ਹਨੇਰਾ ਹੋ ਗਿਆ ਤਾਂ ਖੌਫ ਕਾਹਦਾ, ਹਨੇਰਾ ਹੋ ਗਿਆ ਤਾਂ ਖੌਫ ਕਾਹਦਾ, ਚਿਰਾਗਾਂ ਦਾ ਅਜੇ ਪਰਵਾਰ ਜਾਗੇ, ਜੇ ਸੂਰਜ ਸੌਂ ਗਿਆ ਤਾਂ ਫੇਰ ਕੀ ਹੈ, ਮੇਰੇ ਮੱਥੇ ਚ ਇੱਕ ਸੰਸਾਰ ਜਾਗੇ, ਜੇ ਸੂਰਜ ਸੌਂ ਗਿਆ ਤਾਂ ਫੇਰ ਕੀ ਹੈ, ਮੇਰੇ ਮੱਥੇ ਚ ਇੱਕ ਸੰਸਾਰ ਜਾਗੇ। ਸੋ ਸਾਡਾ ਸਾਰਿਆਂ ਦਾ ਆਪੋ ਆਪਣਾ ਸੂਰਜ ਹੁੰਦਾ ਹੈ, ਔਰ ਉਹ ਸੂਰਜ ਸਾਡੇ ਮੱਥੇ ਦੇ ਵਿੱਚ ਹਰ ਰੋਜ਼ ਉਗਮਦਾ, ਤੇ ਉਸੇ ਸੂਰਜ ਦੇ ਨਾਲ ਅਸੀਂ ਹਰ ਰੋਜ਼ ਆਪਣੇ ਆਪ ਨੂੰ ਜਿਉਂਦੇ ਹੋਏ ਮਹਿਸੂਸ ਕਰ ਪਾਉਂਦੇ ਹਾਂ। ਸੋ ਇਹ ਸਾਰੀ ਹੈ ਤਾਂ ਕੁਦਰਤ ਦੀ ਬਰਕਤ, ਪਰ ਉਸ ਕੁਦਰਤ ਦਾ ਸ਼ੁਕਰਾਨਾ ਕਰਦੇ ਹੋਏ ਅੱਜ ਜਸਵਿੰਦਰ ਹੋਰਾਂ ਦੀਆਂ ਲਿਖੀਆਂ ਇਹਨਾਂ ਸਤਰਾਂ ਦੇ ਨਾਲ ਆਗਾਜ਼ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦਾ। ਸੋ ਹਰਮਨ ਰੇਡੀਓ ਤੇ ਮਾਰਨਿੰਗ ਸ਼ੋ ਲਹਿਰਾਂ ਲੈ ਕੇ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ ਜੀ ਇੱਕ ਵਾਰ ਫੇਰ, ਅਮਰਦੀਪ ਕੌਰ। ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਦੋਸਤੋ ਕਿ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਨਿਕਲਿਆ ਹੋਣਾ, ਔਰ ਪਰਮਾਤਮਾ ਦੇ ਅੱਗੇ ਹਮੇਸ਼ਾ ਵਾਂਗ ਅਰਦਾਸ ਇਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ, ਸੁੱਖਾਂ ਲੱਦਾ ਹੋਵੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ ਉਹਦੀ ਰੂਪਰੇਖਾ ਬਹੁਤ ਜਲਦ ਸਾਂਝੀ ਕਰਾਂਗੇ, ਪਰ ਅੱਜ ਦੇ ਦਿਨ ਤੇ ਜੇ ਨਜ਼ਰ ਮਾਰੀਏ ਤਾਂ ਦੋਸਤੋ ਅੱਜ ਸਾਲ 2021 ਦੇ ਜੂਨ ਮਹੀਨੇ ਦੀ 15 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਮਤ 533 ਦੇ ਹਾੜ ਮਹੀਨੇ ਦੀ 1 ਤਰੀਕ ਹੈ। ਘੜੀਆਂ ਵੱਲ ਜੇ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਇਸ ਵੇਲੇ ਸਿਡਨੀ, ਮੈਲਬਰਨ, ਬ੍ਰਿਸਬੇਨ ਤੇ ਕੈਨਬਰਾ ਦੇ ਵਿੱਚ ਸਮਾਂ 8:04 ਦਾ ਹੋ ਚੁੱਕਿਆ, ਜਦਕਿ ਅਜੇ ਪਰਥ ਦੇ ਵਿੱਚ 6:04 ਦਾ ਸਮਾਂ ਹੈ ਤੇ ਉਧਰ ਐਡੀਲੇਡ ਦੇ ਵਿੱਚ ਅਜੇ 7:34 ਹੋਏ ਨੇ। ਆਪਣੇ ਗੁਆਂਢੀ ਮੁਲਕ ਚਲੀਏ, ਆਸਟ੍ਰੇਲੀਆ ਤੋਂ ਬਾਹਰ ਚਲੀਏ, ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:04 ਇਸ ਵੇਲੇ ਹੋ ਚੁੱਕੇ ਨੇ ਤੇ ਇਸੇ ਤਰ੍ਹਾਂ ਹੋਰ ਜਿਨ੍ਹਾਂ ਮੁਲਕਾਂ ਦੇ ਵਿਚ ਮੰਗਲਵਾਰ ਦਾ ਦਿਨ ਚੜਿਆ ਹੋਇਆ ਉਨ੍ਹਾਂ ਦਾ ਜ਼ਿਕਰ ਤਾਂ ਕਰਨਾ ਹੀ ਬਣਦਾ। ਮੰਗਲਵਾਰ ਦਾ ਦਿਨ ਹੁਣੇ ਹੁਣੇ ਚੜਿਆ, ਅਜੇ ਇਟਲੀ ਦੇ ਵਿਚ 12:04 ਦਾ ਸਮਾਂ ਇਸ ਵੇਲੇ ਰੋਮ ਦੇ ਵਿਚ ਹੋਇਆ ਤੇ ਇਸੇ ਤਰ੍ਹਾਂ ਮੰਗਲਵਾਰ ਦਾ ਦਿਨ ਜਿਹੜਾ ਜੀ ਉਹ ਇਸ ਵੇਲੇ ਚੜ ਚੁੱਕਿਆ, ਡੁਬਈ ਦੇ ਵਿਚ ਵੀ 2:04 ਉਥੇ ਹੋਏ ਨੇ, ਕਾਫੀ ਵੱਡਾ ਤੜਕਾ। ਤੇ ਇਸੇ ਤਰ੍ਹਾਂ ਮੰਗਲਵਾਰ ਦਾ ਜਿਹੜਾ ਦਿਨ ਹੈ ਜੀ ਉਹ ਚੜ ਚੁੱਕਿਆ ਸਾਡੇ ਆਪਣੇ ਮੁਲਕ ਭਾਰਤ ਦੇ ਵਿਚ। ਜੇ ਪੰਜਾਬ ਦਾ ਸਮਾਂ ਦੇਖੀਏ ਤਾਂ ਇਸ ਵੇਲੇ ਪੰਜਾਬ ਦੇ ਵਿਚ 3:35 ਦਾ ਸਮਾਂ, ਕਾਫੀ ਵੱਡਾ ਤੜਕਾ। ਤੇ ਹੁਣ ਉਨ੍ਹਾਂ ਮੁਲਕਾਂ ਦਾ ਸਮਾਂ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਿਨ੍ਹਾਂ ਮੁਲਕਾਂ ਤੋਂ ਤੁਸੀਂ ਸਾਰੇ ਸਾਡੇ ਨਾਲ ਜੁੜਦੇ ਹੋ, ਯਾਨੀ ਕਿ ਜਿੱਥੇ ਅੱਜ ਸੋਮਵਾਰ ਚੱਲ ਰਿਹਾ ਜੀ, ਪਰ ਬਹੁਤ ਜਲਦ ਮੰਗਲਵਾਰ ਵੀ ਹੋਣ ਵਾਲਾ, ਪਰ ਬਹੁਤ ਸਾਰੇ ਮੁਲਕਾਂ ਦੇ ਵਿਚ ਸੋਮਵਾਰ ਦਾ ਦੁਪਹਿਰਾ ਜਾਂ ਸੋਮਵਾਰ ਦੀ ਸ਼ਾਮ ਵੀ ਚੱਲ ਰਹੀ ਹੈ। ਕੈਨੇਡਾ ਤੋਂ ਗੱਲ ਸ਼ੁਰੂ ਕਰਦੇ ਹਾਂ, ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿਚ ਸਮਾਂ ਵੱਖੋ ਵੱਖਰਾ, ਵਿਨੀਪੈਗ ਦੇ ਵਿਚ ਇਸ ਵੇਲੇ ਸ਼ਾਮ ਦੇ 5:05 ਹੋ ਚੁੱਕੇ ਨੇ, ਸੋਮਵਾਰ ਦੀ ਸ਼ਾਮ ਹੈ। ਟੋਰਾਂਟੋ ਦੇ ਵਿਚ ਸੋਮਵਾਰ ਦੀ ਸ਼ਾਮ ਦੇ 6:05 ਦਾ ਸਮਾਂ ਇਸ ਵੇਲੇ ਤੇ ਵੈਨਕੂਵਰ ਦੇ ਵਿਚ ਅਜੇ ਬਾਅਦ ਦੁਪਹਿਰ ਚੱਲ ਰਹੀ ਹੈ, ਵੈਨਕੂਵਰ ਦੇ ਵਿਚ 3:05 ਹੋਏ ਨੇ ਜੀ ਦੁਪਹਿਰ ਦੇ। ਤੇ ਇਸੇ ਤਰ੍ਹਾਂ ਜੇ US ਚਲੀਏ ਤਾਂ US ਦੇ ਲਾਸ ਏਂਜਲਸ ਸ਼ਹਿਰ ਦੇ ਵਿਚ 3:05 ਇਸ ਵੇਲੇ ਹੋਏ ਹੋਏ ਨੇ, ਔਰ ਇਹੀ ਸਮਾਂ ਜਿਹੜਾ ਆ ਸਿਆਟਲ ਦੇ ਵਿਚ ਵੀ ਇਸ ਵੇਲੇ ਚੱਲ ਰਿਹਾ, ਯਾਨੀ ਸੋਮਵਾਰ ਦੀ ਦੁਪਹਿਰ ਜਿਹੜੀ ਉਹ ਚੱਲ ਰਹੀ ਹੈ। ਤੇ ਨਿਊਯਾਰਕ ਦੇ ਵਿਚ ਸ਼ਾਮ ਪੈ ਚੁੱਕੀ ਹੈ, ਨਿਊਯਾਰਕ ਦੇ ਵਿਚ 6:05 ਦਾ ਸਮਾਂ ਇਸ ਵੇਲੇ। ਤੇ ਇਸੇ ਤਰ੍ਹਾਂ ਮਿਆਮੀ ਦੇ ਵਿਚ ਵੀ 6:05 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ। ਤੇ ਜੇ ਅਸੀਂ ਹੋਰ ਮੁਲਕਾਂ ਦੀ ਗੱਲ ਕਰੀਏ ਤਾਂ ਦੋਸਤੋ ਹੋਰ ਮੁਲਕਾਂ ਦੇ ਵਿਚ ਵੀ ਸਮਾਂ ਜਿਹੜਾ ਇਸ ਵੇਲੇ ਵੱਖੋ ਵੱਖਰਾ ਹੀ ਚੱਲ ਰਿਹਾ ਹੋਣਾ। ਤੁਸੀਂ ਜਿਹੜੇ ਜਿਹੜੇ ਮੁਲਕ ਤੋਂ ਸਾਡੇ ਨਾਲ ਜੁੜਦੇ ਹੋ ਤੁਸੀਂ ਜ਼ਰੂਰ ਆਪਣੇ ਸੁਨੇਹੇ ਰਾਹੀਂ ਸਾਨੂੰ ਦੱਸਿਓ ਕਿ ਕਿਸ ਮੁਲਕ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ ਔਰ ਇਸ ਵੇਲੇ ਤੁਹਾਡੇ ਮੁਲਕ ਦੇ ਵਿਚ ਸਮਾਂ ਕੀ ਚੱਲ ਰਿਹਾ। ਤੇ ਜਿੱਥੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਜਿਸ ਵੀ ਦੇਸ਼ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ, ਤੁਹਾਨੂੰ ਇੱਕ ਵਾਰ ਫੇਰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੀ ਹਾਂ। ਹਾਂਗਕਾਂਗ ਦਾ ਮੈਂ ਸਮਾਂ ਦੱਸਣਾ ਭੁੱਲ ਗਈ ਸੀ, 6:06 ਉੱਥੇ ਮੰਗਲਵਾਰ ਦੇ ਹੋ ਚੁੱਕੇ ਨੇ, ਯਾਨੀ ਮੰਗਲਵਾਰ ਚੜਿਆ ਹੋਇਆ ਔਰ ਸਾਡੇ ਨਾਲ ਉਨ੍ਹਾਂ ਦੀ ਸਮਾਂ ਸਾਰਣੀ ਕਾਫੀ ਨੇੜਿਓ ਮਿਲਦੀ ਹੈ, ਕਿਉਂਕਿ ਭਾਰਤ ਦੇ ਵਿਚ ਜਿਹੜਾ ਸਮਾਂ ਹੁੰਦਾ ਹੈ ਉਹੀ ਹਾਂਗਕਾਂਗ ਦੇ ਵਿਚ ਸਮਾਂ ਹੁੰਦਾ। ਸੋ ਲਓ ਜੀ ਇਕ ਵਾਰ ਫੇਰ ਲਹਿਰਾਂ ਪ੍ਰੋਗਰਾਮ ਦੇ ਵਿਚ ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਉਹਦੇ ਬਾਬਤ ਜ਼ਰੂਰ ਰੂਪਰੇਖਾ ਸਾਂਝੀ ਕਰ ਲੈਂਦੇ ਹਾਂ। ਰੂਪਰੇਖਾ ਦੇ ਵਿਚ ਹਮੇਸ਼ਾ ਵਾਂਗ ਅਸੀਂ ਤੁਹਾਡੇ ਨਾਲ ਮੌਸਮ ਦੀ ਸਾਂਝ ਤਾਂ ਪਾਉਣੀ ਹੈ, ਅੱਜ ਦਾ ਵਿਚਾਰ ਵੀ ਸਾਂਝਾ ਕਰਾਂਗੇ। ਅੱਜ 15 ਜੂਨ ਦਾ ਦਿਨ ਆ ਔਰ ਵਿਸ਼ਵ ਪੱਧਰ ਦੇ ਉੱਤੇ ਕਿਸ ਰੂਪ ਦੇ ਵਿਚ ਇਸ ਦਿਨ ਨੂੰ ਜਾਣਿਆ ਜਾਂਦਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਔਰ ਇਸ ਤੋਂ ਇਲਾਵਾ ਦੋ ਖਾਸ ਸਿਲਸਿਲੇ ਜਿਹੜੇ ਅਸੀਂ ਰਵਾਇਤੀ ਤੌਰ ਤੇ ਤੁਹਾਡੇ ਲਈ ਸਾਂਝੇ ਕਰਦੇ ਹਾਂ, ਉਹ ਸਿਲਸਿਲੇ ਹਮੇਸ਼ਾ ਵਾਂਗ ਅੱਜ ਵੀ ਲੈ ਕੇ ਆਵਾਂਗੇ। ਸੋ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ ਨਾਲ ਲੈ ਕੇ ਹਾਜ਼ਰ ਹੋਵਾਂਗੇ, ਤੇ ਇਸੇ ਤਰ੍ਹਾਂ ਅਗਲਾ ਜਿਹੜਾ ਸਿਲਸਿਲਾ ਖਬਰਾਂ ਦਾ ਪ੍ਰੋਗਰਾਮ ਦੇ ਅਖੀਰਲੀ ਕੜੀ ਦੇ ਵਿਚ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਕੋਸ਼ਿਸ਼ ਕਰਾਂਗੇ ਅੱਜ ਵੀ ਜਸਵਿੰਦਰ ਬਿੱਟਾ ਹੋਰਾਂ ਨੂੰ ਆਪਣੇ ਨਾਲ ਲੈਣ ਦੀ ਉਸ ਖਬਰਾਂ ਦੇ ਸਿਲਸਿਲੇ ਦੇ ਵਿਚ, ਔਰ ਉਹ ਸਿਲਸਿਲਾ ਵੀ ਤੁਹਾਡੀ ਨਜ਼ਰ ਕਰਾਂਗੇ। ਪਰ ਇਸ ਦੌਰਾਨ ਇਕ ਖਾਸ ਸਿਲਸਿਲਾ ਵਧਾਈਆਂ ਦਾ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਹਾਂ। ਸੋ ਪ੍ਰੋਗਰਾਮ ਦੇ ਇਸੇ ਹਿੱਸੇ ਦੇ ਵਿਚ ਤੁਹਾਨੂੰ ਜ਼ਰੂਰ ਇਕ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਆਪਣੇ ਕਰੀਬੀਆਂ ਦੇ, ਆਪਣੇ ਨਜ਼ਦੀਕੀਆਂ ਦੇ, ਆਪਣੇ ਪਿਆਰਿਆਂ ਦੇ, ਆਪਣੇ ਮਿੱਤਰਾਂ ਦੇ, ਆਪਣੇ ਰਿਸ਼ਤੇਦਾਰਾਂ ਦੇ, ਜਿਨ੍ਹਾਂ ਨੂੰ ਵੀ ਤੁਸੀਂ ਉਨ੍ਹਾਂ ਦੇ ਖਾਸ ਮੌਕੇ ਦੇ ਉੱਤੇ, ਜਨਮ ਦਿਨ ਦੇ ਉੱਤੇ ਜਾਂ ਉਨ੍ਹਾਂ ਦੀ ਸਾਲਗਿਰਾ ਦੇ ਉੱਤੇ ਜਾਂ ਉਨ੍ਹਾਂ ਦੇ ਘਰ ਕਿਸੇ ਖਾਸ ਖੁਸ਼ੀ ਦੇ ਆਉਣ ਦੀ ਖੁਸ਼ੀ ਵਿਚ ਉਨ੍ਹਾਂ ਨੂੰ ਤੁਸੀਂ ਆਪਣੀਆਂ ਵਧਾਈਆਂ ਭੇਜਣਾ ਚਾਹੁੰਦੇ ਹੋ, ਤਾਂ ਹਰਮਨ ਰੇਡੀਓ ਵੱਲੋਂ ਅਸੀਂ ਵਧਾਈਆਂ ਦੇ ਸਿਲਸਿਲੇ ਰਾਹੀਂ ਤੁਹਾਡੀਆਂ ਇਹ ਮੁਬਾਰਕਾਂ, ਇਹ ਸ਼ੁਭਇੱਛਾਵਾਂ ਜਿਹੜੀਆਂ ਤੁਹਾਡੇ ਪਿਆਰਿਆਂ ਤੱਕ ਪਹੁੰਚਾਵਾਂਗੇ। ਤੁਸੀਂ ਆਪਣੇ ਵੱਲੋਂ ਉਨ੍ਹਾਂ ਦਾ ਨੰਬਰ ਤੇ ਨਾਮ ਸਾਨੂੰ ਭੇਜਣਾ ਤਾਂ ਕਿ ਅਸੀਂ ਉਨ੍ਹਾਂ ਦਾ ਨੰਬਰ ਡਾਇਲ ਕਰਕੇ ਇਹ ਇਕ ਸਰਪ੍ਰਾਈਜ਼ ਕਾਲ ਦੇ ਰੂਪ ਦੇ ਵਿਚ ਇਕ ਖਾਸ ਮੁਬਾਰਕ ਜਿਹੜੀ ਆ ਉਨ੍ਹਾਂ ਤੱਕ ਪਹੁੰਚਦੀ ਕਰ ਸਕੀਏ। ਵਧਾਈਆਂ ਦਾ ਸਿਲਸਿਲਾ ਜਿਹੜਾ ਅੱਜ ਥੋੜਾ ਜਿਹਾ ਲੇਟ ਚਲਾਵਾਂਗੇ, ਕਿਉਂਕਿ ਤਾਂ ਕਿ ਤੁਹਾਡੇ ਜਿਹੜੇ ਨੰਬਰ ਆ ਉਹ ਸਾਡੇ ਕੋਲ ਪਹੁੰਚਣ। ਜਦੋਂ ਅਸੀਂ ਪਹਿਲਾਂ ਚਲਾ ਦਿੰਦੇ ਹਾਂ ਤੇ ਕਈ ਵਾਰ ਨੰਬਰ ਜਿਹੜੇ ਸਾਡੇ ਤੱਕ ਬਾਅਦ ਵਿਚ ਪਹੁੰਚਦੇ ਆ, ਪਰ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਤੁਹਾਡੇ ਨੰਬਰ ਸਾਡੇ ਤੱਕ ਪਹੁੰਚਦੇ ਤੇ ਉਸ ਤੋਂ ਬਾਅਦ ਵਧਾਈਆਂ ਦਾ ਸਿਲਸਿਲਾ ਜਿਹੜਾ ਉਹ ਤੁਹਾਡੀ ਨਜ਼ਰ ਕਰ ਦੇਵਾਂਗੇ। ਪਰ ਇਸ ਦੇ ਦੌਰਾਨ ਇਕ ਹੋਰ ਸਿਲਸਿਲਾ ਜਿਹੜਾ ਆ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ। ਉਹ ਸਿਲਸਿਲਾ ਹੁੰਦਾ ਗੱਲਾਂ ਬਾਤਾਂ ਦਾ, ਤੇ ਤੁਸੀਂ ਕਹੋਗੇ ਗੱਲਾਂ ਬਾਤਾਂ ਤਾਂ ਅਸੀਂ ਸ਼ੁਰੂ ਤੋਂ ਹੀ ਕਰਦੇ ਹਾਂ, ਪਰ ਸ਼ੁਰੂਆਤ ਤੋਂ ਗੱਲਾਂ ਬਾਤਾਂ ਜਿਹੜੀਆਂ ਉਹ ਪ੍ਰੋਗਰਾਮ ਦੀ ਸਮਾਂ ਸਾਰਣੀ ਬਾਰੇ ਹੁੰਦੀਆਂ, ਪ੍ਰੋਗਰਾਮ ਦੀ ਰੂਪਰੇਖਾ ਦੇ ਬਾਰੇ ਹੁੰਦੀਆਂ। ਪਰ ਤੁਹਾਡੇ ਵਿਚਾਰ ਕਿਸੇ ਵੀ ਖਾਸ ਵਿਸ਼ੇ ਦੇ ਉੱਤੇ ਅਸੀਂ ਹਮੇਸ਼ਾ ਜਾਣਨੇ ਚਾਹੁੰਦੇ ਹਾਂ, ਔਰ ਉਹ ਵਿਚਾਰ ਜਿਹੜੇ ਆ ਦੋਸਤੋ ਉਹ ਅੱਜ ਅਸੀਂ ਰੱਖੇ ਆ। ਬੜਾ ਹਲਕਾ ਫੁਲਕਾ ਵਿਸ਼ਾ ਆ, ਪਰ ਜੇ ਉਸ ਦੇ ਪਿਛੋਕੜ ਤੇ ਜਾਈਏ ਤਾਂ ਬੜਾ ਗੰਭੀਰ ਵੀ ਹੈ, ਕਿਉਂਕਿ ਅਸੀਂ ਆਮ ਤੌਰ ਦੇ ਉੱਤੇ ਇਹ ਮਹਿਸੂਸ ਕਰਦੇ ਹਾਂ ਕਿ ਅੱਜ ਕੱਲ ਜਿਹੜੀ ਯਾਦ ਸ਼ਕਤੀ ਆ ਉਹ ਆਮ ਤੌਰ ਦੇ ਉੱਤੇ ਸਾਡੀ ਸਭ ਦੀ ਘਟਦੀ ਜਾ ਰਹੀ ਹੈ ਨਾ। ਔਰ ਅੱਜ ਥੋੜਾ ਜਿਹਾ ਹਾਸਾ ਠੱਠਾ ਜਿਹੜਾ ਉਹ ਵੀ ਅਸੀਂ ਕਰਾਂਗੇ। ਤੁਸੀਂ ਸਾਨੂੰ ਦੱਸਣਾ ਕਿ ਤੁਸੀਂ ਸਭ ਤੋਂ ਜ਼ਿਆਦਾ ਕੀ ਭੁੱਲਦੇ ਹੋ, ਔਰ ਭੁੱਲਣ ਦੀ ਜਿਹੜੀ ਸਮੱਸਿਆ ਹੈ ਤੇ ਉੱਤੇ ਤਾਂ ਗੱਲ ਕਰਾਂਗੇ, ਪਰ ਮੈਂ ਜ਼ਰੂਰ ਆਪਣੇ ਨਿੱਜੀ ਤਜਰਬੇ ਤੁਹਾਡੇ ਨਾਲ ਸਾਂਝੇ ਕਰਾਂਗੀ ਕਿ ਭੁੱਲਣਾ ਜਿਹੜਾ ਆ ਉਹ ਕਿਸ ਹੱਦ ਤੱਕ ਮੈਨੂੰ ਕਈ ਵਾਰ ਤੰਗ ਕਰਦਾ ਤੇ ਇਹ ਜਿਹੜੀ ਸਮੱਸਿਆ ਆ ਮੈਨੂੰ ਲੱਗਦਾ ਹੁੰਦਾ ਕਿ ਕਈ ਵਾਰ ਆਪਣੇ ਅਸੀਂ ਦਾਇਰੇ ਚ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਆਲੇ ਦੁਆਲੇ ਆਪਣੇ ਦੋਸਤਾਂ ਮਿੱਤਰਾਂ ਦੇ ਵਿਚ ਵੀ ਸੁਣਨ ਨੂੰ ਮਿਲਦੀ ਆ ਕਿ ਅਸੀਂ ਅਕਸਰ ਆਹ ਚੀਜ਼ ਭੁੱਲ ਜਾਂਦੇ ਹਾਂ। ਪਰ ਤੁਸੀਂ ਸਾਨੂੰ ਅੱਜ ਦੱਸਣਾ ਕਿ ਤੁਸੀਂ ਸਭ ਤੋਂ ਜ਼ਿਆਦਾ ਕੀ ਭੁੱਲਦੇ ਹੋ। ਸੋ ਉਸ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਕੋਸ਼ਿਸ਼ ਕਰਾਂਗੇ ਕਿ ਅਸੀਂ ਫੇਸਬੁੱਕ ਤੇ ਵੀ ਅੱਜ ਲਾਈਵ ਕਰੀਏ। ਸੋ ਤੁਹਾਡੇ ਨਾਲ ਸਾਡਾ ਜਿਹੜਾ ਰਾਬਤਾ ਉਹ 2 ਘੰਟੇ ਜਿਹੜਾ ਜੁੜਨਾ ਜੀ, ਸੋ ਉਹ 2 ਘੰਟੇ ਦਾ ਜਿਹੜਾ ਰਾਬਤਾ ਉਹ ਅਸੀਂ ਇਸੇ ਤਰ੍ਹਾਂ ਬਣਾ ਕੇ ਰੱਖਣਾ। ਸੋ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਤੁਸੀਂ ਸਾਨੂੰ ਸੁਣਦੇ ਹੋ, ਪਰ ਫੇਸਬੁੱਕ ਦੇ ਉੱਤੇ ਇੱਕ ਛੋਟਾ ਜਿਹਾ ਸੈਗਮੈਂਟ, ਛੋਟਾ ਜਿਹਾ ਸਿਲਸਿਲਾ ਜਿਹੜਾ ਗੱਲਾਂ ਬਾਤਾਂ ਦਾ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗੇ। ਤੁਸੀਂ ਆਪਣੇ ਜਿਹੜੇ ਵਿਚਾਰ ਆ ਜਾਂ ਆਪਣੇ ਜਿਹੜੇ ਤਜਰਬੇ ਆ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਤੇ ਲਓ ਜੀ, ਇਹ ਸੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ, ਤੇ ਇਸ ਰੂਪਰੇਖਾ ਦੇ ਵਿੱਚ ਖਾਸ ਗੱਲ ਜਿਹੜੀ ਉਹ ਮੈਂ ਕਹਿਣੀ ਭੁੱਲ ਗਈ ਕਿ ਗੀਤ ਸੰਗੀਤ ਤਾਂ ਚੱਲਦਾ ਹੀ ਰਹਿਣਾ। ਸੋ ਗੀਤ ਸੰਗੀਤ ਤੁਹਾਡੀ ਪਸੰਦ ਆ ਜਾਂ ਸਾਡੀ ਪਸੰਦ ਆ ਅਸੀਂ ਪ੍ਰੋਗਰਾਮ ਦੌਰਾਨ ਚੱਲਦਾ ਰੱਖਾਂਗੇ। ਔਰ ਹੁਣ ਪ੍ਰੋਗਰਾਮ ਦੇ ਵਿਚ ਪਹਿਲਾ ਗੀਤ ਜਿਹੜਾ ਉਹ ਅਸੀਂ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ, ਮਾਲਕਾ। ਤੇ ਲਓ ਜੀ, ਇੰਦਰਜੀਤ ਨਿੱਕੂ ਦੀ ਆਵਾਜ਼ ਵਿੱਚ।
ਕੋਈ ਵਰ ਦੇ ਦਿਓ, ਐਸਾ ਕੋਈ ਵਰ ਦੇ ਦਿਓ, ਕੋਈ ਨਾ ਲੱਗੇ ਗਏ बंदे कुदरत के सब बंदे एक नूर ते सब जग उपजा कौन पले को मंदे कौन पले को मंदे एक दूजे नू मारन लगया एक दूजे नू मारन लगया क्यों नी डोल दे सांझा धरती सांझी अंबर सांझा धरती सांझी सांझा हवा ते पानी
सांझा हवा ते पानी
जद दुनिया साजन वाले ने कोई कीती नहीं वंड कानी साडे मना दे अंदर फिर क्यों साडे मना दे अंदर भर गया इना जै किसे धर्म दा कोई ग्रंथ नहीं वैत जुल्म सिखाउंदा
वैत जुल्म सिखाउंदा
फिर क्यों धर्म दे नाते बंदा बंदे नू मरवाउंदा
बंदे नू मरवाउंदा
भला मंगा सरबत दा दातिया भला मंगा सरबत दा दातिया पा दे चोली खै
ਐਸੀ ਕਰ ਦੇ ਮਿਹਰ ਮੇਰੇ ਮਾਲਕਾ ਮੁੱਕ ਜਾਵਣ ਸਭ ਵੈਰ। ਵਾਕਈ ਅਸੀਂ ਹਰ ਰੋਜ਼ ਵੈਸੇ ਜਦੋਂ ਅਰਦਾਸ ਵੀ ਕਰਦੇ ਹਾਂ ਤਾਂ ਦੋਸਤੋ ਹਰ ਰੋਜ਼ ਸਾਡੀ ਅਰਦਾਸ ਦੇ ਵਿਚ ਇਹ ਸਭ ਕੁਛ ਸ਼ਾਮਲ ਹੁੰਦਾ, ਪਰ ਕਿਤੇ ਨਾ ਕਿਤੇ ਜਦੋਂ ਅਸੀਂ ਆਪਣੀ ਰੋਜ਼ਾਨਾ ਦੀ ਜਿਹੜੀ ਤਰਤੀਬ ਹੈ ਉਹ ਸ਼ੁਰੂ ਕਰਦੇ ਹਾਂ ਤਾਂ ਜਿੱਦਾਂ ਜਿੱਦਾਂ ਦਿਨ ਵੱਧਦਾ ਰਹਿੰਦਾ ਤੇ ਸ਼ਾਇਦ ਬਹੁਤ ਕੁਛ ਵਿਸਾਰਦੇ ਜਾਂਦੇ ਹਾਂ ਹਨਾ। ਪਰ ਅਰਦਾਸ ਦੇ ਵਿਚ ਜੇ ਅਸੀਂ ਹਰ ਰੋਜ਼ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਦੇ ਹਾਂ ਤਾਂ ਉਸ ਸਰਬੱਤ ਦੇ ਭਲੇ ਦੇ ਵਿਚ ਇਹ ਸਾਰਾ ਕੁਛ ਹੀ ਸ਼ਾਮਲ ਹੋ ਜਾਂਦਾ। ਖੈਰ ਪਰਮ ਸੰਧੂ ਹੁਰਾਂ ਦੀਆਂ ਪਰਮਪਾਲ ਸੰਧੂ ਹੁਰਾਂ ਦੀਆਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਨਾ ਚਾਹਾਂਗੀ। ਕਹਿੰਦੇ ਜੋ ਵੀ ਮਿਲਿਆ ਹੈ ਸ਼ੁਕਰ ਮਨਾਈ ਜਾਵੋ, ਸਮਝੋ ਮਿਲਿਆ ਹੈ ਬਹੁਤਾ ਔਕਾਤ ਨਾਲੋਂ। ਜੋ ਵੀ ਮਿਲਿਆ ਹੈ ਸ਼ੁਕਰ ਮਨਾਈ ਜਾਵੋ, ਸਮਝੋ ਮਿਲਿਆ ਹੈ ਬਹੁਤਾ ਔਕਾਤ ਨਾਲੋਂ। ਦੁੱਖ ਸੁੱਖ ਦੀ ਯਾਰੀ ਹੈ ਬੜੀ ਪੱਕੀ, ਸਾਥ ਤੋੜੇ ਨਾ ਦਿਨ ਕਦੇ ਰਾਤ ਨਾਲੋਂ। ਕੰਢੇ ਲੰਘ ਕੇ ਫੁੱਲ ਗੁਲਾਬ ਖਿੜਦਾ, ਕੰਢੇ ਲੰਘ ਕੇ ਫੁੱਲ ਗੁਲਾਬ ਖਿੜਦਾ। ਕੋਸ਼ਿਸ਼ ਵੱਡੀ ਹੈ ਦਾਤ ਹਰ ਦਾਤ ਨਾਲੋਂ। ਬਹੁਤਾ ਲੋੜ ਤੋਂ ਕੁਝ ਵੀ ਲੋੜੀਏ ਨਾ, ਬਹੁਤਾ ਲੋੜ ਤੋਂ ਕੁਝ ਵੀ ਲੋੜੀਏ ਨਾ। ਸੋਕਾ ਚੰਗਾ ਹੈ ਲੰਮੀ ਬਰਸਾਤ ਨਾਲੋਂ। ਵਹਿਮ ਕਿਸਮਤ ਦਾ ਭਾਰੂ ਨਾ ਹੋਣ ਦਈਏ, ਵਹਿਮ ਕਿਸਮਤ ਦਾ ਭਾਰੂ ਨਾ ਹੋਣ ਦਈਏ। ਹਿੰਮਤ ਹੁੰਦੀ ਹੈ ਤਗੜੀ ਹਾਲਾਤ ਨਾਲੋਂ। ਉੱਚਾ ਨੀਵਾਂ ਨਾ ਕੋਈ ਇਨਸਾਨ ਇੱਥੇ, ਉੱਚਾ ਨੀਵਾਂ ਨਾ ਕੋਈ ਇਨਸਾਨ ਇੱਥੇ। ਸੋਚ ਵੱਡੀ ਹੈ ਜਾਤ ਹਰ ਜਾਤ ਨਾਲੋਂ, ਸੋਚ ਵੱਡੀ ਹੈ ਜਾਤ ਹਰ ਜਾਤ ਨਾਲੋਂ। ਯਾਨੀ ਕਿ ਜਿਹੋ ਜਿਹੀ ਅਸਲ ਚ ਸਾਡੀ ਸੋਚ ਹੁੰਦੀ ਹੈ ਉਹੋ ਜਿਹਾ ਹੀ ਅਸੀਂ ਦੁਨੀਆਂ ਨੂੰ ਦਿੰਨੇ ਆ, ਓਹੋ ਜਿਹਾ ਹੀ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਵੰਡਦੇ ਆ। ਸੋ ਸੋਚ ਜਿਹੜੀ ਹੈ ਉਹ ਵੱਡੀ ਹੋਣੀ, ਸੋਚ ਉੱਚੀ ਹੋਣੀ ਜਿਹੜੀ ਹੈ ਉਹ ਜ਼ਰੂਰੀ ਹੈ। ਜਦੋਂ ਅਸੀਂ ਅਰਦਾਸ ਵੀ ਕਰਦੇ ਹਾਂ ਤਾਂ ਅਸੀਂ ਕਹਿੰਦੇ ਆ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਸੋ ਇਹ ਮਤ ਜਿਹੜੀ ਹੈ ਇਹ ਉੱਚੀ ਹੋਣੀ ਬਹੁਤ ਜ਼ਰੂਰੀ ਹੈ, ਇਹ ਸੋਚ ਜਿਹੜੀ ਹੈ ਉੱਚੀ ਹੋਣੀ ਬਹੁਤ ਜ਼ਰੂਰੀ ਹੈ। ਖੈਰ, ਪਰਮਪਾਲ ਸੰਧੂ ਹੋਰਾਂ ਦੀਆਂ ਇਹਨਾਂ ਸਤਰਾਂ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਕੁਝ ਦੋਸਤ ਜਿਹੜੇ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਨਰਿੰਦਰ ਠੌਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸਵਾਗਤ। ਬਹੁਤ ਜਲਦ ਮੈਂ ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਸ਼ਾਮਲ ਕਰਾਂਗੀ। ਤੇ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਦੱਸੀ ਜਾਣੀ ਆ ਕਿ ਵਧਾਈਆਂ ਦਾ ਜਿਹੜਾ ਸਿਲਸਿਲਾ ਹੈ ਉਹ ਅਸੀਂ ਅੱਜ ਥੋੜਾ ਜਿਹਾ ਮਗਰੋਂ ਲੈ ਕੇ ਆਵਾਂਗੇ, ਯਾਨੀ ਕਿ ਵਿਰਸਾ ਦੇ ਇਤਿਹਾਸ ਤੋਂ ਬਾਅਦ ਲੈ ਕੇ ਆਵਾਂਗੇ। ਕਾਰਨ ਇਹੀ ਹੈ ਕਿ ਵਿਰਸਾ ਦੇ ਇਤਿਹਾਸ ਦਾ ਸਿਲਸਿਲਾ ਥੋੜਾ ਪਹਿਲਾਂ ਤੇ ਵਧਾਈਆਂ ਦਾ ਸਿਲਸਿਲਾ ਥੋੜਾ ਜਿਹਾ ਬਾਅਦ, ਕਿ ਤੁਹਾਡੇ ਨੰਬਰ ਜਿਹੜੇ ਆ ਉਹ ਸਾਡੇ ਤੱਕ ਪਹੁੰਚ ਜਾਣ, ਤੁਹਾਡੇ ਆਪਣੇ ਪਿਆਰਿਆਂ ਦੇ, ਤੁਹਾਡੇ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਜਿਨ੍ਹਾਂ ਨੂੰ ਵੀ ਤੁਸੀਂ ਵਧਾਈਆਂ ਭੇਜਣੀਆਂ ਚਾਹੁੰਦੇ ਹੋ ਇੱਕ ਸਰਪ੍ਰਾਈਜ਼ ਕਾਲ ਦੇ ਰੂਪ ਦੇ ਵਿੱਚ, ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਹਨਾਂ ਦਾ ਅੱਜ ਖਾਸ ਦਿਨ ਹੈ ਤੇ ਤੁਹਾਡੀਆਂ ਮੁਬਾਰਕਾਂ ਉਹਨਾਂ ਤੱਕ ਪਹੁੰਚਣ ਵਾਲੀਆਂ ਨੇ ਹਰਮਨ ਰੇਡੀਓ ਦੇ ਜ਼ਰੀਏ, ਤੇ ਫੇਰ ਜਲਦੀ ਜਲਦੀ ਭੇਜ ਦਿਓ ਆਪਣਾ ਫੋਨ ਨੰਬਰ, ਜਿਨ੍ਹਾਂ ਨੂੰ ਤੁਸੀਂ ਵਧਾਈਆਂ ਦੇਣੀਆਂ ਉਹਨਾਂ ਦਾ ਨਾਮ ਵੀ ਤੇ ਉਹਨਾਂ ਦਾ ਉਹ ਖਾਸ ਮੌਕਾ, ਤੇ ਅਸੀਂ ਫੇਰ ਉਹਨਾਂ ਦੀਆਂ ਵਧਾਈਆਂ ਦੇ ਨਾਲ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਵਾਂਗੇ। ਸਾਰਾ ਹਰਮਨ ਰੇਡੀਓ ਪਰਿਵਾਰ ਜਿਹੜਾ ਉਹ ਉਹਨਾਂ ਦੀਆਂ ਖੁਸ਼ੀਆਂ ਜਿਹੜੀਆਂ ਉਹ ਰਲ ਮਿਲ ਕੇ ਮਨਾਏਗਾ ਉਸ ਸਿਲਸਿਲੇ ਦੇ ਵਿੱਚ। ਇਸੇ ਲਈ ਤੁਹਾਨੂੰ ਬਾਰ ਬਾਰ ਅਸੀਂ ਇਹ ਬੇਨਤੀ ਕਰਦੇ ਹੁੰਦੇ ਆ ਕਿ ਨੰਬਰ ਜੇਕਰ ਸਾਡੇ ਤੱਕ ਪਹਿਲਾਂ ਪਹੁੰਚ ਜਾਂਦਾ ਤਾਂ ਉਹਦਾ ਫੇਰ ਫਾਇਦਾ ਇਹੀ ਹੁੰਦਾ ਕਿ ਅਸੀਂ ਤੁਹਾਡੇ ਤੱਕ ਜਾਂ ਤੁਹਾਡੇ ਪਿਆਰਿਆਂ ਤੱਕ ਤੁਹਾਡਾ ਇਹ ਮੁਹੱਬਤੀ ਪੈਗਾਮ ਜਿਹੜਾ ਆ ਉਹ ਅਸੀਂ ਜ਼ਰੂਰ ਪਹੁੰਚਾ ਸਕੀਏ ਉਸ ਸਿਲਸਿਲੇ ਦੇ ਰਾਹੀਂ। ਖੈਰ, ਪ੍ਰੋਗਰਾਮ ਦੇ ਵਿੱਚ ਹੁਣ ਜੀ ਸਮਾਂ ਹੋ ਚੁੱਕਿਆ ਹੈ ਕਿ ਅੱਜ ਦਾ ਵਿਚਾਰ ਅਸੀਂ ਸਾਂਝਾ ਕਰਨਾ ਹੈ, ਤੇ ਉਸ ਤੋਂ ਵੀ ਪਹਿਲਾਂ ਅਸੀਂ ਸਾਂਝੀ ਕਰਨੀ ਹੈ ਮੌਸਮ ਦੀ ਜਾਣਕਾਰੀ। ਤੇ ਲਓ ਫਿਰ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਵੱਲ। ਤੇ ਲਓ ਦੋਸਤੋ ਮੌਸਮ ਅੱਜ ਕੀ ਕਹਿ ਰਿਹਾ। ਮੌਸਮ ਜਿਹੜਾ ਜੀ ਮੈਲਬਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵਿਗੜਿਆ ਰਿਹਾ, ਪਰ ਹੁਣ ਥੋੜਾ ਜਿਹਾ ਸੁਧਾਰ ਆ ਜਾਣਾ। ਸੋ ਅੱਜ 10 ਤੋਂ ਲੈ ਕੇ 19 ਡਿਗਰੀ ਤੱਕ, 7 ਤੋਂ ਲੈ ਕੇ 16 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਉਹ ਦੱਸਿਆ ਗਿਆ, ਪਰ ਬੱਦਲਬਾਈ ਜਿਹੜੀ ਉਹ ਅੱਜ ਵੀ ਬਣੀ ਰਹਿਣੀ ਹੈ, ਪਰ ਮੀਂਹ ਦੇ ਸਰਾਟੇ ਜਿਹੜੇ ਆ ਉਹ ਵਿੱਚ ਵਿਚਾਲੇ ਕਿਤੇ ਕਿਤੇ ਪੈ ਸਕਦੇ ਆ। ਤੇ ਇਸੇ ਤਰ੍ਹਾਂ ਸਿਡਨੀ ਦੇ ਵਿੱਚ ਅੱਜ ਮੌਸਮ ਜਿਹੜਾ ਹੈ ਉਹ ਸੁਹਾਵਣਾ ਹੈ। 10 ਤੋਂ ਲੈ ਕੇ 19 ਡਿਗਰੀ ਤੱਕ ਸਿਡਨੀ ਦੇ ਵਿੱਚ ਅੱਜ ਤਾਪਮਾਨ ਦੱਸਿਆ ਗਿਆ, ਤੇ ਇੱਥੇ ਜੀ ਧੁੱਪ ਬਣੀ ਰਹਿਣੀ ਹੈ। ਤੇ ਇਸੇ ਤਰ੍ਹਾਂ ਬ੍ਰਿਸਬੇਨ ਦੇ ਵਿੱਚ ਜਿਹੜਾ ਅੱਜ ਮੌਸਮ ਹੈ ਉਹ ਹੈ 10 ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਜਾਣਾ ਹੈ, ਤੇ ਇੱਥੇ ਅੱਜ ਮੀਂਹ ਦੇ ਜਿਹੜੇ ਸਰਾਟੇ ਆ ਉਹਨਾਂ ਦੀ ਸੰਭਾਵਨਾ ਬਣੀ ਹੋਈ ਹੈ। ਪੂਰੀ ਪੂਰੀ ਬੱਦਲਬਾਈ ਜਿਹੜੀ ਹੈ ਉਹ ਵਿੱਚ ਵਿਚਾਲੇ ਜਦੋਂ ਹੋਣੀ ਹੈ ਤੇ ਉਦੋਂ ਮੀਂਹ ਪੈ ਜਾਣਾ। ਵੈਸੇ ਧੁੱਪ ਵੀ ਦੱਸੀ ਗਈ ਹੈ। ਪਰਥ ਦੇ ਵਿੱਚ ਅੱਜ 9 ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਮੀਂਹ ਦੇ ਸਰਾਟੇ ਦੱਸੇ ਗਏ ਆ, ਔਰ ਬੱਦਲਬਾਈ ਜਿਹੜੀ ਹੈ ਉਹ ਬਣੀ ਰਹਿਣੀ ਹੈ। ਐਡੀਲੇਡ ਦੇ ਵਿੱਚ 11 ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਅੱਜ ਚਲੇ ਜਾਣਾ, ਇੱਥੇ ਵੀ ਜੀ ਮੀਂਹ ਦੀ ਸੰਭਾਵਨਾ ਜਿਹੜੀ ਹੈ ਪੂਰੀ ਪੂਰੀ ਦੱਸੀ ਗਈ ਹੈ। ਕੈਨਬਰਾ ਦੇ ਵਿੱਚ 2 ਤੋਂ ਲੈ ਕੇ 14 ਡਿਗਰੀ ਤੱਕ ਅੱਜ ਤਾਪਮਾਨ ਜਿਹੜਾ ਹੈ ਉਹ ਜਾਣਾ ਹੈ, ਯਾਨੀ ਕਿ ਠੰਡ ਹੈ ਜੀ ਕਾਫੀ ਕੈਨਬਰਾ ਦੇ ਵਿੱਚ। ਸਵੇਰ ਵੇਲੇ ਕੋਹਰਾ ਵੀ ਜਿਹੜਾ ਆ ਉਹ ਪਿਆ ਹੋਣਾ, ਔਰ ਉਸ ਤੋਂ ਬਾਅਦ ਫੇਰ ਧੁੱਪ ਜਿਹੜੀ ਉਹ ਜ਼ਰੂਰ ਚੜ੍ਹਨੀ ਹੈ। 14 ਡਿਗਰੀ ਤੱਕ ਤਾਪਮਾਨ ਜਿਹੜਾ ਆ ਉਹ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। ਹੋਬਰਟ ਦੇ ਵਿੱਚ 9 ਤੋਂ ਲੈ ਕੇ 14 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਬੱਦਲਬਾਈ ਇੱਥੇ ਵੀ ਬਣੀ ਰਹਿਣੀ ਹੈ। ਡਾਰਵਿਨ ਦੇ ਵਿੱਚ ਮੌਸਮ ਤਕਰੀਬਨ ਉਹੋ ਜਿਹਾ ਹੀ ਹੁੰਦਾ, 21 ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਇੱਥੇ ਬਣਿਆ ਰਹਿਣਾ, ਔਰ ਧੁੱਪ ਜਿਹੜੀ ਆ ਉਹ ਦੱਸੀ ਹੀ ਗਈ ਹੈ। ਕੇਨਜ਼ ਦੇ ਵਿੱਚ 21 ਤੋਂ ਲੈ ਕੇ 29 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਅਸਮਾਨ 'ਚ ਕਿਤੇ ਕਿਤੇ ਬੱਦਲਬਾਈ ਜਿਹੜੀ ਆ ਉਹ ਦਿਖਾਈ ਦੇ ਸਕਦੀ ਹੈ। ਖੈਰ, ਮੈਲਬਨ ਦੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਮੈਲਬਨ ਦੇ ਵਿੱਚ ਪਿਛਲੇ ਦਿਨੀ ਜਿਹੜਾ ਮੌਸਮ ਆ ਬਹੁਤ ਵਿਗੜਿਆ ਰਿਹਾ, ਕਿਉਂਕਿ ਕਾਫੀ ਜ਼ਿਆਦਾ ਮੀਂਹ ਤੇ ਤੂਫਾਨ ਦੇ ਨਾਲ ਕਾਫੀ ਜ਼ਿਆਦਾ ਜਿਹੜੇ ਮੈਲਬਨ ਦੇ ਹੀ ਨਹੀਂ ਵਿਕਟੋਰੀਆ ਦੇ ਹੀ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਹੋਇਆ, ਔਰ ਬਿਜਲੀ ਜਿਹੜੀ ਹੈ ਉਹ ਵੀ, ਯਾਨੀ ਕਿ ਪਾਵਰ ਤੋਂ ਵੀ ਲੋਕ ਜਿਹੜੇ ਆ ਉਹ ਸੱਖਣੇ ਰਹੇ ਆ। ਬਿਜਲੀ ਤੋਂ ਪਾਣੀ ਦੀ ਜਿਹੜੀ ਸਮੱਸਿਆ ਆ ਉਹ ਬਣੀ ਰਹੀ ਹੈ, ਔਰ ਬੜੀ ਮੁਸ਼ਕਤ ਦੇ ਨਾਲ ਬੜੀ ਮਿਹਨਤ ਦੇ ਨਾਲ ਹੁਣ ਦੁਬਾਰਾ ਜਿਹੜਾ ਜੀਵਨ ਆ ਉਹ ਲੀਹ ਦੇ ਉੱਤੇ ਆਇਆ ਕੁਝ ਹਿੱਸਿਆਂ ਦੇ ਵਿੱਚ। ਮੈਲਬਨ ਦੇ ਬਹੁਤ ਸਾਰੇ ਇਹੋ ਜਿਹੇ ਸਬਰਬ ਸੀ ਜਿੱਥੇ ਪਿਛਲੇ ਦਿਨੀ ਆਏ ਤੂਫਾਨ ਦੇ ਨਾਲ, ਹਨੇਰੀਆਂ ਦੇ ਨਾਲ ਬਹੁਤ ਸਾਰੇ ਘਰਾਂ ਦਾ ਵੀ ਨੁਕਸਾਨ ਹੋਇਆ, ਔਰ ਨਾਲੋ ਨਾਲ ਬਿਜਲੀ ਤੇ ਪਾਣੀ ਦੇ ਜਿਹੜੇ ਪ੍ਰਬੰਧ ਆ ਉਨ੍ਹਾਂ ਤੋਂ ਵੀ ਲੋਕਾਂ ਨੂੰ ਸੱਖਣੇ ਰਹਿਣਾ ਪਿਆ। ਖੈਰ ਅੱਜ ਮੌਸਮ ਸੋਹਣਾ, 7 ਤੋਂ ਲੈ ਕੇ 16 ਡਿਗਰੀ ਤੱਕ ਤਾਪਮਾਨ ਹੈ, ਮੀਂਹ ਦੱਸਿਆ ਗਿਆ, ਬੱਦਲਬਾਈ ਬਣੀ ਰਹਿਣੀ ਹੈ, ਪਰ ਇਹਦੇ ਬਾਵਜੂਦ ਮੌਸਮ ਜਿਹੜਾ ਉਹ ਸ਼ਾਂਤ ਹੈ। ਚਲੋ ਜੀ, ਇਹ ਸੀ ਅੱਜ ਦਾ ਮੌਸਮ, ਤੇ ਮੌਸਮ ਤੋਂ ਬਾਅਦ ਹੁਣ ਆਪਾਂ ਅੱਜ ਦੇ ਵਿਚਾਰ ਵੱਲ ਵੀ ਵਧਣਾ ਹਨਾ। ਸੋ ਅੱਜ ਦੇ ਵਿਚਾਰ ਵੱਲ ਵੀ ਵਧਦੇ ਆ, ਤੇ ਲਓ ਫਿਰ ਮੌਸਮ ਦਾ ਇਹ ਸਿਲਸਿਲਾ ਇੱਥੇ ਹੀ ਰੋਕਦੇ ਆ। ਤੇ ਅੱਜ ਦਾ ਵਿਚਾਰ, ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੇ ਆ ਦੋਸਤੋ। ਅੱਜ ਦਾ ਵਿਚਾਰ ਹੈ ਕਿ ਸਫਲਤਾ ਇੱਕ ਰੇਲ ਗੱਡੀ ਵਾਂਗ ਹੈ, ਇਸ ਦੇ ਵੱਖ ਵੱਖ ਡੱਬੇ ਅਨੁਸ਼ਾਸਨ, ਮਿਹਨਤ, ਇਕਾਗਰਤਾ, ਹੁਨਰ ਅਤੇ ਕਿਸਮਤ ਹੋ ਸਕਦੇ ਹਨ, ਪਰ ਇਸ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਸਭ ਤੋਂ ਮਹੱਤਵਪੂਰਨ ਚੀਜ਼ ਸਵੈ ਭਰੋਸੇ ਦੇ ਰੂਪ ਵਿੱਚ ਇੰਜਣ ਹੈ। ਯਾਨੀ ਸਵੈ ਭਰੋਸੇ ਰੂਪੀ ਇੰਜਣ ਜੇਕਰ ਤੁਹਾਡੇ ਕੋਲ ਹੈ ਤਾਂ ਹੀ ਇਹਦੇ ਵੱਖ ਵੱਖ ਜਿਹੜੇ ਡੱਬੇ ਆ, ਅਨੁਸ਼ਾਸਨ, ਮਿਹਨਤ, ਇਕਾਗਰਤਾ, ਹੁਨਰ ਤੇ ਕਿਸਮਤ ਜਿਹੜੇ ਆ ਉਹ ਚੱਲਣੇ ਆ, ਤੇ ਜ਼ਿੰਦਗੀ ਦੇ ਵਿੱਚ ਸਫਲਤਾ ਰੂਪੀ ਜਿਹੜੀ ਰੇਲ ਗੱਡੀ ਆ ਉਹ ਅੱਗੇ ਵਧਣੀ ਆ। ਸੋ ਇਹ ਬਹੁਤ ਜ਼ਰੂਰੀ ਹੁੰਦਾ, ਬਹੁਤ ਅਹਿਮ ਹੁੰਦਾ ਜ਼ਿੰਦਗੀ ਦੇ ਵਿੱਚ, ਕਿ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਵੀ ਅਪਣਾਉਂਦੇ ਆ, ਮਿਹਨਤ ਵੀ ਕਰਦੇ ਆ, ਇਕਾਗਰਤਾ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਬਣਾ ਕੇ ਰੱਖਦੇ ਹਾਂ, ਸਾਡੇ ਅੰਦਰ ਹੁਨਰ ਵੀ ਹੈਗਾ, ਪਰ ਥੋੜਾ ਜਿਹਾ ਅਸੀਂ ਵਿਸ਼ਵਾਸ ਜਿਹੜਾ ਕਿਸਮਤ ਦੇ ਉੱਤੇ ਵੀ ਛੱਡ ਦਿੰਨੇ ਆ, ਪਰ ਇਸ ਸਭ ਦੇ ਬਾਵਜੂਦ ਹੁੰਦਿਆਂ, ਸਾਰਾ ਕੁਝ ਕਰਨ ਦੇ ਬਾਵਜੂਦ ਵੀ ਜੇ ਸਾਡੇ ਅੰਦਰ ਸਵੈ ਭਰੋਸਾ ਨਹੀਂ ਆ ਤਾਂ ਫੇਰ ਕਈ ਵਾਰ ਇਹ ਜਿਹੜੀ ਸਫਲਤਾ ਆ ਇਹ ਉਖੜ ਪੁਖੜ ਜਾਂਦੀ ਹੈ, ਡਾਵਾਂ ਡੋਲ ਹੋ ਜਾਂਦੀ ਹੈ। ਸੋ ਇਸ ਕਰਕੇ ਇਹ ਬਹੁਤ ਅਹਿਮ ਹੈ ਕਿ ਸਫਲਤਾ ਦੀ ਜਿਹੜੀ ਰੇਲ ਗੱਡੀ ਹੈ ਇਹਦੇ ਵੱਖ ਵੱਖ ਡੱਬੇ ਜਿਵੇਂ ਅਨੁਸ਼ਾਸਨ, ਮਿਹਨਤ, ਇਕਾਗਰਤਾ, ਹੁਨਰ ਤੇ ਕਿਸਮਤ ਇਹ ਤਾਂ ਹੋ ਸਕਦੇ ਆ, ਪਰ ਇਹਨੂੰ ਬਿਹਤਰ ਢੰਗ ਦੇ ਨਾਲ ਚਲਾਉਣ ਦੇ ਲਈ ਸਭ ਤੋਂ ਮਹੱਤਵਪੂਰਨ ਚੀਜ਼ ਜਿਹੜੀ ਆ ਉਹ ਸਵੈ ਭਰੋਸੇ ਰੂਪੀ ਇੰਜਣ ਆ। ਯਾਨੀ ਕਿ ਸਵੈ ਭਰੋਸਾ ਜਿਹੜਾ ਉਹ ਆਪਣੇ ਆਪ ਦੇ ਉੱਤੇ ਵਿਸ਼ਵਾਸ ਜਿਹੜਾ ਹੋਣਾ ਉਹ ਬਹੁਤ ਹੀ ਜ਼ਰੂਰੀ ਆ, ਬਹੁਤ ਹੀ ਅਹਿਮ ਹੈ। ਚਲੋ, ਇਹ ਸੀ ਜੀ ਅੱਜ ਦਾ ਵਿਚਾਰ, ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਦੋਸਤੋ ਆਪਾਂ ਸ਼ਾਮਲ ਕਰਦੇ ਹਾਂ ਤੁਹਾਡੇ ਪਿਆਰੇ ਪਿਆਰੇ ਸੁਨੇਹੇ, ਤੁਹਾਡੇ ਪਿਆਰੇ ਪਿਆਰੇ ਮੈਸੇਜਿਸ ਜਿਹੜੇ ਸਾਡੇ ਤੱਕ ਇਸ ਵੇਲੇ ਤੱਕ ਪਹੁੰਚ ਚੁੱਕੇ ਆ। ਤੇ ਲਓ ਜੀ, ਤੁਹਾਡੇ ਮੈਸੇਜਿਸ ਜਿਹੜੇ ਮੈਂ ਸ਼ਾਮਲ ਕਰਦੀ ਹਾਂ ਇਸ ਵੇਲੇ। ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਬਣੇ ਹੋਏ ਨੇ। ਸਭ ਤੋਂ ਪਹਿਲੀ ਸਾਂਝ ਜਿਹੜੀ ਨਰਿੰਦਰ ਠੌਰ ਹੋਰਾਂ ਨੇ ਪਾਈ ਸੀ ਸਾਡੇ ਨਾਲ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਸਾਰੇ ਪਰਿਵਾਰ ਨੂੰ ਫਤਿਹ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਠੌਰ ਸਾਹਿਬ, ਪ੍ਰੋਗਰਾਮ ਦੇ ਵਿੱਚ ਹੀ ਆਇਆਂ ਨੂੰ ਔਰ ਪਰਿਵਾਰ ਤੱਕ ਵੀ ਤੁਹਾਡੀ ਫਤਿਹ ਪਹੁੰਚ ਗਈ ਹੈ ਔਰ ਫਤਿਹ ਪ੍ਰਵਾਨ ਹੈ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ, ਬੜੀ ਜ਼ਰੂਰਤ ਹੈ ਤੁਹਾਡੀ, ਔਰ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈ ਉਹ ਅੱਗੇ ਵਧਦਾ ਰਹਿਣਾ। ਤੇ ਜਗਤਾਰ ਗਿੱਲ ਢੁੱਡੀਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਨ੍ਹਾਂ ਵੀ ਬਹੁਤ ਸੋਹਣਾ ਜਿਹਾ ਵਿਚਾਰ ਸਾਨੂੰ ਭੇਜਿਆ। ਹਮੇਸ਼ਾ ਵਾਂਗ ਉਨ੍ਹਾਂ ਦੇ ਆਪਣੇ ਨਿੱਜੀ ਤਜਰਬਿਆਂ ਦੇ ਵਿੱਚੋਂ ਨਿਕਲੇ ਹੋਏ ਵਿਚਾਰ ਹੁੰਦੇ ਆ, ਔਰ ਇਨ੍ਹਾਂ ਦਾ ਵਿਚਾਰ ਮੈਂ ਸ਼ਾਮਲ ਕਰਦੀ ਹਾਂ। ਕਹਿੰਦੇ ਜੇ ਲੋਕ ਤੁਹਾਨੂੰ ਸਿਆਣਾ ਮੰਨਦੇ ਨੇ, ਇੱਜ਼ਤ ਦਿੰਦੇ ਨੇ, ਇਸ ਗੱਲ ਦਾ ਧਿਆਨ ਰਹੇ ਇਹ ਪਾਈ ਇੱਜ਼ਤ ਮਾਣ ਹੰਕਾਰ ਚ ਨਾ ਬਦਲ ਜਾਵੇ। ਕਿਆ ਬਾਤ ਹੈ, ਬਹੁਤ ਹੀ ਸੋਹਣਾ ਵਿਚਾਰ, ਔਰ ਅਕਸਰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਯਾਨੀ ਕਿ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਔਕਾਤ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਲੋਕ ਹੀ ਹੁੰਦੇ ਆ ਜਿਹੜੇ ਇੱਕ ਵਾਰ ਤੁਹਾਨੂੰ ਬਹੁਤ ਉੱਚਾ ਵੀ ਚੱਕ ਦਿੰਦੇ ਆ, ਪਰ ਜੇਕਰ ਤੁਸੀਂ ਆਪਣੀ ਔਕਾਤ ਦੇ ਵਿੱਚ ਨਹੀਂ ਰਹਿੰਦੇ, ਉਸ ਔਕਾਤ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ, ਤਾਂ ਫਿਰ ਬਹੁਤ ਜਲਦ ਇਹੀ ਲੋਕ ਜਿਹੜੇ ਤੁਹਾਨੂੰ ਬਹੁਤ ਬੁਰੀ ਤਰ੍ਹਾਂ ਥੱਲੇ ਵੀ ਸੁੱਟ ਦਿੰਦੇ ਆ। ਸੋ ਇਹ ਬਹੁਤ ਜ਼ਰੂਰੀ ਹੈ, ਬਹੁਤ ਹੀ ਸੋਹਣਾ ਵਿਚਾਰ, ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ। ਕਹਿੰਦੇ ਜੇ ਲੋਕ ਤੁਹਾਨੂੰ ਸਿਆਣਾ ਮੰਨਦੇ ਨੇ, ਇੱਜ਼ਤ ਦਿੰਦੇ ਨੇ, ਇਸ ਗੱਲ ਦਾ ਧਿਆਨ ਰਹੇ ਇਹ ਪਾਈ ਇੱਜ਼ਤ ਮਾਣ ਹੰਕਾਰ ਚ ਨਾ ਬਦਲੇ। ਔਰ ਹਉਮੈ ਤੋਂ ਹੰਕਾਰ ਤੋਂ ਜਿੰਨਾ ਵੀ ਦੂਰ ਰਿਹਾ ਜਾਵੇ ਓਨਾ ਹੀ ਦੂਰ ਰਹਿਣਾ ਜ਼ਰੂਰੀ ਹੈ। ਔਰ ਜੇ ਅਸੀਂ ਇਹ ਸਮਝਦੇ ਹਾਂ ਕਿ ਹਾਂ ਵਾਕਈ ਜੇਕਰ ਜੋ ਵੀ ਇਸ ਵੇਲੇ ਇੱਜ਼ਤ ਸਤਿਕਾਰ ਸਮਾਜ ਦੇ ਵਿੱਚ ਸਾਨੂੰ ਪ੍ਰਾਪਤ ਹੈ ਉਹ ਇੱਜ਼ਤ ਸਤਿਕਾਰ ਜਿਹੜਾ ਉਹ ਅਸੀਂ ਆਪ ਤਾਂ ਜ਼ਰੂਰ ਕਮਾਇਆ, ਪਰ ਉਸ ਕਮਾਏ ਇੱਜ਼ਤ ਸਤਿਕਾਰ ਦੇ ਉੱਤੇ ਹੰਕਾਰ ਜਿਹੜਾ ਜਦੋਂ ਭਾਰੂ ਹੋ ਜਾਂਦਾ ਤਾਂ ਕਈ ਵਾਰ ਉਸ ਦਾ ਜਿਹੜਾ ਨੁਕਸਾਨ ਹੈ ਵੱਡੇ ਪੱਧਰ ਤੇ ਸਾਨੂੰ ਹੀ ਭੁਗਤਣਾ ਪੈਂਦਾ। ਸੋ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਇਸ ਸੋਹਣੇ ਜਿਹੇ ਵਿਚਾਰ ਦੇ ਨਾਲ ਸਾਂਝ ਬਣਾਉਣ ਦੇ ਲਈ। ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਬਹੁਤ ਬਹੁਤ ਜੀਆਂ ਇਹਨੂੰ ਵੀ ਔਰ ਬਹੁਤ ਬਹੁਤ ਧੰਨਵਾਦ ਵੀ। ਤੇ ਲਓ ਜੀ ਹੁਣ ਆਪਾਂ ਵਧਣਾ ਹੈ ਅਗਲੇ ਸਿਲਸਿਲੇ ਵੱਲ, ਪਰ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਗੀਤ ਫਿਰ ਤੁਹਾਡੀ ਨਜ਼ਰ ਕਰਦੇ ਹਾਂ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ, ਤੇ ਫਿਰ ਆਉਂਦੇ ਹਾਂ ਬਹੁਤ ਜਲਦ।
ਲੱਕੋ ਕੇ ਅੱਖ ਨੇ ਬਹੁਤ ਲੋਕਾਂ ਦੀਆਂ ਸੁਣੀਆਂ, ਚਹਿਰ ਜੀਪਾਂ ਵਿੱਚ ਭਰ ਕੇ ਮੈਂ ਤਰਾ ਡੰਗ ਮਾਰਦੀ ਦੁਨੀਆ, ਟਿੰਗਾਂ ਵਿੱਚ ਖੁਦ ਆਪਣੇ ਦਮ ਤੇ ਬਣੇ ਹੋਏ ਪੁੱਤ ਕਿਸੇ ਨੂੰ ਸਿੱਟ ਕੇ ਚੜੇ ਨਹੀਂ, ਉਹ ਹੁਣ ਚੰਗੇ ਟਾਈਮ ਚ ਕੀ ਕਰੀਏ, ਬੜਿਆਂ ਦੇ ਲੱਕ ਟੁੱਟਣੇ ਮਿੱਤਰਾ ਤੀਰ ਟਿਕਾਣੇ ਲਾਉਣਾ ਏ, ਗੱਲ ਮਿੱਟੀ ਕਹਿ ਕੇ ਛੱਡ ਕੇ ਸੀ ਜੋ ਅੱਜ ਉਹਨਾਂ ਲਈ ਸੋਨਾ ਏ, ਹੱਥ ਪੰਨੇ ਨਾ ਲੱਗੇ ਥੱਲੇ ਬੇਸ਼ੱਕ ਸਿੱਕੇ ਲੈ ਕਿਨੇ ਚੱਲੇ, ਉਹ ਅੱਜ ਤੁਰਦੇ ਨੇ ਨਾਲ ਕਾਫਲੇ, ਕੱਲ ਤੁਰੇ ਸੀ ਘਰ ਤੋਂ ਕੱਲੇ, ਤੁਰੇ ਸੀ ਘਰ ਤੋਂ ਕੱਲੇ, ਅਸੀਂ ਪੱਕੇ ਪੁੱਤ ਖਿਡਾਰੀਆਂ ਕਦੇ ਐਡੀ ਛੇਤੀ ਹੁਣ ਚੰਗੇ ਟਾਈਮ ਚ ਕੀ ਕਰੀਏ, ਜਿਹੜੇ ਮਾੜੇ ਟਾਈਮ ਚ ਖੜੇ ਨਹੀਂ, ਚੰਗੇ ਟਾਈਮ ਚ ਕੀ ਕਰੀਏ, ਜਿਹੜੇ ਮਾੜੇ ਟਾਈਮ ਚ ਖੜੇ ਨਹੀਂ, ਆਓ ਸਾਜਿਸ਼ਾਂ ਘੜੀਆਂ ਦੋਗਲਿਆਂ ਨੇ ਮਤਲਬ ਕੱਢ ਕੇ ਛੱਡਤਾ, ਨਾ ਦਿਲ ਛੱਡੇ ਨਾ ਪੈਰ ਸੰਧੂ ਨੇ ਲਹਿਕਾਂ ਵਿੱਚ ਖਿੱਲ ਕੱਢਤਾ, ਪੁੱਛੋ ਸੱਜਣ ਸੀ ਗੇਮਾਂ ਪਾਉਂਦੇ ਮੈਂ ਕਿਉਂ ਨਾ ਨੂੰ ਮੂੰਹ ਨੀ ਲਾਉਂਦੇ, ਪੁੱਛੋ ਕੱਤੀ ਗੱਲ ਦੂਰ ਦੀ ਹੁਣ ਨੀ ਥੋੜੀ ਰੇਂਜ ਚ ਆਉਂਦੇ, ਥੋੜੀ ਰੇਂਜ ਚ ਆਉਂਦੇ, ਜ਼ਿੰਦਗੀ ਦੀ ਜੰਗ ਜਿੱਤ ਲਈ ਸੰਧੂਆ ਕਦੇ ਹਾਰਾ ਤੋਂ ਹਰੇ ਨਹੀਂ, ਹੁਣ ਚੰਗੇ ਟਾਈਮ ਚ ਕੀ ਕਰੀਏ, ਜਿਹੜੇ ਮਾੜੇ ਟਾਈਮ ਚ ਖੜੇ ਨਹੀਂ, ਚੰਗੇ ਟਾਈਮ ਚ ਕੀ ਕਰੀਏ, ਜਿਹੜੇ ਮਾੜੇ ਟਾਈਮ ਚ ਖੜੇ ਨਹੀਂ।
ਵਾਕਈ ਹੁਣ ਚੰਗੇ ਟਾਈਮ ਚ ਕੀ ਕਰਨੇ ਜਿਹੜੇ ਮਾੜੇ ਟਾਈਮ ਚ ਖੜੇ ਨਹੀਂ, ਹੈ ਨਾ। ਕਹਿੰਦੇ ਹੁੰਦੇ ਆ ਮਿੱਤਰ ਦੋਸਤ, ਸੱਚਾ ਮਿੱਤਰ ਸੱਚਾ ਦੋਸਤ ਉਹੀ ਹੁੰਦਾ ਜਿਹੜਾ ਤੁਹਾਡੇ ਮਾੜੇ ਟਾਈਮ ਦੇ ਵਿੱਚ, ਜਿਹੜਾ ਤੁਹਾਡੇ ਔਖੇ ਟਾਈਮ ਦੇ ਵਿੱਚ, ਜਿਹੜਾ ਤੁਹਾਡੇ ਮੁਸ਼ਕਿਲ ਸਮੇਂ ਦੇ ਵਿੱਚ ਤੁਹਾਡੇ ਨਾਲ ਖੜਦਾ। ਖੈਰ ਜ਼ਿੰਦਗੀ ਦਾ ਇਹ ਦਸਤੂਰ ਵੀ ਹੈ, ਕਹਿੰਦੇ ਹੁੰਦੇ ਆ ਵੀ ਜਦੋਂ ਚੜਦਾ ਸੂਰਜ ਤਾਂ ਉਹਨੂੰ ਸਲਾਮਾਂ ਹਰ ਕੋਈ ਕਰਦਾ, ਹੈ ਨਾ, ਤੇ ਡੁੱਬਦੇ ਨੂੰ ਕੌਣ ਪੁੱਛਦਾ। ਪਰ ਜਿਹੜਾ ਅਸਲ ਦੋਸਤ ਹੁੰਦਾ ਨਾ, ਅਸਲ ਰਿਸ਼ਤਾ ਜਿਹੜਾ ਨਿਭਾਉਣਾ ਜਾਣਦਾ ਇਨਸਾਨ, ਉਹ ਡੁੱਬਦੇ ਸੂਰਜ ਨੂੰ ਵੀ ਸਲਾਮ ਕਰਨਾ ਜਾਣਦਾ, ਉਹ ਔਖੇ ਸਮੇਂ ਵਿੱਚ ਮੁਸ਼ਕਿਲ ਘੜੀ ਦੇ ਵਿੱਚ ਵੀ ਸਾਡੇ ਨਾਲ ਖੜਾ ਹੋਣਾ ਜਾਣਦਾ, ਤੇ ਸਾਡਾ ਅਸਲ ਦੇ ਵਿੱਚ ਆਪਣਾ ਉਹੀ ਹੁੰਦਾ। ਖੈਰ ਇਸ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ। ਔਰ ਪ੍ਰੋਗਰਾਮ ਦੇ ਵਿਚ ਹੁਣ ਜਿਹੜਾ ਅਗਲਾ ਸਿਲਸਿਲਾ ਜੀ, ਉਹ ਸਿਲਸਿਲਾ ਅੱਜ ਦੇ ਦਿਨ ਦੇ ਉੱਤੇ ਝਾਤ ਪਾਉਣ ਦਾ। ਵੈਸੇ ਜਿਹੜਾ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਆ, ਉਹਦੇ ਵਿਚ ਅਸੀਂ ਸਿੱਖ ਇਤਿਹਾਸ ਤੇ ਵਿਰਸੇ ਦੇ ਬਾਰੇ ਚ ਗੱਲਬਾਤ ਕਰਦੇ ਹੁੰਦੇ ਆ। ਉਹ ਸਿਲਸਿਲਾ ਬਹੁਤ ਜਲਦ ਅਸੀਂ ਤੁਹਾਡੀ ਨਜ਼ਰ ਕਰਾਂਗੇ। ਫਿਲਹਾਲ ਇਸ ਵੇਲੇ ਅੱਜ ਜਿਹੜੀ ਹੁਣ ਅਸੀਂ ਗੱਲ ਕਰਨੀ ਆ, ਉਹ ਅਸੀਂ 15 ਜੂਨ ਦੇ ਬਾਰੇ ਕਰਾਂਗੇ। 15 ਜੂਨ ਜਿਹਨੂੰ ਕਿ ਐਲਡਰ ਅਬਿਊਜ ਅਵੇਅਰਨੈਸ ਡੇ ਵਜੋਂ ਮਨਾਇਆ ਜਾਂਦਾ, ਜਾਂ ਫਿਰ ਕਹਿ ਲੋ ਕਿ ਜਾਣਿਆ ਜਾਂਦਾ। ਸੋ ਐਲਡਰ ਅਬਿਊਜ ਅਵੇਅਰਨੈਸ ਡੇ ਵਜੋਂ 15 ਜੂਨ ਦਾ ਜਿਹੜਾ ਦਿਨ ਹੈ ਉਸ ਨੂੰ ਜਾਣਿਆ ਜਾਂਦਾ, ਜਾਂ ਫਿਰ ਉਹਨੂੰ ਮਾਨਤਾ ਜਿਹੜੀ ਹੈ ਉਹ ਦਿੱਤੀ ਗਈ ਹੈ ਯੂਨਾਈਟਿਡ ਨੇਸ਼ਨਸ ਵੱਲੋਂ। 2006 ਦੇ ਵਿਚ ਇੰਟਰਨੈਸ਼ਨਲ ਨੈਟਵਰਕ ਫਾਰ ਦਾ ਪ੍ਰੀਵੈਂਸ਼ਨ ਆਫ ਐਲਡਰ ਅਬਿਊਜ ਵੱਲੋਂ 15 ਜੂਨ ਨੂੰ ਵਰਲਡ ਐਲਡਰ ਅਬਿਊਜ ਅਵੇਅਰਨੈਸ ਡੇ ਵਜੋਂ ਮਿਥਿਆ ਗਿਆ, ਪਰ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੇ ਵਿਚ ਇਹਨੂੰ ਇਕ ਮਤਾ ਪਾਸ ਕਰਕੇ 2011 ਦੇ ਵਿਚ ਇਸ ਦਿਨ ਵਜੋਂ ਮਾਨਤਾ ਜਿਹੜੀ ਹੈ ਉਹ ਦਿੱਤੀ ਗਈ। ਸੋ ਬਜ਼ੁਰਗਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਇਸ ਦਿਨ ਦਾ ਜਿਹੜਾ ਮੁੱਖ ਮਕਸਦ ਥਾਪਿਆ ਗਿਆ, ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਜਿਹੜਾ ਆ ਉਹ ਥਾਪਿਆ ਗਿਆ। ਔਰ ਦੇਖਣ ਦੇ ਵਿਚ ਇਹ ਆਇਆ ਹੈ ਕਿ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵਿਚ ਇਕ ਵੱਡੀ ਸਮੱਸਿਆ ਵਜੋਂ ਐਲਡਰ ਅਬਿਊਜ ਦੀ ਜਿਹੜੀ ਸਮੱਸਿਆ ਆ ਉਹ ਉਭਰ ਰਹੀ ਹੈ, ਜਿਹਦੇ ਬਾਰੇ ਚ ਬਹੁਤ ਘੱਟ ਜਿਹੜੇ ਖੁਲਾਸੇ ਆ ਉਹ ਹੁੰਦੇ ਆ, ਜਾਂ ਫਿਰ ਬਹੁਤ ਘੱਟ ਕੇਸ ਜਿਹੜੇ ਆ ਉਹ ਸਾਹਮਣੇ ਆਉਂਦੇ ਆ। ਕਿਹਾ ਜਾ ਰਿਹਾ ਕਿ ਸਿਰਫ ਕੁਝ ਕੁ ਵਿਕਸਿਤ ਦੇਸ਼ਾਂ ਦੇ ਵਿਚ ਹੀ ਇਹਦੀ ਦਰ ਜਾਂ ਇਹਦੇ ਅੰਕੜੇ ਜਿਹੜੇ ਆ ਉਹ ਪ੍ਰਾਪਤ ਹੁੰਦੇ ਆ, ਪਰ ਜ਼ਿਆਦਾਤਰ ਵਡੇਰੀ ਉਮਰ ਦੇ ਲੋਕਾਂ ਦੇ ਨਾਲ ਦੁਰਵਿਵਹਾਰ ਦੇ ਜਾਂ ਬਦਸਲੂਕੀ ਦੇ ਜਿਹੜੇ ਕੇਸ ਆ ਉਹ ਸਾਹਮਣੇ ਹੀ ਨਹੀਂ ਆਉਂਦੇ। 21ਵੀਂ ਸਦੀ ਵਿਚ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਦੇ ਵਿਚ ਜਿਹੜੇ ਵਡੇਰੀ ਉਮਰ ਵੱਲ ਵਧ ਰਹੇ ਲੋਕਾਂ ਦੀ ਜਿਹੜੀ ਸੰਖਿਆ ਆ ਉਹ ਹਰ ਖੇਤਰ ਵਿਚ ਸਾਧਨ ਜੁਟਾਉਣ ਦੀ ਸਮੱਸਿਆ ਵਜੋਂ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਇਹਦੇ ਲਈ ਸਰਕਾਰਾਂ, ਸਮਾਜ, ਸਮਾਜਿਕ ਸੰਸਥਾਵਾਂ, ਅੰਤਰਰਾਸ਼ਟਰੀ ਏਜੰਸੀਆਂ, ਜਾਂ ਫਿਰ ਪੇਸ਼ਾਵਰ ਲੋਕ ਜਿਹੜੇ ਨੇ, ਜਾਂ ਅਕਾਦਮਿਕ ਅਦਾਰੇ ਨੇ, ਜਾਂ ਮੀਡੀਆ ਆ, ਜਾਂ ਫਿਰ ਪ੍ਰਾਈਵੇਟ ਖੇਤਰ, ਇਹਨਾਂ ਸਾਰਿਆਂ ਦੇ ਸਾਂਝੇ ਸਹਿਯੋਗ ਦੇ ਨਾਲ ਬਜ਼ੁਰਗਾਂ ਦੇ ਜੀਵਨ ਪੱਧਰ ਦੇ ਵਿਚ ਸੁਧਾਰ ਲਿਆਉਣ ਲਈ ਯਤਨਸ਼ੀਲ ਰਹਿਣ ਦੇ ਲਈ ਜਿਹੜਾ 2021 ਤੋਂ 2030 ਦਾ ਜਿਹੜਾ ਦਹਾਕਾ ਉਹਨੂੰ ਡਿਕੇਡ ਆਫ ਹੈਲਦੀ ਏਜਿੰਗ ਵਜੋਂ ਮੁਕਰਰ ਕੀਤੇ ਜਾਣ ਦਾ ਦਹਾਕਾ ਜਿਹੜਾ ਆ ਉਹ ਮੰਨਿਆ ਜਾ ਰਿਹਾ। ਯਾਨੀ ਕਿ 2021 ਤੋਂ 2030 ਦਾ 10 ਸਾਲ ਦਾ ਜਿਹੜਾ ਸਮਾਂ ਆ ਉਸ ਨੂੰ ਡਿਕੇਡ ਆਫ ਹੈਲਦੀ ਏਜਿੰਗ ਵਜੋਂ ਮੁਕਰਰ ਕੀਤਾ ਗਿਆ। ਐਲਡਰ ਅਬਿਊਜ਼ ਦੇ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਵੱਖ ਵੱਖ ਦੇਸ਼ਾਂ ਦੇ ਵਿਚ ਇਹਦੇ ਪ੍ਰਤੀ ਜਾਣਕਾਰੀ ਜਿਹੜੀ ਆ ਉਹ ਮੁਹੱਈਆ ਕਰਵਾਈ ਜਾਣੀ ਤੇ ਵੱਖ ਵੱਖ ਸਭਿਆਚਾਰਾਂ ਤੇ ਭਾਈਚਾਰਿਆਂ ਵਿਚ ਇਸ ਦੇ ਨਾ ਪੱਖੀ ਪੱਖਾਂ ਨੂੰ ਸਾਹਮਣੇ ਲਿਆ ਕੇ ਉਨ੍ਹਾਂ ਪ੍ਰਤੀ ਚੇਤਨਤਾ ਪੈਦਾ ਕਰਨੀ ਵੀ ਇਹਦਾ ਇਕ ਮੁੱਖ ਮੰਤਵ ਹੈ। ਕੋਵਿਡ-19 ਦੌਰਾਨ ਵੀ ਦੋਸਤੋ ਕਹਿੰਦੇ ਮਹਿਸੂਸ ਕੀਤਾ ਗਿਆ ਕਿ ਵਡੇਰੀ ਉਮਰ ਦੇ ਲੋਕਾਂ ਨੂੰ ਮੈਡੀਕਲ ਸਹੂਲਤਾਂ ਅਤੇ ਇਲਾਜ ਵੇਲੇ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ, ਚਾਹੇ ਉਹ ਵਿਕਾਸਸ਼ੀਲ ਦੇਸ਼ਾਂ ਦੇ ਵਿਚ ਸੀ, ਚਾਹੇ ਉਹ ਵਿਕਸਿਤ ਦੇਸ਼ਾਂ ਦੇ ਵਿਚ ਸੀ, ਚਾਹੇ ਉਹ ਘੱਟ ਵਿਕਸਿਤ ਦੇਸ਼ਾਂ ਦੇ ਵਿਚ ਸੀ। 2017 ਦੇ ਇਕ ਅਧਿਐਨ ਤੋਂ ਪਤਾ ਲੱਗਦਾ, 52 ਅਧਿਐਨ ਜਿਹੜੇ, ਇਕ ਅਧਿਐਨ ਨਹੀਂ ਹੋਇਆ, 52 ਅਧਿਐਨ ਹੋਏ, ਔਰ ਉਨ੍ਹਾਂ ਅਧਿਐਨ ਤੋਂ ਬਾਅਦ ਜੋ ਸਾਹਮਣੇ ਆਇਆ ਉਹਦੇ ਵਿਚ ਪਤਾ ਲੱਗਦਾ ਕਿ ਜਿਹੜੇ 28 ਵੱਖ ਵੱਖ ਘੱਟ ਵਿਕਸਿਤ ਜਾਂ ਵਿਕਾਸਸ਼ੀਲ ਦੇਸ਼ਾਂ ਦੇ ਵਿਚ ਇਹ ਅਧਿਐਨ ਕੀਤੇ ਗਏ ਸੀ, ਉਥੇ 60 ਸਾਲ ਦੀ ਉਮਰ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਦੁਰਵਿਵਹਾਰ ਆ ਜਾਂ ਬਦਸਲੂਕੀ ਜਿਹੜੀ ਆ ਉਹ ਆਮ ਤੌਰ ਤੇ ਕੀਤੀ ਜਾਂਦੀ ਆ, ਤੇ ਅਧਿਐਨ ਜਿਹੜਾ ਆ ਇਹ ਸਿਰਫ ਇਕ ਅੰਦਾਜ਼ਾ ਮਾਤਰ ਗਿਣਤੀ ਹੀ ਮੁਹੱਈਆ ਕਰਵਾਉਂਦਾ ਆ, ਜਦਕਿ ਪਿਛਲੇ ਸਾਲਾਂ ਦੇ ਵਿਚ ਇਹ ਵੀ ਪਤਾ ਲੱਗਦਾ, ਪਿਛਲੇ ਸਾਲ ਦਾ ਹੀ ਜੇ ਅਸੀਂ ਇਕ ਅਧਿਐਨ ਦੇਖੀਏ ਤਾਂ ਉਹਦੇ ਵਿਚ ਸਾਹਮਣੇ ਆਉਂਦਾ ਕਿ 6 ਵਿਚੋਂ ਇਕ ਕੇਸ ਜਿਹੜਾ ਆ ਉਹ ਐਲਡਰ ਅਬਿਊਜ਼ ਦਾ ਸਾਹਮਣੇ ਆ ਰਿਹਾ। ਸੋ ਲੁਕਵੇਂ ਰੂਪ ਦੇ ਵਿਚ ਇਹ ਬਦਸਲੂਕੀ ਜਾਂ ਦੁਰਵਿਵਹਾਰ ਜਿਹੜਾ ਆ ਉਹ ਵੱਡੀ ਗਿਣਤੀ ਦੇ ਵਿਚ ਹੋ ਰਿਹਾ, ਤੇ ਆਉਣ ਵਾਲੇ ਸਾਲਾਂ ਦੇ ਵਿਚ ਸਾਨੂੰ ਇਹ ਵੀ ਪਤਾ ਲੱਗਦਾ ਆ ਕਿ ਆਉਣ ਵਾਲੇ ਸਾਲਾਂ ਦੇ ਵਿਚ ਜਿਹੜੀ ਇਹ ਗਿਣਤੀ ਆ ਇਕ ਵੱਡੀ ਗਿਣਤੀ ਦੇ ਰੂਪ ਦੇ ਵਿਚ ਸਾਹਮਣੇ ਆਏਗੀ, ਕਿਉਂਕਿ ਵਿਸ਼ਵ ਭਰ ਦੇ ਵਿਚ, ਸੰਸਾਰ ਭਰ ਦੇ ਵਿਚ, ਹਰ ਦੇਸ਼ ਦੇ ਵਿਚ ਜਿਹੜੀ ਬਜ਼ੁਰਗਾਂ ਦੀ ਗਿਣਤੀ ਆ ਉਹ ਤਾਂ ਦੁੱਗਣੀ ਹੋਣ ਜਾ ਹੀ ਰਹੀ ਹੈ। ਨਾਲ ਨਾਲ ਹੁਣ ਬਹੁਤ ਸਾਰੇ ਇਹੋ ਜਿਹੇ ਅਧਿਐਨ ਜਿਹੜੇ ਆ ਉਹ ਵੱਖ ਵੱਖ ਦੇਸ਼ਾਂ ਦੇ ਵਿਚ ਵੀ ਕੀਤੇ ਜਾ ਰਹੇ ਆ, ਜਿਨ੍ਹਾਂ ਦੇ ਵਿਚ ਪਤਾ ਲਗਾਇਆ ਜਾ ਸਕੇ ਕਿ ਜਿਹੜੇ ਬਜ਼ੁਰਗ ਨੇ ਜਾਂ ਵਡੇਰੀ ਉਮਰ ਦੇ ਲੋਕ ਨੇ ਉਨ੍ਹਾਂ ਦਾ ਜਿਹੜਾ ਜੀਵਨ ਪੱਧਰ ਆ ਉਹ ਕਿਹਨਾਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਿਹਾ, ਜਾਂ ਫਿਰ ਉਨ੍ਹਾਂ ਦੀ ਦੁਰਗਤੀ ਜਾਂ ਉਨ੍ਹਾਂ ਦੇ ਨਾਲ ਜਿਹੜਾ ਦੁਰਵਿਵਹਾਰ ਆ ਉਹ ਕਿਸ ਕਾਰਨ ਹੋ ਰਿਹਾ, ਕਿਉਂਕਿ ਇਹ ਵੀ ਬਹੁਤ ਤਰ੍ਹਾਂ ਦੇ ਤਰ੍ਹਾਂ ਦਾ ਜਿਹੜਾ ਦੁਰਵਿਹਾਰ ਆ ਹੁੰਦਾ ਜਦੋਂ ਅਸੀਂ ਅਬਿਊਜ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਜਿਹੜਾ ਅਬਿਊਜ ਆ ਉਹ ਇਮੋਸ਼ਨਲ ਵੀ ਹੋ ਸਕਦਾ ਆ, ਅਬਿਊਜ ਜਿਹੜਾ ਆ ਉਹ ਸੋਸ਼ਲ ਵੀ ਹੋ ਸਕਦਾ। ਸੋ ਇਹ ਸਾਰਾ ਕੁਝ ਪਤਾ ਲਗਾਉਣ ਦੇ ਲਈ ਜਿਹੜੀਆਂ ਖੋਜਾਂ ਨੇ ਉਹ ਵੀ ਜਾਰੀ ਨੇ, ਤੇ ਇਹ ਵੀ ਇੱਕ ਖੁਲਾਸਾ ਕੀਤਾ ਜਾ ਰਿਹਾ ਕਿ ਡਿਮੈਂਸ਼ੀਆ ਦੇ ਨਾਲ ਪ੍ਰਭਾਵਿਤ ਲੋਕ ਜਿਹੜੇ ਆ ਉਹ ਵੱਡੇ ਖੇਤਰ ਦੇ ਵਿੱਚ ਪਾਏ ਗਏ ਆ, ਯਾਨੀ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਵੀ, ਵਿਕਸਿਤ ਦੇਸ਼ਾਂ ਦੇ ਵਿੱਚ ਵੀ ਡਿਮੈਂਸ਼ੀਆ ਦੇ ਨਾਲ ਪ੍ਰਭਾਵਿਤ ਲੋਕ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਪਾਏ ਜਾ ਰਹੇ ਆ, ਤੇ ਬਹੁਤੇ ਦੇਸ਼ਾਂ ਕੋਲ ਬਜ਼ੁਰਗਾਂ ਦੀ ਸੰਭਾਲ ਦੇ ਲਈ ਕੋਈ ਨੀਤੀਆਂ ਨਹੀਂ ਆ, ਔਰ ਡਿਮੈਂਸ਼ੀਆ ਨਾਲ ਪ੍ਰਭਾਵਿਤ ਲੋਕ ਜਿਹੜੇ ਆ ਉਹ ਵੱਡਾ ਖਤਰਾ ਵੀ ਆ, ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਕਾਫੀ ਖਤਰੇ ਦੇ ਵਿੱਚ ਆ। ਔਰ ਜਿਹੜੇ ਦੇਸ਼ਾਂ ਦੇ ਕੋਲ ਬਜ਼ੁਰਗਾਂ ਦੀ ਸੰਭਾਲ ਦੇ ਲਈ ਕੋਈ ਨੀਤੀਆਂ ਹੀ ਨਹੀਂ ਆ, ਉਹਨਾਂ ਦੇਸ਼ਾਂ ਦੀ ਕਹਾਣੀ ਜਿਹੜੀ ਆ ਹੋਰ ਵੀ ਦੁਖਦਾਈ ਆ। ਸੰਸਾਰ ਦੇ ਕਹਿੰਦੇ ਸਿਰਫ 40% ਦੇਸ਼ ਆ ਜਿਨ੍ਹਾਂ ਦੇ ਕੋਲ ਆਪਣੇ ਰਾਸ਼ਟਰੀ ਨੀਤੀ ਦੇ ਵਿੱਚ ਇਹਨਾਂ ਦੇ ਸੁਧਾਰ ਦੇ ਲਈ ਯੋਜਨਾਵਾਂ ਬਣਾਈਆਂ ਗਈਆਂ ਆ, ਜਿਨ੍ਹਾਂ ਦੇ ਵਿੱਚ ਸਿਹਤ ਵਿਭਾਗ ਵੱਲੋਂ ਹਸਪਤਾਲਾਂ ਜਾਂ ਸੰਸਥਾਵਾਂ ਦੇ ਵਿੱਚ ਇਹਨਾਂ ਦੀ ਅਜਿਹੇ ਦੁਰਵਿਹਾਰ ਨੂੰ ਰੋਕਣ ਦੇ ਲਈ ਨਿਯਮ ਬਣਾਏ ਗਏ ਆ, ਜਿਨ੍ਹਾਂ ਦੇ ਤਹਿਤ ਕੇਅਰ ਗਿਵਰ ਮੁਹੱਈਆ ਕਰਵਾਏ ਜਾਂਦੇ ਆ, ਬਜ਼ੁਰਗਾਂ ਦੀ ਸੰਭਾਲ ਦੇ ਲਈ ਵਿਸ਼ੇਸ਼ ਕੋਰਸ ਤੇ ਸਿਖਲਾਈ ਜਿਹੜੀ ਉਹ ਆਮ ਨਾਗਰਿਕਾਂ ਨੂੰ ਦਿੱਤੀ ਜਾਂਦੀ ਹੈ। ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਲਈ ਬਹੁਤ ਹੀ ਸੋਹਣੀਆਂ ਯੋਜਨਾਵਾਂ ਜਿਹੜੀਆਂ ਆ ਉਹ ਉਲੀਕੀਆਂ ਗਈਆਂ ਆ, ਬਹੁਤ ਸੋਹਣੇ ਏਜਡ ਕੇਅਰ ਜਿਹੜੇ ਆ ਉਹ ਇੱਥੇ ਸਥਾਪਿਤ ਕੀਤੇ ਗਏ ਆ। ਔਰ ਨਾਲੋ ਨਾਲ ਜਦੋਂ ਅਸੀਂ ਨਰਸਿੰਗ ਦੀ ਗੱਲ ਕਰਦੇ ਹਾਂ ਤਾਂ ਨਰਸਿੰਗ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਲਈ ਜਿਹੜੀ ਟ੍ਰੇਨਿੰਗ ਆ ਉਹ ਵੱਖਰੇ ਤੌਰ ਤੇ ਦਿੱਤੀ ਜਾਂਦੀ ਆ। ਔਰ ਇੱਥੇ ਜਿਹੜਾ ਜੀਵਨ ਪੱਧਰ ਹੈ ਬਜ਼ੁਰਗਾਂ ਦਾ ਉਹ ਬਹੁਤ ਹੀ ਸੋਹਣਾ ਆ ਔਰ ਸੁਰੱਖਿਅਤ ਆ, ਜਦਕਿ ਇਸ ਦੇ ਮੁਕਾਬਲੇ ਬਹੁਤ ਸਾਰੇ ਇਹੋ ਜਿਹੇ ਦੇਸ਼ ਆ ਜਿੱਥੇ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਲਈ ਅਜੇ ਤੱਕ ਵੀ ਕੋਈ ਯੋਜਨਾ ਜਿਹੜੀ ਆ ਉਲੀਕੀ ਨਹੀਂ ਗਈ। ਪਰ ਜਦੋਂ ਅਸੀਂ ਭਾਰਤ ਵਰਗੇ ਦੇਸ਼ਾਂ ਦੀ ਗੱਲ ਕਰਦੇ ਹਾਂ, ਭਾਰਤ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਹੀ ਆਉਂਦਾ, ਜਦਕਿ ਅਸੀਂ ਵਿਕਸਿਤ ਹੋਣ ਦਾ ਦਾਅਵਾ ਬਹੁਤ ਵਾਰ ਕਰਦੇ ਹਾਂ। ਔਰ ਉਸ ਦੇਸ਼ ਦੇ ਵਿੱਚ ਇੱਕ ਜਿਹੜੀ ਸਭ ਤੋਂ ਜਿਹੜੀ ਸੁਰੱਖਿਅਤ ਜਿਹੜੀ ਨੀਤੀ ਸੀ ਉਹ ਇਹੀ ਸੀ ਕਿ ਉਸ ਦੇਸ਼ ਦੇ ਵਿੱਚ ਪੈਨਸ਼ਨ ਜਿਹੜੀ ਸੀ ਉਹ ਸਰਕਾਰ ਵੱਲੋਂ, ਜਦੋਂ ਤੁਸੀਂ ਆਪਣੀ ਨੌਕਰੀ ਤੋਂ ਆਪਣੇ ਕਿੱਤੇ ਤੋਂ ਰਿਟਾਇਰ ਹੋ ਜਾਂਦੇ ਆ, ਰਿਟਾਇਰਮੈਂਟ ਤੋਂ ਬਾਅਦ ਇੱਕ ਉਮਰ ਤੋਂ ਬਾਅਦ ਤੁਹਾਡੇ ਲਈ ਆਰਥਿਕ ਸੁਰੱਖਿਆ ਜਿਹੜੀ ਹੈ ਉਹ ਮੁਹੱਈਆ ਕੀਤੀ ਜਾਂਦੀ ਹੈ। ਔਰ ਉਹ ਜਿਹੜੀ ਇੱਕ ਆਰਥਿਕ ਮਦਦ ਆ ਜਿਹੜੀ ਤੁਸੀਂ ਪੈਨਸ਼ਨ ਦੇ ਰੂਪ ਦੇ ਵਿੱਚ ਪ੍ਰਾਪਤ ਕਰਦੇ ਆ ਉਹ ਤੁਹਾਡੇ ਹੋਰ ਧੋਣੇ ਵੀ ਧੋਣ ਦੇ ਵਿੱਚ ਸਹਾਈ ਹੁੰਦੀ ਆ, ਕਿਉਂਕਿ ਜਦੋਂ ਤੁਸੀਂ ਆਰਥਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਸੁਰੱਖਿਅਤ ਪਾਉਂਦੇ ਆ ਤਾਂ ਤੁਹਾਡੇ ਲਈ ਜ਼ਿੰਦਗੀ ਦੇ ਹੋਰ ਖੇਤਰਾਂ ਦੇ ਵਿੱਚ ਵੀ ਜਿਹੜੀਆਂ ਸਹੂਲਤਾਂ ਆ ਉਹ ਹਾਸਲ ਕਰਨੀਆਂ ਮੁਸ਼ਕਲ ਨਹੀਂ ਹੁੰਦੀਆਂ। ਪਰ ਭਾਰਤ ਵਰਗੇ ਹੀ ਦੇਸ਼ਾਂ ਦੇ ਵਿੱਚ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਬਜ਼ੁਰਗਾਂ ਦੀ ਜਾਂ ਵਡੇਰੀ ਉਮਰ ਦੇ ਲੋਕਾਂ ਦੀ ਜਿਹੜੀ ਦੁਰਗਤੀ ਆ ਉਹ ਬਹੁਤ ਜ਼ਿਆਦਾ ਹੋ ਰਹੀ ਹੈ। ਦੁਰਵਿਵਹਾਰ ਜਾਂ ਐਲਡਰ ਅਬਿਊਜ਼ ਦੇ ਜਿਹੜੇ ਕੇਸਿਸ ਆ ਉਹ ਕਾਫੀ ਜ਼ਿਆਦਾ ਆਉਂਦੇ ਆ। ਕਾਰਨ ਕੀ ਹੈ ਕਿ ਨੌਕਰੀ ਸ਼ੁਦਾ ਜਾਂ ਨੌਕਰੀ ਪ੍ਰਾਪਤ ਲੋਕ ਜਿਹੜੇ ਆ ਉਹ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਓਨੀ ਜ਼ਿਆਦਾ ਨਹੀਂ ਆ ਜਿੰਨੇ ਲੋਕ ਜਿਹੜੇ ਆ ਉਹ ਸਰਕਾਰੀ ਨੌਕਰੀਆਂ ਦੇ ਵਿੱਚ ਨਹੀਂ ਆ, ਜਾਂ ਫਿਰ ਜਿਹੜੇ ਲੋਕ ਛੋਟੇ ਮੋਟੇ ਕੰਮ ਕਾਰ ਕਰਦੇ ਆ ਉਹਨਾਂ ਦੀ ਜਿਹੜੀ ਦੁਰਦਸ਼ਾ ਆ ਬਹੁਤ ਹੀ ਖਰਾਬ ਹੈ। ਸੋ ਇਹ ਇੱਕ ਦਿਨ ਜਿਹੜਾ ਕਿ ਅਸੀਂ ਅੱਜ ਐਲਡਰ ਅਬਿਊਜ਼ ਅਵੇਅਰਨੈਸ ਡੇ ਵਜੋਂ ਜਿਹਨੂੰ ਜਾਣਦੇ ਹਾਂ 15 June ਦਾ ਦਿਨ ਆ ਉਹ ਮੁਹੱਈਆ ਕੀਤਾ ਗਿਆ। ਔਰ ਵੱਖੋ ਵੱਖਰੇ ਦੇਸ਼ਾਂ ਦੀਆਂ ਸਰਕਾਰ ਨੂੰ ਖਾਸ ਤੌਰ ਦੇ ਉੱਤੇ ਇਸ ਦੇ ਬਾਰੇ ਚ ਅਵੇਅਰਨੈਸ ਜਿਹੜੀ ਲਿਆਉਣ ਦੇ ਲਈ ਤੇ ਆਪਣੀਆਂ ਨੀਤੀਆਂ ਦੇ ਵਿੱਚ ਖਾਸ ਯੋਜਨਾਵਾਂ ਜਿਹੜੀਆਂ ਆ ਉਹ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਲਈ ਜਾਂ ਬਜ਼ੁਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਬਣਾਉਣ ਦੀ ਜਿਹੜੀ ਗੱਲ ਹੈ ਉਹ UN ਵੱਲੋਂ ਕੀਤੀ ਜਾਂਦੀ ਹੈ। ਸੋ ਲੋ ਇਸ ਜੀ ਅੱਜ ਦਾ ਯਾਨੀ ਕਿ ਵਰਲਡ ਜਿਹੜਾ ਐਲਡਰ ਅਬਿਊਜ਼ ਅਵੇਅਰਨੈਸ ਡੇ ਦੇ ਬਾਰੇ ਇੱਕ ਛੋਟੀ ਜਿਹੀ ਚਾਤ, ਤੇ ਹੁਣ ਇਹ ਸਿਲਸਿਲਾ ਜਿਹੜਾ ਹੁਣ ਇੱਥੇ ਹੀ ਆਪਾਂ ਰੋਕਦੇ ਆ, ਤੇ ਇਸ ਸਿਲਸਿਲੇ ਤੋਂ ਬਾਅਦ ਜਿਹੜੇ ਦੋਸਤ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ ਮੈਂ ਉਹਨਾਂ ਨੂੰ ਵੀ ਸ਼ਾਮਲ ਕਰ ਲਵਾਂ। ਜੋਗਿੰਦਰ ਸਿੰਘ ਸੋਹੀ ਸਾਹਿਬ ਸਿਡਨੀ ਤੋਂ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਗੁੱਡ ਮਾਰਨਿੰਗ। ਕਹਿੰਦੇ ਅਮਰਦੀਪ ਟੂ ਯੂ ਐਂਡ ਟੂ ਆਲ ਲਿਸਨਰਸ ਆਲਵੇਜ਼ ਇੰਜੋਇੰਗ ਯੂਰ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ, ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਬੜੇ ਦਿਨਾਂ ਬਾਅਦ ਤੁਸੀਂ ਆਉਣਾ ਕੀਤਾ, ਬੜਾ ਚੰਗਾ ਲੱਗਿਆ, ਬਹੁਤ ਬਹੁਤ ਜੀ ਆਇਆਂ ਨੂੰ। ਔਰ ਸਾਨੂੰ ਵੀ ਬੜਾ ਚੰਗਾ ਲੱਗਦਾ ਜਦੋਂ ਤੁਸੀਂ ਪ੍ਰੋਗਰਾਮ ਚ ਸ਼ਾਮਲ ਹੁੰਦੇ ਹੋ, ਤੁਸੀਂ ਪ੍ਰੋਗਰਾਮ ਇੰਜੋਏ ਕਰਦੇ ਹੋ, ਅਸੀਂ ਤੁਹਾਡਾ ਸਾਥ ਇੰਜੋਏ ਕਰਦੇ ਹਾਂ, ਤੁਹਾਡਾ ਸਾਥ ਮਾਣਦੇ ਹਾਂ, ਸਾਨੂੰ ਵੀ ਬੜਾ ਚੰਗਾ ਲੱਗਦਾ। ਔਰ ਇੱਕ ਸੋਹਣਾ ਜਿਹਾ ਵਿਚਾਰ ਵੀ ਇਹਨਾਂ ਨੇ ਭੇਜਿਆ, ਮੈਂ ਵਿਚਾਰ ਵੀ ਸਾਂਝਾ ਕਰ ਦਿੰਦੀ ਹਾਂ। ਕਹਿੰਦੇ ਕਿਸੇ 'ਚ ਕੋਈ ਕਮੀ ਦਿਖੇ ਤਾਂ ਉਸ ਨੂੰ ਸਮਝਾਓ, ਪਰ ਜੇਕਰ ਹਰ ਕਿਸੇ 'ਚ ਕਮੀ ਦਿਖੇ ਤਾਂ ਖੁਦ ਨੂੰ ਸਮਝਾਓ, ਇਹ ਬਹੁਤ ਜ਼ਰੂਰੀ ਹੈ ਵੈਸੇ, ਹਨਾ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਜਿਹੜਾ ਅਸੀਂ ਅੱਜ ਦਾ ਵਿਚਾਰ ਵੀ ਸਾਂਝਾ ਕਰਦੇ ਹਾਂ ਜਾਂ ਫਿਰ ਇਹ ਸਾਰੇ ਵਿਚਾਰ ਜਿਹੜੇ ਸਾਂਝੇ ਕਰਦੇ ਹਾਂ, ਇਹਨਾਂ ਦਾ ਮਕਸਦ ਜਿਹੜਾ ਸਿਰਫ ਸਾਂਝੇ ਕਰਨ ਤੱਕ ਨਹੀਂ ਹੈ, ਅਸਲ ਵਿੱਚ ਇਹਨਾਂ ਦਾ ਮਕਸਦ ਜਿਹੜਾ ਆ ਉਹ ਇਹਨਾਂ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦੇ ਨਾਲ ਵੀ ਹੈਗਾ। ਸੋ ਇਹ ਛੋਟੇ ਛੋਟੇ ਵਿਚਾਰ ਜੇਕਰ ਜ਼ਿੰਦਗੀ ਦੇ ਵਿੱਚ ਥੋੜੀ ਬਹੁਤੀ ਜਿਹੜੀ ਤਬਦੀਲੀ ਆ ਉਹ ਲਿਆ ਸਕਣ ਤਾਂ ਜ਼ਰੂਰ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ। ਸੋ ਬਹੁਤ ਸੋਹਣਾ ਵਿਚਾਰ ਹੈ ਜੀ, ਕਹਿੰਦੇ ਕਿਸੇ 'ਚ ਕੋਈ ਕਮੀ ਦਿਖੇ ਤਾਂ ਉਹਨੂੰ ਸਮਝਾਓ, ਪਰ ਜੇਕਰ ਸਾਨੂੰ ਹਰ ਕਿਸੇ 'ਚ ਹੀ ਕਮੀ ਦਿਖਦੀ ਆ ਤਾਂ ਕਿਤੇ ਨਾ ਕਿਤੇ ਇਹਦਾ ਮਤਲਬ ਹੈ ਕਿ ਸਾਨੂੰ ਖੁਦ ਨੂੰ ਸਮਝਾਉਣ ਦੀ ਲੋੜ ਹੈ, ਕਿਤੇ ਨਾ ਕਿਤੇ ਸ਼ਾਇਦ ਅਸੀਂ ਖੁਦ ਵੀ ਗਲਤ ਆ ਜੇਕਰ ਸਾਨੂੰ ਹਰ ਕੋਈ ਹੀ ਗਲਤ ਜਾਪ ਰਿਹਾ, ਹਨਾ। ਸੋ ਆਪਣੇ ਆਪ ਨੂੰ ਸਮਝਾਉਣ ਦੀ ਉੱਥੇ ਬਹੁਤ ਵੱਡੀ ਲੋੜ ਹੁੰਦੀ ਹੈ। ਖੈਰ, ਬਹੁਤ ਹੀ ਸੋਹਣਾ ਵਿਚਾਰ, ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ ਪ੍ਰੋਗਰਾਮ ਦੇ ਵਿੱਚ ਇਸ ਵਿਚਾਰ ਦੇ ਨਾਲ ਹਾਜ਼ਰੀ ਲਗਵਾਉਣ ਦੇ ਲਈ। ਪ੍ਰੋਗਰਾਮ ਚ ਅੱਗੇ ਆਪਾਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਲੈ ਕੇ ਆਉਣਾ ਬਹੁਤ ਜਲਦ, ਪਰ ਉਸ ਤੋਂ ਵੀ ਪਹਿਲਾਂ ਅਗਲਾ ਜਿਹੜਾ ਸਿਲਸਿਲਾ ਉਹ ਹੈਗਾ ਜੀ ਵਿਰਸਾ ਤੇ ਇਤਿਹਾਸ ਦਾ, ਜਿਹੜਾ ਕਿ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ ਨਾਲ ਬਹੁਤ ਜਲਦ ਅਸੀਂ ਤੁਹਾਡੇ ਲਈ ਸਾਂਝਾ ਕਰ ਰਹੇ ਹਾਂ। ਤੇ ਇਸ ਵੇਲੇ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਬਹੁਤ ਜਲਦ ਆਉਂਦੇ ਹਾਂ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੇ ਉੱਤੇ ਇੱਕ ਝਾਤ ਜ਼ਰੂਰ ਪਾਵਾਂਗੇ ਕਿਉਂਕਿ ਬੀਤੇ ਕੱਲ ਸ੍ਰੀ ਗੁਰੂ ਅਰਜਨ ਸਾਹਿਬ ਦਾ ਜਿਹੜਾ ਸ਼ਹੀਦੀ ਦਿਹਾੜਾ ਨਿਕਲਿਆ ਔਰ ਉਹਨਾਂ ਦੀ ਸ਼ਹਾਦਤ ਔਰ ਉਹਨਾਂ ਦੇ ਜੀਵਨ ਦੇ ਬਹੁਤ ਸਾਰੇ ਹੋਰ ਪੱਖ ਦੇ ਬਾਰੇ ਚ ਅੱਜ ਉਸ ਸਿਲਸਿਲੇ ਦੇ ਵਿੱਚ ਕਰਾਂਗੇ ਗੱਲਬਾਤ। ਫਿਲਹਾਲ ਗੀਤ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼।
ਅੱਖੀ ਵੇਦਿਆ ਵੇਦਿਆ ਵੇਖ ਮਾਨਾ ਤੁਰ ਗਈਆਂ ਨੇ ਜਿੰਦੜੀਆਂ ਦੀਆਂ ਜ਼ਰਾ ਠਹਿਰ ਜਾ ਜਿੰਦੜੀਏ ਹੋ ਕਾਲੀਏ ਨੀ ਤੈਨੂੰ ਪਈਆਂ ਜਾਣਦੀਆਂ ਤੁਰ ਗਈਆਂ ਜਿੰਦੜੀਆਂ ਹਾਣਦੀਆਂ।
ਲੋ ਜੀ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿਚ ਗੀਤ ਤੁਸੀਂ ਸੁਣ ਰਹੇ ਸੀ। ਗੀਤ ਤੋਂ ਬਾਅਦ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ ਇਸ ਵੇਲੇ ਤੁਸੀਂ ਜੁੜੇ ਹੋਏ ਹੋ ਸਾਡੇ ਨਾਲ ਔਰ ਸਾਡਾ ਪ੍ਰੋਗਰਾਮ ਇਸ ਵੇਲੇ ਮਾਰਨਿੰਗ ਸ਼ੋ ਚੱਲ ਰਿਹਾ ਲਹਿਰਾਂ ਔਰ ਲਹਿਰਾਂ ਪ੍ਰੋਗਰਾਮ ਦੇ ਵਿਚ ਇਸ ਵੇਲੇ ਸਿਲਸਿਲਾ ਜਿਹੜਾ ਜੀ ਉਹ ਹੈ ਵਿਰਸਾ ਤੇ ਇਤਿਹਾਸ ਦਾ। ਸੋ ਇਸ ਸਿਲਸਿਲੇ ਵਿਚ ਇਸ ਵੇਲੇ ਸਾਡੇ ਨਾਲ US ਤੋਂ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ, ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਦਿਲਬਰ ਸਾਹਿਬ ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਲਹਿਰਾਂ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ। ਸੋ ਦਿਲਬਰ ਸਾਹਿਬ ਇੰਡੀਆਨਾ ਤੋਂ ਤੁਸੀਂ ਸਾਡੇ ਨਾਲ ਮੇਰਾ ਖਿਆਲ ਜੁੜੇ ਹੋਏ ਹੋ, ਔਰ ਕਿਸ ਤਰ੍ਹਾਂ ਦਾ ਮੌਸਮ ਹੈ ਉੱਥੇ?
ਗਰਮੀ ਪੂਰੇ ਜ਼ੋਰਾਂ ਤੇ ਹੈ ਜੀ, ਇੰਡੀਆ ਯਾਦ ਆ ਰਿਹਾ
ਜੀ ਜੀ,
ਇੰਡੀਆ ਵਰਗੀ ਗਰਮੀ ਹੈ। ਪਰ ਅਸੀਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਹਾਂ, ਜਿਨ੍ਹਾਂ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਸਾਨੂੰ
ਜੀ ਬਿਲਕੁਲ
ਜਿਨ੍ਹਾਂ ਸਿਖਾਇਆ, ਤੇ ਇਸ ਕਰਕੇ ਕੋਈ ਗਰਮੀ ਦੀ ਕੋਈ ਜ਼ਿਆਦਾ ਮਹਿਸੂਸ ਨਹੀਂ ਕਰਨੀ ਚਾਹੀਦੀ ਸਾਨੂੰ
ਜੀ ਜੀ ਬਿਲਕੁਲ। ਸੋ ਵਾਕਈ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਦਾ ਸ਼ਹੀਦੀ ਦਿਹਾੜਾ ਬੀਤੇ ਕੱਲ ਲੰਘ ਕੇ ਗਿਆ, ਜਿਹੜਾ ਕਿ ਸਾਨੂੰ ਪਲ ਪਲ ਇਹ ਅਹਿਸਾਸ ਕਰਵਾਉਂਦਾ ਹੈ ਕਿ ਇਹ ਜਿਹੜਾ ਗਰਮੀ ਜਾਂ ਫਿਰ ਜਿਹੜੀਆਂ ਇਹ ਦੁਨਿਆਵੀ ਜਿਹੜੇ ਕਸ਼ਟ ਆ, ਇਹ ਦੁਨਿਆਵੀ ਕਸ਼ਟ ਜਿਹੜੇ ਆ ਇਹ ਅਸਲ ਦੇ ਵਿਚ ਸਾਡੇ ਲਈ ਜ਼ਿਆਦਾ ਦੁੱਖ ਦੇਣੇ ਨਹੀਂ ਹੁੰਦੇ, ਜਦੋਂ ਕਿ ਆਤਮਿਕ ਤੌਰ ਦੇ ਉੱਤੇ ਜਿਹੜਾ ਦੁੱਖ ਹੈ ਉਹ ਸਾਡੇ ਲਈ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਨਾ। ਔਰ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਜਦੋਂ ਅਸੀਂ ਉਨ੍ਹਾਂ ਦੇ ਜੀਵਨ ਨੂੰ ਵੇਖਦੇ ਹਾਂ ਜਾਂ ਉਨ੍ਹਾਂ ਦੇ ਜੀਵਨ ਦੇ ਬਹੁਤ ਸਾਰੇ ਪੱਖਾਂ ਨੂੰ ਅਸੀਂ ਦੇਖਦੇ ਹਾਂ, ਤਾਂ ਉਨ੍ਹਾਂ ਦੀ ਇੱਕ ਬਹੁ ਪੱਖੀ ਜਿਹੜੀ ਸ਼ਖਸੀਅਤ ਆ ਉਹਦੇ ਵਿਚੋਂ ਜਿਹੜੀ ਨਿਮਰਤਾ ਹੈ, ਜਿਹੜੀ ਸਹਿਣਸ਼ੀਲਤਾ ਹੈ, ਜਿਹੜਾ ਸਬਰ ਹੈ, ਜਿਹੜਾ ਸੰਤੋਖ ਹੈ, ਉਹ ਡੁੱਲ ਪੈਂਦਾ ਹੈ ਨਾ। ਔਰ ਅਸੀਂ ਬਹੁਤ ਛੇਤੀ ਹੰਭ ਜਾਂਦੇ ਹਾਂ ਆਪਣੀਆਂ ਕੋਸ਼ਿਸ਼ਾਂ ਤੋਂ, ਅਸੀਂ ਬਹੁਤ ਛੇਤੀ ਅਸੀਂ ਥੱਕ ਜਾਂਦੇ ਹਾਂ ਹਨਾ। ਔਰ ਜਿਵੇਂ ਅਸੀਂ ਗੱਲ ਕੀਤੀ ਵੀ ਮੌਸਮ ਗਰਮੀ ਦਾ ਹੋਵੇ ਤਾਂ ਅਸੀਂ ਬਹੁਤ ਛੇਤੀ ਹਾਏ ਹਾਏ ਕਰਨੀ ਸ਼ੁਰੂ ਕਰ ਦਿੰਦੇ ਹਾਂ, ਪਰ ਗੁਰੂ ਸਾਹਿਬ ਦੀ ਜੇ ਸ਼ਹਾਦਤ ਦੇਖੀਏ ਤਾਂ ਇਸ ਤਰ੍ਹਾਂ ਦੀ ਕਹਿਰਾਂ ਦੀ ਗਰਮੀ ਦੇ ਵਿਚ ਉਨ੍ਹਾਂ ਨੇ ਆਪਣੇ ਧਰਮ ਦੇ ਲਈ, ਆਪਣੇ ਲੋਕਾਂ ਦੇ ਲਈ ਔਰ ਆਪਣੀ ਕੌਮ ਦੇ ਲਈ ਇੱਕ ਇੰਨਾ ਵੱਡਾ ਜਿਹੜਾ ਬਲੀਦਾਨ ਦੇ ਕੇ ਔਰ ਇੱਕ ਬਹੁਤ ਹੀ ਸੋਹਣਾ ਜਿਹੜਾ ਇੱਕ ਸਾਡੇ ਲਈ ਰੋਲ ਮਾਡਲ ਬਣ ਕੇ ਉਨ੍ਹਾਂ ਨੇ ਵਿਖਾਇਆ, ਆਦਰਸ਼ ਜਿਹੜਾ ਆ ਇੱਕ ਉਨ੍ਹਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ। ਸੋ ਅੱਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੇ ਉੱਤੇ ਅਸੀਂ ਜ਼ਰੂਰ ਗੱਲਬਾਤ ਜਿਹੜੀ ਉਹ ਕਰਨੀ ਚਾਹਵਾਂਗੇ, ਤੇ ਉਨ੍ਹਾਂ ਦੀ ਸ਼ਹਾਦਤ ਦੇ ਪਿੱਛੇ ਕੁਝ ਜਿਹੜੇ ਕਾਰਨ ਵੈਸੇ ਅਸੀਂ ਬਹੁਤ ਵਾਰ ਸਾਂਝੇ ਕਰਦੇ ਹਾਂ, ਅਸੀਂ ਗੱਲਬਾਤ ਕਰਦੇ ਹਾਂ, ਪਰ ਅੱਜ ਖਾਸ ਤੌਰ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਅਸੀਂ ਗੱਲ ਜਿਹੜੀ ਆ ਜ਼ਰੂਰ ਕਰਨੀ ਚਾਹਵਾਂਗੇ ਜੀ। ਦਿਲਬਰ ਸਾਹਿਬ
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਾਨ ਕੋਟਾਨ ਪ੍ਰਣਾਮ
ਜੀ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਜਨਮ 5 April 1563 ਈਸਵੀ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖ ਵਿਚੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ
ਜੀ।
ਤਕਰੀਬਨ 17 September 1581 ਈਸਵੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗੁਰਗੱਦੀ ਉੱਤੇ ਬੈਠੇ। 20 May 1606 ਈਸਵੀ 31 ਸਾਲ 1 ਮਹੀਨਾ ਤੇ 15 ਦਿਨ ਦੀ ਉਮਰ ਭੋਗ ਕੇ ਲਾਹੌਰ ਦੇ ਵਿਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹੀਦ ਹੋ ਗਏ
ਜੀ।
ਉਨ੍ਹਾਂ ਦੀ ਇੱਕ ਸੰਤਾਨ ਸੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ। ਜਦੋਂ ਅਸੀਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ, ਮੈਂ ਵੇਖਦਾ ਕਿ ਦੇਖੋ ਦੁਨੀਆਂ ਵਿਚ 3 ਕੋਮਲ ਹੁਨਰ ਮੰਨੇ ਗਏ ਆ
ਜੀ,
ਜਿਨ੍ਹਾਂ ਵਿਚੋਂ ਰਾਗ ਹੈ, ਤੀਜੇ ਨੰਬਰ ਤੇ ਹੈ ਕਵਿਤਾ, ਔਰ ਤੀਸਰੇ ਨੰਬਰ ਤੇ ਹੈ ਚਿੱਤਰਕਾਰੀ
ਜੀ।
ਔਰ ਮੈਂ ਦੇਖਦਾ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿੱਡੇ ਉੱਚ ਕੋਟੀ ਦੇ ਰਾਗੀ ਸੀ। ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਚ ਆਪ ਸਰੰਦਾ ਵਜਾ ਕੇ ਉਹ ਕੀਰਤਨ ਕਰਿਆ ਕਰਦੇ ਸੀ
ਜੀ,
ਤੇ ਕਵੀ ਵੀ ਸ਼੍ਰੋਮਣੀ ਕਵੀ ਜਿਨ੍ਹਾਂ ਨੇ ਆਪਣੀ ਕਲਮ ਦੇ ਨਾਲ 2218 ਸ਼ਬਦ ਲਿਖੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਅੰਕਿਤ ਨੇ। ਚਿੱਤਰਕਾਰ ਕਿੱਡੇ ਕਮਾਲ ਦੇ ਨੇ ਕਿ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਾ ਨਕਸ਼ਾ ਉਨ੍ਹਾਂ ਨੇ ਆਪਣੇ ਹੱਥ ਦੇ ਨਾਲ ਤਿਆਰ ਕੀਤਾ।
ਬਿਲਕੁਲ,
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਜੀ ਕੋਲੋਂ ਰਖਵਾਈ। ਜਿਨ੍ਹਾਂ ਦਾ ਪੂਰਾ ਨਾਂ ਸੀ ਮੀਰ ਮੋਇਨ ਅਲ ਇਸਲਾਮ। ਦੇਖੋ ਗੁਰੂ ਅਰਜਨ ਸਾਹਿਬ ਦਾ ਅਸੀਂ ਜਦੋਂ ਇਹ ਪੱਖ ਵੇਖਦੇ ਹਾਂ, ਉਹਨਾਂ ਨੇ ਬਾਣੀ ਦਰਜ ਕਰਨ ਲੱਗਿਆ ਵੀ ਕਿਸੇ ਇਹ ਵਿਤਕਰਾ ਨੀ ਕੀਤਾ ਜੇ ਕੋਈ ਨਾਈ ਹੈ ਜਾਂ ਸ਼ੀਮਾ ਹੈ ਜਾਂ ਚੱਟ ਜੱਟ ਹੈ ਜਾਂ ਚਮਾਰ ਹੈ। ਜਿਹੜਾ ਵੀ ਹਜ਼ੂਰ ਨੂੰ ਚੰਗੀ ਬਾਣੀ ਨਜ਼ਰ ਆਈ, ਮਹਾਰਾਜ ਨੇ ਉਹਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ।
ਬਿਲਕੁਲ।
ਔਰ ਜਦੋਂ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਾ ਨੀਂਹ ਰਖਾਉਣ ਦਾ ਸਮਾਂ ਆਇਆ ਤਾਂ ਉਹਨਾਂ ਨੇ ਆਪਣੇ ਇੱਕ ਮਿੱਤਰ ਸਾਈਂ ਮੀਆਂ ਮੀਰ ਕੋਲੋਂ ਇਹਦੀ ਨੀਂਹ ਰਖਵਾਈ ਤੇ ਇਤਿਹਾਸਕਾਰ ਲਿਖਦੇ ਨੇ ਵੀ ਜਦੋਂ ਸਾਈਂ ਮੀਆਂ ਮੀਰ ਜੀ ਨੇ ਅੱਲਾ ਦਾ ਨਾਂ ਲੈ ਕੇ ਇੱਟ ਰੱਖੀ ਨਾ ਤੇ ਮਿਸਤਰੀ ਨੇ ਵੇਖਿਆ ਇੱਟ ਗੁੰਗੇ ਵਿਚ ਨਹੀਂ, ਉਹਨੇ ਥੋੜੀ ਜੀ ਇੱਟ ਹਿਲਾ ਤੀ ਤੇ ਕੋਲ ਗੁਰੂ ਅਰਜਨ ਦੇਵ ਮਹਾਰਾਜ ਖੜੇ ਸੀ, ਕਹਿਣ ਲੱਗੇ ਮਿਸਤਰੀ ਜੀ ਵੀ ਕਿਸੇ ਪਹੁੰਚੇ ਫਕਰ ਨੇ ਇੱਟ ਰੱਖੀ ਸੀ ਤੇ ਤੁਸੀਂ ਇੱਟ ਹੀ ਹਿਲਾ ਦਿੱਤੀ ਹੈ, ਵੀ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੇ ਜੁਗੋ ਜੁਗ ਅਟਲ ਰਹੇਗਾ ਪਰ ਇਹ ਹੁਣ ਢਹਿ ਕੇ ਬਣੇਗਾ। ਔਰ ਮਹਾਰਾਜ ਦਾ ਵਾਕ ਬਿਲਕੁਲ ਸੱਤ ਹੋਇਆ। ਦੇਖੋ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਉੱਤੇ 11 ਹਮਲੇ ਕੀਤੇ ਹੈ, ਹਰ ਸਾਲ ਹਮਲਾ ਹਰ ਸਾਲ ਹਮਲਾ। ਲੋਕ ਇੱਕ ਮੁਹਾਵਰਾ ਕਹਿਣ ਲੱਗ ਪਏ ਸੀ ਕਿ ਖਾਧਾ ਪੀਤਾ ਲਾਹ ਦਾ ਤੇ ਬਾਕੀ ਅਹਿਮਦ ਸ਼ਾਹ ਦਾ। ਤੇ ਇਸ ਅਹਿਮਦ ਸ਼ਾਹ ਅਬਦਾਲੀ ਨੇ ਵੀ ਸ੍ਰੀ ਦਰਬਾਰ ਸਾਹਿਬ ਨੂੰ ਬਰੂਦ ਪਾ ਕੇ ਅੜਾਇਆ ਲੇਕਿਨ ਇੱਕ ਇੱਕ ਇਹਦੇ ਨੱਕ ਉੱਤੇ ਆਣ ਕੇ ਵਜੀ ਉਹ ਜ਼ਖਮ ਬਣਿਆ, ਜ਼ਖਮ ਕੈਂਸਰ ਦਾ ਰੂਪ ਧਾਰ ਗਿਆ, ਇਸੇ ਜ਼ਖਮ ਦਾ ਮਾਰਿਆ ਕੈਂਸਰ ਦਾ ਮਾਰਿਆ ਇਹ ਕਾਬਲ ਜਾ ਕੇ ਮਰ ਗਿਆ। ਜਦੋਂ ਅਸੀਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਵੇਖਦੇ ਹਾਂ ਤੇ ਕਈ ਇਤਿਹਾਸਕਾਰ ਤੇ ਲਿਖਦੇ ਆ ਵੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਕਾਰਨ ਸੀ ਸ੍ਰੀ ਚੰਦੂ ਲਾਲ। ਚੰਦੂ ਲਾਲ ਕੌਣ ਹੈ? ਇਹ ਬਾਦਸ਼ਾਹ ਦਾ ਦੀਵਾਨ ਹੈ, ਇਹਦੀ ਧੀ ਮਟਿਆਰ ਹੋਈ ਏ। ਉਹਨੇ ਲਾਗਿਆ ਨੂੰ ਕਿਹਾ ਵੀ ਜਾਓ ਮੇਰੀ ਲੜਕੀ ਵਾਸਤੇ ਰਿਸ਼ਤਾ ਲੱਭੋ ਤੇ ਇਹ ਅੰਮ੍ਰਿਤਸਰ ਆਏ। ਉਹਨਾਂ ਨੂੰ ਗੁਰੂ ਹਰਗੋਬਿੰਦ ਅਰਜਨ ਦੇਵ ਜੀ ਦਾ ਲੜਕਾ ਹਰਗੋਬਿੰਦ ਪਸੰਦ ਆ ਗਿਆ। ਉਹਨਾਂ ਨੇ 1 ਰੁਪਿਆ 40 ਤੇ ਰੱਖਿਆ ਤੇ ਜਾ ਕੇ ਚੰਦੂ ਨੂੰ ਖਬਰ ਕੀਤੀ, ਕਹਿਣ ਲੱਗੇ ਵੀ ਅਸੀਂ ਹਰਗੋਬਿੰਦ ਨੂੰ ਪਸੰਦ ਕਰ ਆਏ ਹਾਂ, ਅਰਜਨ ਦੇਵ ਦਾ ਪੁੱਤਰ ਹੈ। ਚੰਦੂ ਤਿਲਮਿਲਾ ਕੇ ਕਹਿਣ ਲੱਗਾ ਮੈਂ ਬਾਦਸ਼ਾਹ ਦਾ ਵਜ਼ੀਰ ਹੋ, ਇੱਕ ਫਕੀਰ, ਇੱਕ ਈਮੇਲ ਹੈ, ਤੁਸੀਂ ਚਵਾਰੇ ਦੀ ਇੱਟ ਮੋਰੀ ਨੂੰ ਲਾ ਦੇਜੇ। ਤੇ ਜਦੋਂ ਸੰਗਤਾਂ ਨੂੰ ਪਤਾ ਲੱਗਾ ਉਹਨਾਂ ਨੇ ਮਹਾਰਾਜ ਨੂੰ ਕਿਹਾ ਮਹਾਰਾਜ ਆਪਾਂ ਨੇ ਇਸ ਦੁਸ਼ਟ ਦਾ ਰਿਸ਼ਤਾ ਨਹੀਂ ਲੈਣਾ, ਇਹਨੇ ਤਾਂ ਗੁਰੂ ਘਰ ਨੂੰ ਮੋਰੀ ਦੱਸਿਆ, ਆਪ ਦੁਬਾਰਾ ਬਣ ਕੇ ਬੈਠਾ ਹੈ। ਮਹਾਰਾਜ ਨੇ ਸੰਗਤ ਦਾ ਹੁਕਮ ਪ੍ਰਵਾਨ ਕਰਕੇ ਮਤਲਬ ਇਹਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰਤਾ। ਚੰਦੂ ਵੀ ਇਸ ਕਰਕੇ ਵਿਰੋਧੀ ਬਣ ਗਿਆ। ਅਸਲ ਵਿਚ ਬਾਦਸ਼ਾਹ ਜਹਾਂਗੀਰ ਨੇ ਆਪਣੀ ਸਵੈ ਜੀਵਨੀ ਲਿਖੀ ਹੈ, ਉਹਦਾ ਨਾਂ ਹੈ ਤੌਜ਼ਕ ਜਹਾਂਗੀਰ। ਬਾਦਸ਼ਾਹ ਜਹਾਂਗੀਰ ਨੇ ਤੌਜ਼ਕ ਜਹਾਂਗੀਰੀ ਦੇ ਵਿਚ ਆਪਣੀ ਕਲਮ ਆਪਣੀ ਸਵੈ ਜੀਵਨੀ ਵਿਚ ਗੱਲ ਲਿਖੀ ਹੈ ਕਿ ਮੈਨੂੰ ਪਤਾ ਲੱਗਾ ਵੀ ਦਰਿਆ ਬਿਆਸਾ ਕੰਢੇ ਤੇ ਹਿੰਦੂ ਵੀਰ ਅਰਜਨ ਰਹਿੰਦਾ, ਉਹ ਜਦੋਂ ਮੇਰਾ ਪੁੱਤਰ ਸ਼ਹਿਜ਼ਾਦਾ ਖੁਸਰੋ ਬਗਾਵਤ ਕਰਕੇ ਉਹਦੇ ਕੋਲ ਫਕੀਰ ਦੇ ਕੋਲ ਪਹੁੰਚਿਆ, ਉਸ ਫਕੀਰ ਨੇ ਉਹਨੂੰ ਲੰਗਰ ਛਕਾਇਆ, ਉਹਦੇ ਮੱਥੇ ਤੇ ਤਿਲਕ ਲਾਇਆ, ਉਹਨੂੰ ਮਾਇਆ ਵੀ ਦਿੱਤੀ, ਉਹਦੀ ਮਦਦ ਵੀ ਕੀਤੀ। ਤੇ ਜਦੋਂ ਮੈਨੂੰ ਪਤਾ ਲੱਗਾ ਕਿ ਉਸ ਹਿੰਦੂ ਪੀਰ ਅਰਜਨ ਦੇਵ ਨੇ ਮੇਰੇ ਪੁੱਤਰ ਸ਼ਹਿਜ਼ਾਦਾ ਖੁਸਰੋ ਦੀ ਮਦਦ ਕੀਤੀ ਹੈ, ਤੇ ਮੈਂ ਉਸੇ ਵੇਲੇ ਦਰਬਾਰੀਆਂ ਨੂੰ ਹੁਕਮ ਕੀਤਾ ਕਿ ਇਹਨੂੰ ਜਾਤਾਂ ਦੇ ਅਨੁਸਾਰ ਤਸੀਹੇ ਦੇ ਕੇ ਕਤਲ ਕਰ ਦੇ। ਇਸ ਲਿਖਰ ਦੇ ਹੁੰਦਿਆਂ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਕਿ ਮਹਾਰਾਜ ਦਾ ਅਸਲ ਕਾਤਲ ਕੌਣ ਸੀ।
ਜੀ,
ਅਸਲ ਵਿਚ ਕਾਤਲ ਬਾਦਸ਼ਾਹ ਜਹਾਂਗੀਰ ਹੀ ਸੀ। ਚੰਦੂ ਲਾਲ ਤਾਂ ਉਹ ਤਾਂ ਜਦੋਂ ਮਹਾਰਾਜ ਨੇ ਉਹਦਾ ਰਿਸ਼ਤਾ ਉਹਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ, ਇਸ ਕਰਕੇ ਵਿਰੋਧੀ ਬਣ ਗਿਆ।
ਜੀ,
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਾਰੰਟ ਜਾਰੀ ਕੀਤੇ ਗਏ, ਮਹਾਰਾਜ ਬਾਬਾ ਬੁੱਢਾ ਜੀ ਨੂੰ ਭਾਈ ਗੁਰਦਾਸ ਜੀ ਨੂੰ ਸਾਰੀ ਗੱਲ ਸਮਝਾ ਗਏ
ਜੀ,
ਸ਼ਾਇਦ ਅਸੀਂ ਹੁਣ ਵਾਪਸ ਨਾ ਆਈਏ, ਸਾਡੇ ਅਸੀਂ ਹੁਣ ਸ਼ਾਇਦ ਸ਼ਹੀਦ ਹੋ ਜਾਈਏ, ਸਾਡੇ ਪਿੱਛੋਂ ਹਰਗੋਬਿੰਦ ਨੂੰ ਤੁਸਾਂ ਨੇ ਗੁਰਤਾ ਦੇ ਉੱਤੇ ਬਿਠਾਉਣਾ ਹੈ। ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੋਂ ਲਾਹੌਰ ਪਹੁੰਚੇ ਤੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿਚ ਪੇਸ਼ੀ ਹੋਈ ਤੇ ਉਹਨੇ ਕਿਹਾ ਜੀ ਵੀ ਤੁਸੀਂ ਜੇ ਆਪਣੀ ਜੁਰਮ ਦਾ ਇਕਬਾਲ ਕਰਦੇ ਹੋ ਤਾਂ ਤੁਹਾਨੂੰ 2 ਲੱਖ ਜੁਰਮਾਨਾ ਕੀਤਾ ਜਾਂਦਾ ਹੈ। ਤੇ ਮਹਾਰਾਜ ਕਹਿਣ ਲੱਗੇ ਜੀ ਇਹ ਮਾਇਆ ਤੇ ਸੰਗਤ ਦੀ ਹੈ, ਅਸੀਂ ਇਹਦੀ ਕੌਡੀ ਨਹੀਂ ਦੇ ਸਕਦੇ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਇਸਲਾਮ ਦੀ ਪੁਸਤਕ ਕਰ ਦੇਵੋ, ਕਹਿਣ ਲੱਗੇ ਵੀ ਇਹ ਤੁਰਕੀ ਬਾਣੀ ਹੈ, ਇਹਦੇ ਵਿੱਚ ਅਸੀਂ ਇੱਕ ਵੀ ਅੱਖਰ ਘੱਟ ਵੱਧ ਨਹੀਂ ਕਰ ਸਕਦੇ। ਤੇ ਉਹ ਕਹਿੰਦਾ ਵੀ ਜੇ ਤੁਸੀਂ ਨਹੀਂ ਕਰ ਸਕਦੇ ਫਿਰ ਤੁਹਾਨੂੰ ਤੁਸੀਂ ਫਿਰ ਮੌਤ ਪ੍ਰਵਾਨ ਕਰੋ। ਮਹਾਰਾਜ ਕਹਿੰਦੇ ਸਾਨੂੰ ਮੌਤ ਪ੍ਰਵਾਨ ਹੈ। ਹੁਣ ਇਹ ਮੌਤ ਦੇ ਆਰਡਰ ਕਰਕੇ ਤੇ ਇਹ ਤੇ ਚਲਾ ਗਿਆ ਕਸ਼ਮੀਰ ਨੂੰ। ਹੁਣ ਰੋਲ ਜਿਹੜਾ ਫਿਰ ਚੰਦੂ ਲਾਲ ਦਾ ਆਇਆ। ਚੰਦੂ ਲਾਲ ਨੇ ਕਿਹਾ ਮਹਾਰਾਜ ਤੁਸੀਂ ਦੋ ਅੱਖਰ ਇਸਲਾਮ ਦੇ ਸਿਫਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਦੇ ਹੋ ਤੇ ਪਰਮਾਨਾ ਮੈਂ ਦੱਸ ਦਿੰਦਾ ਤੇ ਤੁਸੀਂ ਸਜਾਈ ਮੌਤ ਤੋਂ ਬਚ ਜਾਓਗੇ। ਤੇ ਮਹਾਰਾਜ ਕਹਿਣ ਲੱਗੇ ਵੀ ਇਹ ਸਰੀਰ ਦਾ ਆਤਮਾ ਦਾ ਮੇਲਾ, ਇੱਥੇ ਮੌਤ ਦਾ ਸਾਨੂੰ ਕੋਈ ਡਰ ਨਹੀਂ। ਫਿਰ ਇਸ ਚੰਦੂ ਲਾਲ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ ਨੇ ਜੇਠ ਦੀ ਕੜਕਵੀਂ ਧੁੱਪ ਵਿੱਚ ਤਿੰਨ ਦਿਨ ਖੜੇ ਰੱਖਿਆ, ਖੜੇ ਕੀਤੀ ਰੱਖਿਆ, ਨਾ ਪਾਣੀ ਨਾ ਖੜੇ ਕੀਤੀ ਰੱਖਿਆ। ਫਿਰ ਆਖਿਰਕਾਰ ਇਹਨੇ ਸਮਝਿਆ ਵੀ ਸ਼ਾਇਦ ਅਰਜਨ ਦੇਵ ਜੀ ਸਾਡੇ ਹੁਕਮ ਨੂੰ ਪ੍ਰਵਾਨ ਕਰ ਲੈਣਗੇ, ਪਰ ਮਹਾਰਾਜ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਫਿਰ ਤੀਸਰੇ ਦਿਨ ਆਣਕੇ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ। ਤੇ ਇੱਥੇ ਜਦੋਂ ਫਿਰ ਕਹਿੰਦੇ ਨੇ ਸਾਈ ਮੀਆਂ ਮੀਰ ਨੂੰ ਪਤਾ ਲੱਗਾ, ਉਹ ਲਾਹੌਰ ਪਹੁੰਚਿਆ ਤੇ ਉਹ ਦਰਬਾਰੀਆਂ ਨੂੰ ਮਿਲ ਕੇ ਜਦੋਂ ਉੱਥੇ ਪਹੁੰਚਿਆ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਤੇ ਬੈਠ ਕੇ ਛੱਡ ਰਹੇ ਸਨ, ਜਦੋਂ ਮਹਾਰਾਜ ਦੀ ਹਾਲਤ ਵਿੱਚ ਤੇ ਧਾਹਾਂ ਮਾਰ ਕੇ ਰੋ ਗਿਆ। ਕਹਿੰਦਾ ਮਹਾਰਾਜ ਘੁੱਟ ਘੁੱਟ ਵਰਤਾ ਰਹੇ ਜੀ। ਮਹਾਰਾਜ ਕਹਿਣ ਲੱਗੇ ਸਾਈ ਮੀਆਂ ਮੀਰ ਜੀ, ਇੱਕ ਦਿਨ ਤੁਸੀਂ ਦਰਬਾਰ ਸਾਹਿਬ ਆਏ ਸੀ ਤੇ ਅਸੀਂ ਸ਼ਬਦ ਗਾਇਨ ਕਰ ਰਹੇ ਸੀ, ਤਨ ਮਨ ਕਾਟ ਕਾਟ ਸਭ ਅਰਤੀ ਵਿੱਚ ਅਗਨੀ ਆਪ ਜਲਾਈ, ਤੇ ਤੁਸਾਂ ਨੇ ਸਾਡੇ ਕੁਛ ਸੰਗਾ ਕੀਤਾ ਸੀ ਤੇ ਅਰਜਨ ਜੀ ਇਹ ਸ਼ਬਦ ਪੜਨ ਵਾਸਤੇ ਹੈ ਜਾਂ ਇਹ ਹੋ ਨਹੀਂ ਸਕਦਾ, ਤਾਂ ਅਸੀਂ ਤੁਹਾਨੂੰ ਕਿਹਾ ਸੀ ਵੀ ਇਹਦਾ ਕਦੀ ਤੁਹਾਨੂੰ ਜਵਾਬ ਦੇਵਾਂਗੇ। ਅੱਜ ਤੁਹਾਨੂੰ ਉਸ ਗੱਲ ਦਾ ਅਸੀਂ ਜਵਾਬ ਦੇ ਰਹੇ ਹਾਂ। ਤੇ ਕਹਿੰਦਾ ਮਹਾਰਾਜ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਣਾ। ਤੇ ਮਹਾਰਾਜ ਕਹਿਣ ਲੱਗੇ ਵੀ ਕੁਦਰਤ ਦੇ ਜਿਹੜੇ ਅੱਲਾ ਦੇ ਫਕਰ ਹੈ ਉਹ ਕਦੀ ਕ੍ਰੋਧ ਵਿੱਚ ਨਹੀਂ ਆਉਂਦੇ ਹੁੰਦੇ, ਇਸ ਕਰਕੇ ਤੁਸੀਂ ਸ਼ਾਂਤ ਹੋ ਜਾਓ। ਤੇ ਇਹਨਾਂ ਨੇ ਫਿਰ ਸਾਈ ਮੀਆਂ ਮੀਰ ਵਾਪਸ ਆ ਗਿਆ। ਫਿਰ ਇਹਨੂੰ ਮਹਾਰਾਜ ਨੇ ਚੰਦੂ ਲਾਲ ਨੇ ਮਹਾਰਾਜ ਨੂੰ ਬਲਦੀ ਦੇਹ ਵੀ ਉਬਾਲਿਆ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਹਨੇ ਤੱਤੀਆਂ ਤਵੀਆਂ ਤੇ ਵੀ ਬਿਠਾਇਆ। ਫਿਰ ਸਤਿਗੁਰਾਂ ਨੂੰ ਕਿਸ ਤਰ੍ਹਾਂ ਸ਼ਹੀਦ ਕਰ ਦਿੱਤਾ ਗਿਆ। ਕਈ ਇਤਿਹਾਸਕਾਰ ਲਿਖਦੇ ਜੀ ਜਦੋਂ ਮਹਾਰਾਜ ਦਾ ਸਰੀਰ ਸੜ ਗਲ ਗਿਆ ਤੇ ਚੰਦੂ ਲਾਲ ਨੇ ਸੋਚਿਆ ਵੀ ਜਦੋਂ ਗਲਿਆ ਸੜਿਆ ਸਰੀਰ ਲੋਕਾਂ ਦੇ ਸਾਹਮਣੇ ਆਏਗਾ ਤੇ ਮੈਨੂੰ ਫਿਟਕਾਰਾਂ ਪੈਣਗੀਆਂ। ਇਹ ਜ਼ਬਰਦਸਤੀ ਮਹਾਰਾਜ ਨੂੰ ਦਰਿਆ ਰਾਵੀ ਦੇ ਕੰਢੇ ਲੈ ਗਿਆ। ਉੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਗੋਤੇ ਦੇ ਕੇ ਫਿਰ ਸ਼ਹੀਦ ਕੀਤਾ। ਤੇ ਕਈ ਇਤਿਹਾਸਕਾਰ ਕਹਿੰਦੇ ਜੀ ਵੀ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਵੀ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ। ਤੇ ਹੁਣ ਵੀ ਤੇ ਦੇਖੋ ਨਾ ਕਾਤਲ ਦੀ ਮਰਜ਼ੀ ਆ ਵੀ ਉਹ ਇਸ਼ਨਾਨ ਕਰਨ ਦੀ ਆਗਿਆ ਦੇਵੇ ਜਾਂ ਨਾ ਦੇਵੇ, ਇਹ ਗੱਲ ਬਿਲਕੁਲ ਗਲਤ ਹੈ। ਮਹਾਰਾਜ ਨੇ ਕੋਈ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਨਹੀਂ ਕੀਤੀ। ਤੇ ਕਈ ਕਹਿੰਦੇ ਜੀ ਮਹਾਰਾਜ ਰਾਵੀ ਦੇ ਚਿੱਟੋ ਭਾਲ ਆਇਆ ਮੁੜ ਕੇ ਵਾਪਸ ਨਹੀਂ ਆਏ, ਇਹਦਾ ਮਤਲਬ ਫਿਰ ਮਹਾਰਾਜ ਨੇ ਖੁਦਕਸ਼ੀ ਕੀਤੀ ਹੈ। ਤੇ ਮਹਾਰਾਜ ਤੇ ਆਪ ਆਪਣੀ ਕਲਮ ਦੇ ਨਾਲ ਲਿਖਦੇ ਵੀ ਆਤਮ ਘਾਤੀ ਜਗਤ ਕਸਾਈ, ਇਸ ਕਰਕੇ ਮਹਾਰਾਜ ਨੇ ਕੋਈ ਆਤਮ ਹੱਤਿਆ ਨਹੀਂ ਕੀਤੀ। ਚੰਦੂ ਲਾਲ ਨੇ ਜਦੋਂ ਵੇਖਿਆ ਕਿ ਮਹਾਰਾਜ ਦਾ ਗਲਿਆ ਸੜਿਆ ਸਰੀਰ ਲੋਕਾਂ ਦੇ ਸਾਹਮਣੇ ਆਏਗਾ ਮੈਨੂੰ ਫਟਕਾਰਾਂ ਪੈਣਗੀਆਂ, ਜਬਰਦਸਤੀ ਮਹਾਰਾਜ ਨੂੰ ਦਰਿਆ ਰਾਵੀ ਦੇ ਕੰਢੇ ਲਿਆ। ਉੱਥੇ ਮਹਾਰਾਜ ਨੇ ਗੋਤੇ ਦੇ ਕੇ ਸ਼ਹੀਦ ਕੀਤਾ। ਭਾਈ ਰਤਨ ਸਿੰਘ ਭੰਗੂ ਉਹਨਾਂ ਨੇ ਵੀ ਪੰਥ ਪ੍ਰਕਾਸ਼ ਵਿਚ ਲਿਖਿਆ ਗੁਰੂ ਅਰਜਨ ਦਰਿਆਏ ਨਾ ਬੋੜਿਓ, ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੋਤੇ ਦੇ ਕੇ ਸ਼ਹੀਦ ਨਹੀਂ ਕੀਤਾ ਗਿਆ। ਉਹ ਕਹਿੰਦਾ ਹਾਂ ਮਹਾਰਾਜ ਨੂੰ ਚੰਦੂ ਲਾਲ ਨੇ ਗੋਤੇ ਦੇ ਕੇ ਸ਼ਹੀਦ ਕੀਤਾ। 30 ਮਈ 1686 ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਤੇ ਔਰ ਦੇਹ ਵਿੱਚ ਉਬਾਲ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਤੇ ਉਹਨਾਂ ਦਾ ਜੋ ਸਾਨੂੰ ਅਧਿਆਤਮਕ ਪੱਖ ਜਦੋਂ ਅਸੀਂ ਉਹਨਾਂ ਦਾ ਵੇਖਦੇ ਹਾਂ ਤੇ ਉਹਨਾਂ ਨੇ ਦੇਖੋ ਸਾਨੂੰ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਉਹ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਦੇਖੋ ਦੁਨੀਆਂ ਵਿੱਚ ਗ੍ਰੰਥ ਬੜੇ ਨੇ, ਗੀਤਾ ਹੈ, ਕੁਰਾਨ ਹੈ, ਬਾਈਬਲ ਹੈ, ਅੰਜੀਲ ਹੈ, ਜ਼ਬੂਰ ਹੈ, ਪਰ ਕਿਸੇ ਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ। ਗੁਰੂ ਦਾ ਦਰਜਾ ਮਿਲਿਆ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਹਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੀ। ਇਹਦੇ ਵਿੱਚ 6 ਗੁਰੂਆਂ ਦੀ ਬਾਣੀ, 15 ਪੰਥਾਂ ਦੀ ਬਾਣੀ, 11 ਪੱਟਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ ਦਰਜ ਕਰਕੇ ਸਾਨੂੰ ਗ੍ਰੰਥ ਕਰਕੇ ਦੇ ਕੇ ਗਏ ਨੇ। ਪਰ ਮੈਂ ਸਮਝਦਾ ਹਾਂ ਕਿ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਇਹ ਜਿਹੜੀ ਬਾਣੀ ਲਿਖੀ ਗਈ ਹੈ, ਸਾਨੂੰ ਇਹਨੂੰ ਨਤਮਸਤਕ ਹੋਣਾ ਚਾਹੀਦਾ। ਦੇਖੋ ਇਹ ਧੁਰਕੀ ਬਾਣੀ ਹੈ, ਮਹਾਰਾਜ ਨੇ ਵੀ ਕਿਹਾ ਧੁਰਕੀ ਬਾਣੀ ਆਈ ਸਗਲੀ ਚਿੰਤ ਮਟਾਈ। ਗੁਰੂ ਅਰਜਨ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜੈਸੀ ਮੈਂ ਆਵੇ ਖਸ ਦੀ ਬਾਣੀ ਤੈਸੜਾ ਕਰੀ ਗਿਆਨ ਵੀ ਲਾ ਲੋ। ਇਹ ਭਾਈ ਲਾ ਲੋ, ਜੋ ਮੇਰਾ ਕਰਤਾ ਪੁਰਖ ਮੈਨੂੰ ਦੱਸਦਾ ਉਹ ਮੈਂ ਲਿਖਦਾ, ਉਹ ਮੈਂ ਬਿਆਨਦਾ। ਇੱਕ ਥਾਂ ਤੇ ਮਹਾਰਾਜ ਨੇ ਇਹ ਵੀ ਕਿਹਾ, ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਊ ਜੀਓ, ਜੋ ਮੈਨੂੰ ਹੁਕਮ ਹੋਇਆ ਉਹ ਮੈਂ ਲਿਖ ਦਿੱਤਾ। ਫਿਰ ਵੇਖੋ ਕਿੱਡੀ ਨਿਮਰਤਾਈ ਹੈ, ਐਡਾ ਵੱਡਾ ਗ੍ਰੰਥ ਲਿਖ ਕੇ ਮੇਰੇ ਗੁਰੂ ਅਰਜਨ ਦੇ ਮਹਾਰਾਜ ਹੰਕਾਰ ਵਿਚ ਨਹੀਂ ਆਏ। ਕਿੱਡੀ ਨਿਮਰਤਾਈ ਦੇ ਨਾਲ ਉਹਨਾਂ ਨੇ ਆਖਰੀ ਪੰਕਤੀ ਲਿਖੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਕੀ ਹੋਈ। ਮੇਰੇ ਵਿਚ ਕੋਈ ਗੁਣ ਹੀ ਨਹੀਂ, ਕਹਿੰਦੇ ਅਕਾਲ ਪੁਰਖ ਨੇ ਮੇਰੇ ਉੱਤੇ ਤਰਸ ਕਰਕੇ ਇਹ ਸਾਰਾ ਕਾਰਜ ਸੰਪੂਰਨ ਕੀਤਾ। ਤੋ ਮੈਂ ਕਈ ਵਾਰੀ ਦੇਖਦਾ ਵੀ ਅੱਜ ਕੋਈ ਕਵੀ ਕਵਿਤਾ ਲਿਖਦੇ ਜੀ ਉਹਦੇ ਮਨ ਵਿਚ ਵੀ ਹੰਕਾਰ ਆ ਜਾਂਦਾ। ਬਾਲਮੀਕ ਨੇ ਰਮਾਇਣ ਲਿਖੀ ਸੀ, ਉਹਨੂੰ ਕਿਹਾ ਸੀ ਜਦੋਂ ਤੱਕ ਦੁਨੀਆਂ ਚ ਭਗਵਾਨ ਰਾਮ ਚੰਦਰ ਦਾ ਨਾਮ ਰਹੇਗਾ ਮੇਰਾ ਨਾਮ ਸੁਨਹਿਰੀ ਅੱਖਰਾਂ ਚ ਲਿਖਿਆ ਜਾਵੇਗਾ। ਅੰਗਰੇਜ਼ੀ ਦਾ ਇੱਕ ਕਵੀ ਸੀ ਜੋਹਨ ਮਿਲਟਨ, ਉਹਨੇ ਇੱਕ ਰਚਨਾ ਲਿਖੀ ਸੀ, ਉਹਨੇ ਕਿਹਾ ਸੀ ਉਹਨੇ ਵੀ ਇੱਕ ਰਚਨਾ ਲਿਖੀ ਤੇ ਉਹਨੇ ਨਾਲ ਹੀ ਆਪਣੀ ਕਲਮ ਦੇ ਨਾਲ ਲਿਖਿਆ ਸੀ ਦਰ ਵੇੜ ਵੇਲੇ ਨੌਤ ਲੈ ਕੇ ਚਟਾਈ ਸੰਸਾਰ ਮੇਰੀ ਰਚਨਾ ਨੂੰ ਮਰਨ ਨਹੀਂ ਦੇਵੇਗਾ। ਪਰ ਗੁਰੂ ਅਰਜਨ ਦੇਵ ਮਹਾਰਾਜ ਦੀ ਸਾਲ ਆਤਮਾ ਦਾ ਅੰਦਾਜ਼ਾ ਹੈ ਕਿ ਕਿਤਨਾ ਵੱਡਾ ਸਾਨੂੰ ਤਾਂ ਅਧਿਆਤਮਕ ਗ੍ਰੰਥ ਦੇ ਕੇ ਉਹ ਹੰਕਾਰ ਵਿਚ ਨਹੀਂ ਆਉਂਦੇ, ਲੇਕਿਨ ਕਿੱਡੀ ਨਿਮਰਤਾਈ ਦੇ ਨਾਲ ਫਿਰ ਵੀ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ ਕਿ ਤੁਸੀਂ ਨੇ ਮੇਰੇ ਉੱਤੇ ਤਰਸ ਕਰਕੇ ਮੇਰੇ ਕੋਲੋਂ ਇਹ ਸਾਰਾ ਕਾਰਜ ਕਰਵਾਇਆ।
ਬਿਲਕੁਲ ਬਿਲਕੁਲ ਜੀ। ਸੋ ਵਾਕਈ ਅੱਜ ਇਸ ਖਾਸ ਸਿਲਸਿਲੇ ਦੇ ਵਿਚ ਅਸੀਂ ਇਕ ਵਾਰ ਫਿਰ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਆਂ ਔਰ ਨਾਲ ਹੀ ਨਾਲ ਅਰਦਾਸ ਗੁਰੂ ਸਾਹਿਬ ਦੇ ਅੱਗੇ ਕਰਦੇ ਆਂ, ਪ੍ਰਮਾਤਮਾ ਦੇ ਅੱਗੇ ਕਰਦੇ ਆਂ ਕਿ ਉਨ੍ਹਾਂ ਦੇ ਜੀਵਨ ਦੇ ਕੁਛ ਕਿਣਕਾਂ ਮਾਤਰ ਕੁਛ ਜਿਹੜੇ ਅਸੂਲ ਹੈ ਉਹ ਸਾਡੇ ਜੀਵਨ ਦੇ ਵਿਚ ਅਸੀਂ ਅਪਣਾਉਣ ਯੋਗ ਹੋ ਸਕੀਏ ਉਨ੍ਹਾਂ ਦੀ ਮਿਹਰ ਸਦਕਾ। ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ ਤੁਸੀਂ ਗੁਰੂ ਸਾਹਿਬ ਦੇ ਜੀ।
ਮੈਂ ਥੋੜੇ ਜਿਹੇ ਦੱਸਣਾ ਚਾਹੁੰਦਾ ਵੀ ਕਈ ਸੱਜਣ ਕਹਿੰਦੇ ਵੀ ਜਾਸਾ ਕੀ ਹੁੰਦਾ
ਜੀ,
ਜਹਾਂਗੀਰ ਨੇ ਕਿਹਾ ਵੀ ਜਾਸਾ ਦੇ ਅਨੁਸਾਰ ਇਹਨੂੰ ਤਸੀਹੇ ਦੇ ਕੇ ਕਤਲ ਕਰ ਦਿਓ। ਮਤਲਬ ਜਾਸਾ ਦਾ ਮਤਲਬ ਹੁੰਦਾ ਵੀ ਉਹਦੀ ਧਰਤੀ ਦੇ ਉੱਤੇ ਉਹਦਾ ਖੂਨ ਨਹੀਂ ਡੁੱਲਣਾ ਚਾਹੀਦਾ, ਵੀ ਉਹਨੂੰ ਐਸੇ ਤਸੀਹੇ ਦਿਓ ਵੀ ਉਹਦਾ ਖੂਨ ਧਰਤੀ ਤੇ ਨਾ ਡੁੱਲੇ, ਇਹਨੂੰ ਜਾਸਾ ਕਹਿੰਦੇ ਆ। ਸੋ ਗੁਰੂ ਅਰਜਨ ਦੇਵ ਮਹਾਰਾਜ ਨੇ ਤੱਤੀਆਂ ਤਵੀਆਂ ਤੇ ਸ਼ਹਾਦਤ ਦੇ ਕੇ ਸਾਨੂੰ ਦੱਸ ਦਿੱਤਾ ਸੀ ਕਿ ਸ਼ਹੀਦ ਗੁਰੂ ਅਰਜਨ ਕੇ ਅਫਸਾਰ ਨੂੰ ਸਾਬਿਤ ਕਰ ਦਿਆ, ਆਖਿਰ ਸ਼ਹੀਦੀ ਨਾਮ ਕਿਸ ਕਾ ਹੈ ਸ਼ਹਾਦਤ ਕਿਸ ਕੋ ਕਹਤੇ ਹੈ। ਔਰ ਇਸੇ ਕਰਕੇ ਉਰਦੂ ਦੇ ਸ਼ਾਇਰ ਨੇ ਵੀ ਕਿਹਾ ਸੀ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਯਹਾਂ ਮੌਤ ਕੀ ਹਯਾਤ ਹੈ। ਸੋ ਬਾਅਦ ਵਿਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਇਹ ਨਤੀਜਾ ਨਿਕਲਿਆ ਸੀ, ਉਹਨੇ ਡਾਕਟਰ ਮੁਹੰਮਦ ਲਤੀਫ ਨੇ ਲਿਖ ਦਿੱਤਾ ਸੀ ਕਿ ਡੈਥ ਆਫ ਗੁਰੂ ਅਰਜਨ ਇਸ ਦਾ ਗ੍ਰੇਟ ਟਰਨਿੰਗ ਪੁਆਇੰਟ ਇਨ ਦਾ ਹਿਸਟਰੀ ਆਫ ਸਿੱਖ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇੱਕ ਇਤਿਹਾਸ ਵਿਚ ਇੱਕ ਨਵਾਂ ਮੋੜ ਲੈ ਕੇ ਆਈ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੁਗਲਾਂ ਦੇ ਨਾਲ ਚਾਰ ਜੰਗ ਲੜੇ, ਇੱਥੋਂ ਫਿਰ ਸਾਡਾ ਕੁਰਬਾਨੀ ਯੁੱਗ ਵੀ ਆਰੰਭ ਹੁੰਦਾ। ਪਹਿਲਾ ਜਿਹੜਾ ਯੁੱਗ ਸੀ ਉਹ ਗੁਰਬਾਣੀ ਯੁੱਗ ਸੀ, ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦੇ ਕੇ ਇਹ ਫਿਰ ਸਾਡਾ ਸਿੱਖੀ ਦਾ ਕੁਰਬਾਨੀ ਯੁੱਗ ਆਰੰਭ ਹੁੰਦਾ। ਮੈਂ ਇੱਕ ਵਾਰ ਫਿਰ ਹਰਮਨਜੀਤ ਵੱਲੋਂ ਔਰ ਆਪਣੇ ਵੱਲੋਂ ਮੈਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਕੋਟ ਐਨ ਕੋਟ ਪ੍ਰਣਾਮ ਕਰਦਾ।
ਜੀ ਬਿਲਕੁਲ। ਸੋ ਅੱਜ ਇਸ ਖਾਸ ਸਿਲਸਿਲੇ ਰਾਹੀਂ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਤਾਂ ਇੱਕ ਜਿਹੜੀ ਝਾਤ ਹੈ ਉਹ ਅਸੀਂ ਮਾਰੀ ਔਰ ਹਮੇਸ਼ਾ ਦਿਲਬਰ ਸਾਹਿਬ ਆਪਣੇ ਵੱਲੋਂ ਬਹੁਤ ਵਿਸਥਾਰ ਦੇ ਵਿੱਚ ਜਿਹੜੀ ਕੋਈ ਵੀ ਜਾਣਕਾਰੀ ਹੈ ਸਾਡੇ ਵਿਰਸੇ ਦੇ ਨਾਲ ਇਤਿਹਾਸ ਦੇ ਨਾਲ ਸੰਬੰਧਿਤ ਲੈ ਕੇ ਆਉਂਦੇ ਆ। ਔਰ ਅੱਜ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਜਦੋਂ ਅਸੀਂ ਗੱਲ ਕਰ ਰਹੇ ਸੀਗੇ ਤਾਂ ਇੱਕ ਜਿਹੜਾ ਇੱਕ ਖਾਸ ਪੱਖ ਉਹਨਾਂ ਦੀ ਸ਼ਖਸੀਅਤ ਦਾ ਕਿ ਇੰਨੀ ਗਿਆਨਵਾਨ ਸ਼ਖਸੀਅਤ, ਦੇਖੋ ਗਿਆਨ ਦਾ ਭੰਡਾਰ ਸੀਗੇ। ਔਰ ਜਦੋਂ ਅਸੀਂ ਹੁਨਰ ਦੀ ਗੱਲ ਕਰਦੇ ਹਾਂ ਤਾਂ ਹੁਨਰ ਵੀ ਕਿੰਨੇ ਤਰ੍ਹਾਂ ਦਾ ਉਹਨਾਂ ਦੇ ਅੰਦਰ, ਆਰਕੀਟੈਕਟ ਉਸ ਵੇਲੇ ਸੀ ਉਹ ਹਨਾ, ਫਿਰ ਉਸ ਵੇਲੇ ਉਹ ਇੱਕ ਸਾਹਿਤਕਾਰ ਵੀ ਸੀਗੇ, ਉਸ ਵੇਲੇ ਉਹ ਇੱਕ ਸੰਗੀਤਕਾਰ ਵੀ ਸੀਗੇ ਉਸ ਵੇਲੇ, ਔਰ ਇੰਨੇ ਸਾਰੇ ਗੁਣਾਂ ਦਾ ਜਿਹੜਾ ਭੰਡਾਰ ਸੀ ਉਹਨਾਂ ਦੀ ਸ਼ਖਸੀਅਤ ਦੇ ਅੰਦਰ ਹੋਣ ਦੇ ਬਾਵਜੂਦ ਵੀ ਨਿਮਰਤਾ ਜਿਹੜੀ ਸੀ ਉਹ ਉਹਨਾਂ ਦੇ ਅੰਦਰ ਕਿੰਨੀ ਜ਼ਿਆਦਾ ਸੀ। ਔਰ ਨਿਮਰਤਾ ਦੇ ਨਾਲ ਨਾਲ ਸਬਰ, ਸੰਤੋਖ, ਸਹਿਣਸ਼ੀਲਤਾ ਜਿਹੜੀ ਹੈ ਉਹ ਇਹੋ ਜਿਹੇ ਗੁਣ ਹੈ ਜਿਹੜੇ ਖਾਸ ਤੌਰ ਦੇ ਉੱਤੇ ਸਾਨੂੰ ਉਹਨਾਂ ਦੀ ਸ਼ਖਸੀਅਤ ਦੇ ਵਿੱਚੋਂ ਅਪਣਾਉਣ ਦੀ ਲੋੜ ਹੈ। ਔਰ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀ ਸ਼ਹਾਦਤ ਤਾਂ ਵਾਕਈ ਸਿੱਖ ਇਤਿਹਾਸ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਸੀ ਹਨਾ। ਔਰ ਜਿਹੜੀ ਉਸ ਵੇਲੇ ਜਿਹੜੇ ਮੁਗਲਾਂ ਦੇ ਜ਼ੁਲਮਾਂ ਦੇ ਨਾਲ ਪਹਿਲਾਂ ਹੀ ਬਹੁਤ ਬੁਰੀ ਤਰ੍ਹਾਂ ਜਿਹੜੀ ਲੁਕਾਈ ਸੀਗੀ ਉਹ ਪਹਿਲਾਂ ਹੀ ਮੁਰਝਾ ਆ ਚੁੱਕੀ ਸੀ ਇੱਕ ਤਰ੍ਹਾਂ ਦੇ ਨਾਲ, ਉਹਨਾਂ ਦੇ ਅੰਦਰ ਜਜ਼ਬਾ ਜਿਹੜਾ ਸੀ ਉਹ ਵੀ ਖਤਮ ਹੋ ਗਿਆ ਸੀਗਾ ਹਨਾ, ਆਪਣੇ ਜੀਵਨ ਦੇ ਲਈ ਆਪਣੇ ਹੱਕਾਂ ਦੇ ਲਈ ਲੜਨ ਦਾ। ਸੋ ਉਸ ਤੋਂ ਬਾਅਦ ਉਹਨਾਂ ਦੇ ਅੰਦਰ ਇੱਕ ਨਵੀਂ ਰੂਹ ਜਿਹੜੀ ਆ ਉਹ ਵੀ ਫੂਕੀ ਆ ਉਸ ਵੇਲੇ ਦੀ ਲੁਕਾਈ ਦੇ ਵਿੱਚ। ਇਸ ਸ਼ਹਾਦਤ ਤੋਂ ਬਾਅਦ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਇਤਿਹਾਸ ਦੇ ਵਿੱਚ ਪੰਨਾ ਆ ਉਹ ਲਿਖਣਾ ਆਰੰਭ ਹੋਇਆ ਸਿੱਖ ਇਤਿਹਾਸ ਦੇ ਵਿੱਚ। ਔਰ ਨਾਲ ਹੀ ਨਾਲ ਆਮ ਜਿਹੜੇ ਲੋਕ ਹੈ ਉਹ ਵੀ ਕਾਫੀ ਹੱਦ ਤੱਕ ਇਸ ਫਲਸਫੇ ਨੂੰ ਅਪਣਾਉਂਦਿਆਂ ਹੋਇਆਂ ਇਸ ਜੀਵਨ ਤੋਂ ਜਿਹੜੀ ਸੇਧ ਲੈਣ ਦੇ ਵੱਲ ਤੁਰ ਪਏ। ਸੋ ਇੱਕ ਜਿਹੜਾ ਨਫ਼ਰਤ ਤੋਂ ਸ਼ੁਰੂ ਹੋਇਆ ਸੀ ਚਾਹੇ ਜਹਾਂਗੀਰ ਦੀ ਜਿਹੜੀ ਇਹ ਨਫ਼ਰਤ ਸੀ ਕਿ ਉਹਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਕੇ ਤੇ ਲੋਕਾਂ ਚ ਹੋਰ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਦਾ ਜਿਹੜਾ ਅਸਰ ਸੀ ਉਹ ਉਲਟਾ ਹੋਇਆ ਲੋਕਾਂ ਦੇ ਉੱਤੇ ਹਨਾ। ਸੋ ਇਹ ਬਹੁਤ ਵੱਡੀ ਦੇਣ ਸੀ ਗੁਰੂ ਸਾਹਿਬ ਦੀ ਕਿ ਉਹਨਾਂ ਨੇ ਇੰਨੇ ਸਾਰੇ ਗੁਣਾਂ ਦੇ ਭੰਡਾਰ ਹੋਣ ਦੇ ਬਾਵਜੂਦ ਇੱਕ ਤਾਂ ਕਿਤੇ ਵੀ ਉਹਨਾਂ ਨੇ ਉਹ ਜਿਹੜਾ ਵਿਰੋਧ ਸੀਗਾ ਉਹ ਕਿਸੇ ਉਹਨਾਂ ਦੇ ਜਵਾਬ ਦੇ ਵਿੱਚ ਕੁਛ ਇਹੋ ਜਿਹੀਆਂ ਜਿਹੜੀਆਂ ਕਰਾਮਾਤਾਂ ਦੇ ਰੂਪ ਦੇ ਵਿੱਚ ਜਾਂ ਫਿਰ ਇਹੋ ਜਿਹੇ ਜਿਹੜੇ ਬਹੁਤ ਰੁੱਖੇ ਰੂਪ ਦੇ ਵਿੱਚ ਨਹੀਂ ਉਹਨਾਂ ਨੇ ਉਸ ਨੂੰ ਸਵੀਕਾਰਿਆ, ਸਗੋਂ ਉਹਨਾਂ ਨੇ ਬਹੁਤ ਨਿਮਰ ਹੋ ਕੇ ਉਸ ਵਿਰੋਧ ਨੂੰ ਵੀ ਸਵੀਕਾਰਿਆ। ਸੋ ਉਹਨਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਹੈ ਜਿਨ੍ਹਾਂ ਤੋਂ ਸਾਨੂੰ ਸਬਕ ਲੈਣ ਦੀ, ਸੇਧ ਲੈਣ ਦੀ ਬਹੁਤ ਵੱਡੀ ਲੋੜ ਹੈ ਇਸ ਵੇਲੇ। ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ, ਤੁਸੀਂ ਹਮੇਸ਼ਾ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਬਹੁਤ ਅਹਿਮ ਜਿਹੜੀ ਜਾਣਕਾਰੀ ਔਰ ਗਿਆਨ ਜਿਹੜਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ। ਤੁਹਾਨੂੰ ਨਰਿੰਦਰ ਰਠੌਰ ਹੁਰੀ ਜਿਹੜੇ ਆ ਉਹ ਵੀ ਇਸ ਵੇਲੇ ਫਤਿਹ ਦੀ ਸਾਂਝ ਤੁਹਾਡੇ ਨਾਲ ਪਾ ਰਹੇ ਨੇ, ਕਹਿੰਦੇ ਦਿਲਬਰ ਸਾਹਿਬ ਗੁਰਫਤਿਹ ਜੀ।
ਗੁਰਫਤਿਹ ਗੁਰਫਤਿਹ ਸਾਰੇ ਸਰੋਤਿਆਂ ਨੂੰ, ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ ਅੱਜ ਦਾ ਵਿਰਸਾ ਤੇ ਇਤਿਹਾਸ ਸਿਲਸਿਲਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਅਗਲਾ ਇੱਕ ਗੀਤ ਜਿਹੜਾ ਰੋਸ਼ਨ ਪ੍ਰਿੰਸ ਹੋਰਾਂ ਦੀ ਆਵਾਜ਼ ਵਿੱਚ ਤੁਹਾਡੀ ਨਜ਼ਰ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਤੇ ਇਸ ਤੋਂ ਬਾਅਦ ਅਗਲਾ ਜਿਹੜਾ ਸਿਲਸਿਲਾ ਉਹ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਲੈ ਕੇ ਆਈਏ। ਔਰ ਉਹ ਸਿਲਸਿਲਾ ਹੋਏਗਾ ਜੀ ਗੱਲਬਾਤ ਦਾ, ਪਰ ਗੱਲਬਾਤ ਤੋਂ ਵੀ ਪਹਿਲਾਂ ਅਸੀਂ ਵਧਾਈਆਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨਾ। ਸੋ ਵਧਾਈਆਂ ਜਿਹੜੀਆਂ ਆ ਉਹਨਾਂ ਦੀ ਸਾਂਝ ਜ਼ਰੂਰ ਪਾਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਗੀਤ ਗੁਰੂ ਅਰਜਨ ਰੋਸ਼ਨ ਪ੍ਰਿੰਸ ਦੀ ਆਵਾਜ਼ ਚ।
ਜਣ ਸੱਚ ਸਿਰਜਣ ਹਾਰਾ, ਗੁਰੂ ਅਰਜਣ ਸੱਚ ਸਿਰਜਣ ਹਾਰਾ, ਗੁਰੂ ਅਰਜਣ ਸੱਚ ਸਿਰਜਣ ਹਾਰਾ, ਗੁਰੂ ਅਰਜਣ ਸੱਚ ਸਿਰਜਣ ਹਾਰਾ। ਅਕਾਲ ਅਪਾਰਾ ਰਬ ਸਸ ਜੋਤ ਉਦੋਤ ਲੰਗ ਪਰਮ ਜੋਤ ਪਰਮੇਸ਼ਰ ਪਿਆਰਾ, ਗੁਰੂ ਅਰਜਣ ਸੱਚ ਸਿਰਜਣ ਹਾਰਾ, ਗੁਰੂ ਅਰਜਣ ਸੱਚ ਸਿਰਜਣ ਹਾਰਾ, ਗੁਰੂ ਅਰਜਣ ਸੱਚ ਸਿਰਜਣ ਹਾਰਾ, ਗੁਰੂ ਅਰਜਣ ਸੱਚ ਸਿਰਜਣ ਹਾਰਾ। ਗੁਰੂ ਹਰਜਣ ਸੱਚ ਸਿਰਜਣ ਹਾਰਾ 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 ਸੱਚ ਅਚਾਰਾ ਨਾਮ ਦਾਨ ਇਸ ਨਾਨ ਦਿੜ ਗੁਰਮੁਖ ਪਾਏ ਭਗਤ ਇਸ ਤਾਰਾ ਗੁਰੂ ਹਰਜਣ ਸੱਚ ਸਿਰਜਣ ਹਾਰਾ ਗੁਰੂ ਹਰਜਣ ਸੱਚ ਸਿਰਜਣ ਹਾਰਾ ਗੁਰੂ ਹਰਜਣ ਸੱਚ ਸਿਰਜਣ ਹਾਰਾ ਗੁਰੂ ਅਰਜਣ ਸੱਚ ਸਿਰਜਣ ਹਾਰਾ
ਦਸ ਤੋਂ ਪੰਦਰਾਂ ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ
ਜੀ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਅਸੀਂ ਆਪਣਾ ਇਹ ਮਾਰਨਿੰਗ ਸ਼ੋ ਯਾਨੀ ਲਹਿਰਾਂ ਪ੍ਰੋਗਰਾਮ ਜਿਹੜਾ ਲੈ ਕੇ ਇਸ ਵੇਲੇ ਹਾਜ਼ਰ ਹੋ ਚੁੱਕੇ ਹਾਂ ਸੋ ਹਰਮਨ ਰੇਡੀਓ ਤੇ ਮਾਰਨਿੰਗ ਸ਼ੋ ਤੁਸੀਂ ਸੁਣਦੇ ਹੋ ਹਰ ਰੋਜ਼ ਸਵੇਰੇ 8 ਵਜੇ ਤੋਂ 10 ਵਜੇ ਦੇ ਦੌਰਾਨ ਤੇ ਇਸ ਦੌਰਾਨ ਅਸੀਂ ਵੱਖ ਵੱਖ ਸਿਲਸਿਲੇ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੇ ਇਨ੍ਹਾਂ ਸਿਲਸਿਲਿਆਂ ਦੇ ਵਿਚ ਖਾਸ ਤੌਰ ਦੇ ਉੱਤੇ ਵੱਖੋ ਵੱਖਰੇ ਜਿਹੜੇ ਵਿਸ਼ਿਆਂ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾਂਦੀ ਹੈ ਇੱਕ ਖਾਸ ਸਿਲਸਿਲਾ ਜਿਹੜਾ ਅਜੇ ਤੁਹਾਡੇ ਲਈ ਲੈ ਕੇ ਆਉਣਾ ਬਾਕੀ ਸੀ ਉਹਦੇ ਵਿਚ ਸੀ ਵਧਾਈਆਂ ਸੋ ਉਹ ਵਧਾਈਆਂ ਦਾ ਸਿਲਸਿਲਾ ਜਿਹੜਾ ਜੀ ਉਹ ਅਸੀਂ ਬਹੁਤ ਜਲਦ ਤੁਹਾਡੇ ਲਈ ਇਸ ਵੇਲੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਔਰ ਵਧਾਈਆਂ ਦੇ ਇਸ ਸਿਲਸਿਲੇ ਦੇ ਵਿਚ ਦੋਸਤੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਤੁਹਾਡੇ ਆਪਣੇ ਪਿਆਰਿਆਂ ਤੱਕ ਤੁਹਾਡੀਆਂ ਕੁਝ ਸ਼ੁਭ ਇੱਛਾਵਾਂ ਤੁਹਾਡੀਆਂ ਮੁਬਾਰਕਾਂ ਤੁਹਾਡਾ ਪਿਆਰ ਤੁਹਾਡੇ ਮੁਹੱਬਤੀ ਪੈਗਾਮ ਜਿਹੜੇ ਆ ਉਹ ਪਹੁੰਚਾਏ ਜਾਣ ਉਨ੍ਹਾਂ ਦੇ ਖਾਸ ਦਿਨ ਦੇ ਉੱਤੇ ਉਨ੍ਹਾਂ ਦੇ ਜਨਮ ਦਿਨ ਤੇ ਉਨ੍ਹਾਂ ਦੀ ਸਾਲਗਿਰਾ ਤੇ ਜਾਂ ਫਿਰ ਉਨ੍ਹਾਂ ਦੇ ਘਰ ਵਿਚ ਆਈ ਕਿਸੇ ਖਾਸ ਖੁਸ਼ੀ ਦੇ ਮੌਕੇ ਦੇ ਉੱਤੇ ਤੇ ਅਸੀਂ ਇਸ ਵੇਲੇ ਹਾਜ਼ਰ ਹਾਂ ਫਿਰ ਵਧਦੇ ਹਾਂ ਇਸ ਸਿਲਸਿਲੇ ਵੱਲ ਤੇ ਲਓ ਜੀ ਸਿਲਸਿਲਾ ਵਧਾਈਆਂ ਦਾ ਤੇ ਆਪਾਂ ਦੇਖਦੇ ਹਾਂ ਸਾਡੇ ਕੋਲ ਨੰਬਰ ਕਿਹਦਾ ਪਹੁੰਚਿਆ ਇਸ ਵੇਲੇ ਸਾਡੇ ਕੋਲ ਜੀ ਨੰਬਰ ਪਹੁੰਚਿਆ ਹੋਇਆ ਪ੍ਰੀਤ ਗੁਰਾਇਆ ਹੋਰਾਂ ਦਾ ਤੇ ਲਓ ਜੀ ਫਿਰ ਪ੍ਰੀਤ ਗੁਰਾਇਆ ਹੋਰਾਂ ਦਾ ਨੰਬਰ ਸਾਡੇ ਤੱਕ ਪਹੁੰਚ ਚੁੱਕੇ ਤੇ ਨੰਬਰ ਸਾਨੂੰ ਭੇਜਿਆ ਸੁਪ੍ਰੀਤ ਕੌਰ ਹੋਰਾਂ ਨੇ ਸੁਪ੍ਰੀਤ ਕੌਰ ਮੈਲਬਰਨ ਤੋਂ ਹੀ ਆਪਣੀ ਦੋਸਤ ਦੇ ਲਈ ਇਹ ਜਿਹੜਾ ਨੰਬਰ ਹੈ ਉਹ ਭੇਜ ਰਹੇ ਨੇ ਤੇ ਲਓ ਫਿਰ ਆਪਾਂ ਵਧਾਈਆਂ ਜਿਹੜੀਆਂ ਫਿਰ ਆਪਾਂ ਉਨ੍ਹਾਂ ਤੱਕ ਪਹੁੰਚਾਉਣੇ ਆ ਇਨ੍ਹਾਂ ਦੀਆਂ ਤੇ ਵਧਾਈਆਂ ਜਿਹੜੀਆਂ ਜੀ ਉਨ੍ਹਾਂ ਦੇ ਖਾਸ ਤੌਰ ਦੇ ਉੱਤੇ ਅੱਜ ਜਨਮ ਦਿਨ ਹੈ ਔਰ ਜਨਮ ਦਿਨ ਦੇ ਮੌਕੇ ਦੇ ਉੱਤੇ ਵਧਾਈਆਂ ਜਿਹੜੀਆਂ ਸੁਪ੍ਰੀਤ ਕੌਰ ਹੋਰਾਂ ਨੇ ਆਪਣੀ ਦੋਸਤ ਪ੍ਰੀਤ ਗੁਰਾਇਆ ਹੋਰਾਂ ਨੂੰ ਭੇਜੀਆਂ ਨੇ ਤੇ ਲਓ ਫਿਰ ਕਾਲ ਜਿਹੜੀ ਆਪਾਂ ਲਗਾ ਦਿੰਨੇ ਆ ਤੇ ਦੇਖਦੇ ਆ ਜੀ ਪ੍ਰੀਤ ਹੁਰੀ ਇਹ ਕਾਲ ਚੁੱਕਦੇ ਆ ਜਾਂ ਨਹੀਂ ਚੁੱਕਦੇ ਆਪਾਂ ਨੰਬਰ ਲਗਾ ਦਿੱਤਾ ਜੀ ਔਰ ਦੇਖ ਲੈਂਦੇ ਆ ਕਿ ਨੰਬਰ ਚਲਿਆ ਵੀ ਗਿਆ ਆ ਕਾਲ ਚਲੀ ਗਈ ਆ ਤੇ ਉਨ੍ਹਾਂ ਨੇ ਹੁਣ ਇਹ ਕਾਲ ਚੁੱਕਣੀ ਆ ਜਾਂ ਨਹੀਂ ਚੁੱਕਣੀ ਇਹ ਆਪਾਂ ਉਨ੍ਹਾਂ ਦੀ ਕਾਲ ਚੱਕੇ ਜਾਣ ਤੇ ਪਤਾ ਲੱਗੇਗਾ ਮੈਨੂੰ ਲੱਗਦਾ ਕਿ ਕਾਲ ਚੁੱਕੀ ਗਈ ਹੈ ਹੈਲੋ ਹਾਂਜੀ ਪ੍ਰੀਤ ਗੁਰਾਇਆ ਜੀ ਬੋਲ ਰਹੇ ਹੋ ਹਰਮਨ ਰੇਡੀਓ ਤੋਂ ਇਸ ਵੇਲੇ ਅਸੀਂ ਤੁਹਾਡੇ ਨਾਲ ਲਾਈਵ ਆ ਤੁਹਾਡੇ ਖਾਸ ਦਿਨ ਦੇ ਉੱਤੇ ਤੁਹਾਡੇ ਜਨਮ ਦਿਨ ਦੇ ਉੱਤੇ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਮੁਬਾਰਕਾਂ ਆ ਉਹ ਵੀ ਭੇਂਟ ਕਰਦੇ ਆ ਹਰਮਨ ਰੇਡੀਓ ਪਰਿਵਾਰ ਵੱਲੋਂ ਤੇ ਤੁਹਾਨੂੰ ਜ਼ਰੂਰ ਇਹ ਦੱਸਦੇ ਜਾਂਦੇ ਆ ਕਿ ਤੁਹਾਡੇ ਲਈ ਇਹ ਮੁਬਾਰਕਾਂ ਸੁਖਪ੍ਰੀਤ ਕੌਰ ਜਿਹੜੇ ਕਿ ਤੁਹਾਡੇ ਦੋਸਤ ਨੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਭੇਜੀਆਂ ਤੇ ਤੁਹਾਡੇ ਇਸ ਖਾਸ ਮੌਕੇ ਨੂੰ ਅਸੀਂ ਵੀ ਖਾਸ ਬਣਾਉਣਾ ਚਾਹ ਰਹੇ ਹਾਂ। ਪਹਿਲਾਂ ਤਾਂ ਦੱਸੋ ਵੀ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ?
ਬਹੁਤ ਹੀ ਵਧੀਆ, ਥੈਂਕ ਯੂ ਸੋ ਮਚ ਸੁਪ੍ਰੀਤ, ਤੇ ਮੈਂ ਐਕਸਪੈਕਟ ਨਹੀਂ ਕੀਤੀ ਸੀ ਕਾਲ, ਪਰ ਥੈਂਕ ਯੂ ਸੋ ਮਚ
ਜੀ। ਸੋ ਸੁਪ੍ਰੀਤ ਹੋਰਾਂ ਵੱਲੋਂ ਵੀ ਤੁਹਾਨੂੰ ਇਹ ਮੁਬਾਰਕਾਂ ਜਿਹੜੀਆਂ ਪਹੁੰਚ ਗਈਆਂ ਤੇ ਅਸੀਂ ਆਪਣੇ ਹਰਮਨ ਰੇਡੀਓ ਪਰਿਵਾਰ ਵੱਲੋਂ ਵੀ ਇਸ ਮੈਸੇਜ ਦੇ ਰੂਪ ਦੇ ਵਿੱਚ ਤੁਹਾਡੇ ਲਈ ਇਹ ਮੁਬਾਰਕਾਂ ਜਿਹੜੀਆਂ ਪ੍ਰਸਾਰਿਤ ਕਰ ਰਹੇ ਹਾਂ, ਜ਼ਰੂਰ ਸਵੀਕਾਰ ਕਰਿਓ। ਹੈਪੀ ਬਰਥਡੇ, ਚਲੋ ਜੀ ਬਹੁਤ ਬਹੁਤ ਮੁਬਾਰਕਾਂ। ਤੇ ਇਹ ਸੀ ਜੀ ਸਾਡਾ ਵਧਾਈਆਂ ਦਾ ਸਿਲਸਿਲਾ। ਇਸ ਸਿਲਸਿਲੇ ਦੇ ਵਿਚ ਖਾਸ ਤੌਰ ਦੇ ਉੱਤੇ ਸੁਪ੍ਰੀਤ ਕੌਰ ਹੋਰਾਂ ਦੇ ਵੀ ਧੰਨਵਾਦੀ ਆ ਕਿ ਪ੍ਰੀਤ ਗੁਰਾਇਆ ਹੋਰਾਂ ਦੇ ਜਨਮ ਦਿਨ ਨੂੰ ਖਾਸ ਬਣਾਉਣ ਦੇ ਲਈ ਉਹਨਾਂ ਨੇ ਇਹ ਸਰਪ੍ਰਾਈਜ਼ ਕਾਲ ਜਿਹੜੀ ਆ ਉਹ ਹਰਮਨ ਰੇਡੀਓ ਦੇ ਜ਼ਰੀਏ ਕੀਤੀ ਆ। ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਤੁਹਾਡਾ ਵੀ, ਔਰ ਬਹੁਤ ਸਾਰੀਆਂ ਮੁਬਾਰਕਾਂ, ਪਰਮਾਤਮਾ ਤੁਹਾਡੀ ਜ਼ਿੰਦਗੀ ਦੇ ਵਿਚ ਖੁਸ਼ੀਆਂ ਖੇੜੇ ਬਣਾਈ ਰੱਖੇ।
ਬਹੁਤ ਬਹੁਤ ਮਿਹਰਬਾਨੀ,
ਥੈਂਕ ਯੂ ਸੋ ਮਚ ਜੀ। ਸੋ ਦੋਸਤੋ ਇਹ ਸੀ ਜੀ ਸਿਲਸਿਲਾ ਵਧਾਈਆਂ ਦਾ। ਚਲੋ ਜੀ ਦੋਸਤੋ ਵਧਾਈਆਂ ਦੇ ਸਿਲਸਿਲੇ ਤੋਂ ਬਾਅਦ ਅਗਲਾ ਸਿਲਸਿਲਾ ਜਿਹੜਾ ਜੀ ਉਹ ਸਾਡਾ ਹੈਗਾ ਗੱਲਾਂ ਬਾਤਾਂ ਦਾ ਸਿਲਸਿਲਾ। ਗੱਲਾਂ ਬਾਤਾਂ ਦੇ ਵਿਚ ਅਸੀਂ ਹਮੇਸ਼ਾ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਆ, ਪਰ ਅੱਗੇ ਅਸੀਂ ਕਦੇ ਵੀ ਜਿਹੜੀ ਇਹ ਗੱਲਬਾਤ ਆ ਫੇਸਬੁੱਕ ਦੇ ਉੱਤੇ ਲਾਈਵ ਨਹੀਂ ਲੈ ਕੇ ਆਏ, ਤੇ ਅੱਜ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਗੱਲਾਂ ਬਾਤਾਂ ਜਿਹੜੀਆਂ ਫਿਰ ਅੱਜ ਅਸੀਂ ਫੇਸਬੁੱਕ ਤੇ ਵੀ ਲਾਈਵ ਕਰੀਏ। ਤੇ ਫੇਸਬੁੱਕ ਦੇ ਉੱਤੇ ਲਾਈਵ ਇਹ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਟੌਪਿਕ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਅੱਜ ਦਾ ਵਿਸ਼ਾ ਜਿਹੜਾ ਆਮ ਤੌਰ ਦੇ ਉੱਤੇ ਅਸੀਂ ਸਾਰੇ ਵੈਸੇ ਇਸ ਵਿਸ਼ੇ ਦੇ ਨਾਲ ਕਿਸੇ ਨਾ ਕਿਸੇ ਪੱਖ ਤੋਂ ਪ੍ਰਭਾਵਿਤ ਆ, ਵਿਸ਼ਾ ਹੈਗਾ ਜੀ ਕਿ ਭੁੱਲਣ ਦੀ ਸਮੱਸਿਆ। ਸਭ ਤੋਂ ਜ਼ਿਆਦਾ ਤੁਸੀਂ ਕੀ ਭੁੱਲਦੇ ਹੋ ਤੁਸੀਂ ਸਾਨੂੰ ਇਹ ਦੱਸਣਾ, ਤੇ ਭੁੱਲਣਾ ਜਿਹੜਾ ਆ ਉਹ ਅੱਜ ਕੱਲ ਆਮ ਤੌਰ ਦੇ ਉੱਤੇ ਸਾਡੀ ਇੱਕ ਸਮੱਸਿਆ ਬਣਦਾ ਜਾ ਰਿਹਾ ਹੈ ਨਾ। ਅਸੀਂ ਆਦਤ ਕਹਿ ਲੈਂਦੇ ਹਾਂ ਕਈ ਵਾਰ, ਅਸੀਂ ਕਹਿੰਦੇ ਵੀ ਭੁੱਲਣ ਦੀ ਆਦਤ ਆ ਉਹਨੂੰ, ਹਨਾ, ਕਿਸੇ ਨੂੰ ਵੀ ਅਸੀਂ ਕਹਿ ਦਿੰਦੇ ਹਾਂ ਵੀ ਭੁਲੱਕੜ ਕਿਸਮ ਦਾ ਆਦਮੀ ਆ, ਹਨਾ। ਪਰ ਬਹੁਤ ਘੱਟ ਹੁੰਦਾ ਸੀ ਪਹਿਲਾਂ ਕਿ ਲੋਕ ਜਿਹੜੇ ਆ ਉਹ ਭੁਲੱਕੜ ਹੋਣ, ਪਰ ਹੁਣ ਜਦੋਂ ਵੀ ਤੁਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਗੱਲ ਕਰੋ, ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ, ਆਪਣੇ ਖਾਸ ਦਾਇਰੇ ਦੇ ਵਿੱਚ ਗੱਲ ਕਰੋ, ਤਾਂ ਹਰ ਇੱਕ ਤੋਂ ਤੁਹਾਨੂੰ ਇਹ ਸੁਣਨ ਨੂੰ ਜ਼ਰੂਰ ਮਿਲਦਾ ਕਿ ਕੋਈ ਨਾ ਕੋਈ ਤੁਹਾਡੀ ਦੋਸਤ, ਤੁਹਾਡਾ ਮਿੱਤਰ ਉਹ ਇਸ ਗੱਲ ਨੂੰ ਤੁਹਾਡੇ ਨਾਲ ਸਾਂਝਾ ਕਰਦਾ ਕਿ ਮੈਨੂੰ ਅੱਜ ਕੱਲ ਨਾ ਭੁੱਲਦਾ ਬਹੁਤ ਹੈ, ਹਨਾ। ਸੋ ਤੁਸੀਂ ਸਾਡੇ ਨਾਲ ਇਸ ਸੈਗਮੈਂਟ ਦੇ ਜ਼ਰੀਏ, ਇਸ ਸਿਲਸਿਲੇ ਦੇ ਜ਼ਰੀਏ ਇਹ ਸਾਂਝ ਜ਼ਰੂਰ ਬਣਾਇਓ ਕਿ ਤੁਸੀਂ ਅਸਲ ਦੇ ਵਿੱਚ ਕੀ ਸਭ ਤੋਂ ਜ਼ਿਆਦਾ ਭੁੱਲਦੇ ਹੋ, ਤੇ ਮੈਂ ਵੀ ਜ਼ਰੂਰ ਆਪਣੇ ਵੱਲੋਂ ਤੁਹਾਡੇ ਨਾਲ ਸਾਂਝ ਬਣਾਵਾਂਗੀ ਕਿ ਮੈਨੂੰ ਕੀ ਕੀ ਭੁੱਲਦਾ। ਪਰ ਇਸ ਭੁੱਲਣ ਦੀ ਜਿਹੜੀ ਇਹ ਸਮੱਸਿਆ ਇਹਦੇ ਉੱਤੇ ਗੱਲ ਕਰੀਏ ਤਾਂ ਦੋਸਤੋ ਜਿਹੜਾ ਭੁੱਲਣਾ ਹੈ ਨਾ, ਅਸਲ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਜਦੋਂ ਪਿਛਲੇ ਸਮਿਆਂ ਦੀ ਗੱਲ ਕਰਦੇ ਹਾਂ, ਆਪਾਂ ਬਜ਼ੁਰਗਾਂ ਦੇ ਨਾਲ ਜਦੋਂ ਗੱਲਾਂ ਕਰਦੇ ਹਾਂ ਤਾਂ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਨ੍ਹਾਂ ਦੀ ਯਾਦ ਸ਼ਕਤੀ ਜਿਹੜੀ ਆ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਆ। ਉਹਨਾਂ ਦੀ ਯਾਦ ਸ਼ਕਤੀ ਇੰਨੀ ਕੁ ਜ਼ਿਆਦਾ ਮਜ਼ਬੂਤ ਹੁੰਦੀ ਆ ਕਿ ਉਹਨਾਂ ਨੂੰ ਪਿਛਲੇ ਸਾਲਾਂ ਦੀਆਂ ਤਰੀਕਾਂ, ਸਮਾਂ, ਹਨਾ, ਔਰ ਉਹ ਘਟਨਾਵਾਂ ਦੇ ਬਾਰੇ ਬੜਾ ਡੂੰਘਾ ਜਿਹੜਾ ਆ ਉਹ ਗਿਆਨ ਵੀ ਹੁੰਦਾ ਆ ਔਰ ਯਾਦ ਵੀ ਹੁੰਦੀ ਆ। ਪਰ ਜਦੋਂ ਅਸੀਂ ਆਪਣੀ ਗੱਲ ਕਰਦੇ ਹਾਂ ਤਾਂ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਮੈਂ ਪਿਛਲੇ ਸਮਿਆਂ ਦੌਰਾਨ ਪੜ੍ਹੀਆਂ ਸੀ, ਅੱਜ ਤੋਂ ਜੇ 15 ਸਾਲ ਪਹਿਲਾਂ ਜਿਹੜੀ ਕਿਤਾਬ ਪੜ੍ਹੀ ਆ, 10 ਸਾਲ ਪਹਿਲਾਂ ਕਿਤਾਬ ਪੜ੍ਹੀ, ਈਵਨ ਜੇ 5 ਸਾਲ ਪਹਿਲਾਂ ਵੀ ਪੜ੍ਹੀ ਹੋਏਗੀ ਕੋਈ ਕਿਤਾਬ, ਤਾਂ ਮੈਨੂੰ ਕਈ ਵਾਰ ਉਹ ਵੀ ਭੁੱਲ ਜਾਂਦੀ ਆ ਕਿ ਉਸ ਕਿਤਾਬ ਦੇ ਵਿੱਚ ਅਸਲ ਦੇ ਵਿੱਚ ਕੀ ਸੀ। ਅੱਛਾ, ਭੁੱਲਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ, ਪਰ ਜਦੋਂ ਅਸੀਂ ਫਿਰ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਤਾਂ ਅੱਗੇ ਇਹ ਕਿਆਸ ਲਗਾਇਆ ਜਾਂਦਾ ਸੀ, ਇੱਕ ਅੰਦਾਜ਼ਾ ਹੁੰਦਾ ਸੀ ਕਿ ਜਦੋਂ ਤੁਹਾਡੀ ਉਮਰ ਜਿਹੜੀ ਆ ਉਹ 50 ਟੱਪਦੀ ਆ ਜਾਂ 60 ਸਾਲ ਜਿਹੜੇ ਉਮਰ ਦੇ ਤੁਸੀਂ ਟੱਪ ਜਾਂਦੇ ਹੋ ਤਾਂ ਫਿਰ ਤੁਹਾਨੂੰ ਜਿਹੜਾ ਇਹ ਸਮੱਸਿਆ ਆ ਉਹ ਆਉਣੀ ਆਮ ਗੱਲ ਹੈ, ਹਨਾ। ਤੇ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਹੁਣ ਆਮ ਤੌਰ ਦੇ ਉੱਤੇ ਅਸੀਂ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੋਂ ਲੈ ਕੇ ਵਡੇਰੀ ਉਮਰ ਦੇ ਲੋਕਾਂ ਤੱਕ ਜਿਹੜੀ ਇਸ ਸਮੱਸਿਆ ਨੂੰ ਆਮ ਪਾਉਂਦੇ ਆ। ਸੋ ਇਸ ਸਮੱਸਿਆ ਦੇ ਬਹੁਤ ਸਾਰੇ ਕਾਰਨ ਵੀ ਹੋ ਸਕਦੇ ਆ, ਪਰ ਜਦੋਂ ਅਸੀਂ ਮੈਡੀਕਲ ਟਰਮ ਦੇ ਵਿੱਚ ਦੇਖਦੇ ਹਾਂ ਤਾਂ ਜ਼ਿਆਦਾਤਰ ਭੁੱਲਣ ਦੀ ਇਸ ਬਿਮਾਰੀ ਨੂੰ ਡਿਮੈਂਸ਼ੀਆ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਨਾ, ਔਰ ਇਹ ਜਿਹੜੀ ਅਸਲ ਦੇ ਵਿੱਚ ਬਿਮਾਰੀ ਆ ਇਹ ਬਜ਼ੁਰਗਾਂ ਨੂੰ ਹੁੰਦੀ ਆ। ਅੱਜ ਅਸੀਂ ਵੱਡੀ ਉਮਰ ਦੇ ਲੋਕਾਂ ਦੇ ਕੁਝ ਜਿਹੜੇ ਹਾਲਾਤ ਹੈ ਉਹਦੇ ਉੱਤੇ ਵੀ ਗੱਲ ਕੀਤੀ ਸੀ, ਕਿਉਂਕਿ ਅੱਜ ਹੈਗਾ ਜੀ 15 ਜੂਨ। ਸੋ 15 ਜੂਨ ਦਾ ਜਿਹੜਾ ਦਿਨ ਹੈ ਉਹ ਵਰਲਡ ਅਬਿਊਜ਼ ਅਵੇਅਰਨੈਸ ਡੇ ਵਜੋਂ ਵੀ ਜਾਣਿਆ ਜਾਂਦਾ, ਕਿਉਂਕਿ UN ਵੱਲੋਂ ਇਹ ਦਿਨ ਜਿਹੜਾ ਸੀਗਾ ਇਹ ਮੁਕਰਰ ਕੀਤਾ ਗਿਆ ਸੀਗਾ ਵਰਲਡ ਐਲਡਰ ਅਬਿਊਜ਼ ਅਵੇਅਰਨੈਸ ਡੇ ਦੇ ਨਾਮ ਨਾਲ, ਹੈ ਨਾ, ਔਰ ਇਹਨੂੰ ਮਾਨਤਾ ਦਿੱਤੀ ਗਈ ਸੀ। ਤੇ ਇਹਦਾ ਮੰਤਵ ਵੀ ਇਹੀ ਸੀਗਾ ਕਿ ਜਿਹੜੀ ਵਡੇਰੀ ਉਮਰ ਵੱਲ ਵੱਧ ਰਹੇ ਲੋਕ ਆ ਉਹਨਾਂ ਦੇ ਜੀਵਨ ਪੱਧਰ ਦੇ ਵਿੱਚ ਲਗਾਤਾਰ ਸੁਧਾਰ ਲਿਆਉਣਾ ਤੇ ਨਾਲੋ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਆ ਜਾਂ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਆ ਉਹਦੇ ਖਾਸ ਜਿਹੜੇ ਤਰੀਕੇ ਆ, ਖਾਸ ਉਹਦੇ ਲਈ ਯੋਜਨਾਵਾਂ, ਖਾਸ ਨੀਤੀਆਂ ਜਿਹੜੀਆਂ ਸਰਕਾਰਾਂ ਵੱਲੋਂ ਆਪਣੇ ਦੇਸ਼ ਦੇ ਵਿੱਚ ਤਿਆਰ ਕਰਨੀਆਂ, ਹੈ ਨਾ। ਖੈਰ ਅਸੀਂ ਉਹਦੇ ਬਾਰੇ ਗੱਲ ਕੀਤੀ, ਪਰ ਜਦੋਂ ਅਸੀਂ ਬਜ਼ੁਰਗਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਖਾਸ ਉਮਰ ਤੋਂ ਬਾਅਦ ਉਹ ਸਮੱਸਿਆਵਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਪਰ ਜਦੋਂ ਅਸੀਂ ਭੁੱਲਣ ਦੀ ਗੱਲ ਕਰਦੇ ਹਾਂ ਤਾਂ ਦੋਸਤੋ ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਦੀ ਸਾਨੂੰ ਜ਼ਰੂਰ ਉਡੀਕ ਹੈ। ਤੁਸੀਂ ਸਾਨੂੰ ਆਪਣੇ ਜਿਹੜੇ ਸੁਨੇਹੇ ਆ ਉਹ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਆਪਣੇ ਜਿਹੜੇ ਸੁਨੇਹੇ ਆ ਉਹ ਭੇਜ ਸਕਦੇ ਹੋ ਟੈਲੀਗ੍ਰਾਮ ਐਪ ਦੇ ਜ਼ਰੀਏ ਵੀ। ਸੋ ਟੈਲੀਗ੍ਰਾਮ ਐਪ ਦੇ ਵਿੱਚ ਤੁਸੀਂ ਹਰਮਨ ਰੇਡੀਓ ਨੂੰ ਜਦੋਂ ਸਰਚ ਕਰੋਗੇ ਤਾਂ ਤੁਸੀਂ ਆਪਣਾ ਜਿਹੜਾ ਸੁਨੇਹਾ ਉੱਥੇ ਟਾਈਪ ਕਰਕੇ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਜਿਹੜਾ ਇਸ ਚੱਲਦੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਵੀ ਆਪਣਾ ਜਿਹੜਾ ਤਜਰਬਾ ਸਾਂਝਾ ਕਰ ਸਕਦੇ ਹੋ। ਮੈਨੂੰ ਲੱਗਦਾ ਹੁੰਦਾ ਕਿ ਇਹ ਬੜਾ ਹੀ ਆਮ ਵਿਸ਼ਾ ਆ, ਬਹੁਤ ਕਾਮਨ ਆ ਇਹ ਗੱਲ ਕਿ ਸਾਨੂੰ ਭੁੱਲਣ ਦੀ ਜਿਹੜੀ ਆਦਤ ਹੈ ਉਹ ਬਹੁਤ ਜ਼ਿਆਦਾ ਆਦਤ ਨਹੀਂ ਹੈ, ਸਮੱਸਿਆ ਅਸਲ ਦੇ ਵਿੱਚ, ਹੈ ਨਾ। ਇਹ ਜਿਹੜੀ ਸਮੱਸਿਆ ਆ ਉਹ ਸਾਡੇ ਅੰਦਰ ਬਹੁਤ ਜ਼ਿਆਦਾ ਆਮ ਲੋਕਾਂ ਦੇ ਵਿੱਚ ਇਹ ਵੱਧਦੀ ਜਾ ਰਹੀ ਹੈ। ਅੱਛਾ, ਜਦੋਂ ਅਸੀਂ ਹੁਣ ਗੱਲ ਕੀਤੀ ਸੀਗੀ ਕਿ ਅਸਲ ਦੇ ਵਿੱਚ ਜੇ ਮੈਡੀਕਲ ਟਰਮ ਦੇ ਵਿੱਚ ਦੇਖੀਏ ਤਾਂ ਇਹਨੂੰ ਅਸੀਂ ਜੋੜਦੇ ਹਾਂ ਕਿ ਡਿਮੈਂਸ਼ੀਆ ਦੀ ਜਿਹੜੀ ਸਮੱਸਿਆ ਤੋਂ ਸ਼ਾਇਦ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਬੰਦਾ ਪ੍ਰਭਾਵਿਤ ਹੁੰਦਾ, ਜਿਹਦੇ ਕਾਰਨ ਭੁੱਲਣ ਦਾ ਜਿਹੜਾ ਉਹਦੀ ਜ਼ਿੰਦਗੀ ਦੇ ਵਿੱਚ ਖਦਸ਼ਾ ਆ ਉਹ ਵੱਧਦਾ ਜਾਂਦਾ ਆ। ਪਰ ਆਮ ਤੌਰ ਦੇ ਉੱਤੇ ਜਦੋਂ ਘੱਟ ਉਮਰ ਦੇ ਜਿਹੜੇ ਲੋਕ ਆ ਇਹੋ ਜਿਹੀ ਭੁਲੱਕੜ ਕਿਸਮ ਦੀ ਬਿਰਤੀ ਦੇ ਸ਼ਿਕਾਰ ਹੁੰਦੇ ਆ ਤੇ ਉਹਦਾ ਕਾਰਨ ਕੀ ਹੁੰਦਾ ਉਹਦੀ ਗੱਲ ਕਰੀਏ ਤਾਂ ਦੋਸਤੋ ਆਮ ਤੌਰ ਤੇ ਦੇਖਣ ਦੇ ਵਿੱਚ ਇਹ ਆਇਆ ਕਿ ਜਿਹੜੀ ਸਾਡੀ ਇਸ ਵੇਲੇ ਜਿਹੜੀ ਜ਼ਿੰਦਗੀ ਆ ਜਾਂ ਜਿਹੜਾ ਸਾਡਾ ਲਾਈਫ ਸਟਾਈਲ ਆ, ਹਨਾ, ਉਹਦਾ ਜਿਹੜਾ ਫਰਕ ਆ ਉਹ ਪਹਿਲੇ ਲੋਕਾਂ ਦੇ ਲਾਈਫ ਸਟਾਈਲ ਦੇ ਨਾਲੋਂ ਬਹੁਤ ਜ਼ਿਆਦਾ ਵੱਖਰਾ ਹੋ ਗਿਆ। ਸੋ ਉਹੀ ਇੱਕ ਬਹੁਤ ਵੱਡਾ ਪਹਿਲਾਂ ਤਾਂ ਵਖਰੇਵਾਂ ਆ। ਅੱਜ ਦੀ ਜਿਹੜੀ ਜ਼ਿੰਦਗੀ ਆ ਦੌੜ ਭੱਜ ਦੀ ਜ਼ਿੰਦਗੀ ਆ, ਜ਼ਿੰਦਗੀ ਦੇ ਵਿੱਚ ਕਿਤੇ ਵੀ ਠਹਿਰਾਅ ਨਹੀਂ ਹੈਗਾ। ਸੋ ਉਹ ਠਹਿਰਾਅ ਨਾ ਹੋਣ ਦੇ ਕਾਰਨ ਕੀ ਹੁੰਦਾ ਕਿ ਬਹੁਤੀ ਵਾਰ ਅਸੀਂ ਇੱਕੋ ਹੀ ਸਮੇਂ ਬਹੁਤ ਸਾਰੇ ਜਿਹੜੇ ਆਪਣੇ ਟੀਚੇ ਆ ਉਹ ਮਿੱਥ ਕੇ ਚੱਲਦੇ ਆ। ਸਮਾਂ ਸਾਡੇ ਕੋਲ ਘੱਟ ਹੁੰਦਾ ਪਰ ਕਰਨਾ ਅਸੀਂ ਬਹੁਤ ਕੁਛ ਚਾਹੁੰਦੇ ਆ, ਹਨਾ। ਸੋ ਉਸ ਤਰ੍ਹਾਂ ਦੀ ਜਦੋਂ ਸਥਿਤੀ ਹੁੰਦੀ ਆ ਤਾਂ ਉਹਦੇ ਵਿੱਚ ਵੀ ਆਮ ਤੌਰ ਦੇ ਉੱਤੇ ਜਦੋਂ ਅਸੀਂ ਉਹ ਸਾਰੇ ਜਿਹੜੇ ਟੀਚੇ ਆ ਜਿਨ੍ਹਾਂ ਨੂੰ ਅਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਕੁਛ ਜ਼ਿਆਦਾ ਕਰਨ ਦੇ ਤੌਰ ਦੇ ਉੱਤੇ ਮਿੱਥ ਲੈਂਦੇ ਆ ਤਾਂ ਉਹਦੇ ਵਿੱਚ ਕਈ ਵਾਰ ਸਾਨੂੰ ਜਿਹੜਾ ਪ੍ਰੈਸ਼ਰ ਆ ਸਾਡੇ ਉੱਤੇ ਉਹ ਵੱਧ ਜਾਂਦਾ ਹੈ। ਸੋ ਉਸ ਸਥਿਤੀ ਦੇ ਵਿੱਚ ਜਿਹੜੀ ਇਹ ਸਮੱਸਿਆ ਆ ਉਹ ਸਾਨੂੰ ਆ ਸਕਦੀ ਆ। ਜ਼ਿਆਦਾਤਰ ਦੇਖਣ ਦੇ ਵਿੱਚ ਇਹੀ ਆਉਂਦਾ ਹੈ ਕਿ ਨੌਜਵਾਨਾਂ ਦੇ ਵਿੱਚ, ਬੱਚਿਆਂ ਦੇ ਵਿੱਚ ਜਾਂ ਸਾਡੀ ਉਮਰ ਦੇ ਲੋਕਾਂ ਦੇ ਵਿੱਚ ਜੇ ਇਹ ਸਮੱਸਿਆ ਆਉਂਦੀ ਹੈ ਤਾਂ ਉਹ ਇਸੇ ਕਾਰਨ ਆਉਂਦੀ ਆ। ਖੈਰ ਇਹਦੇ ਉੱਤੇ ਹੋਰ ਵੀ ਗੱਲਬਾਤ ਕਰਾਂਗੇ ਕਿ ਹੋਰ ਕੀ ਕਾਰਨ ਨੇ ਇਸ ਸਮੱਸਿਆ ਦੇ, ਪਰ ਉਸ ਤੋਂ ਪਹਿਲਾਂ ਭੁੱਲਣ ਦੇ ਬਾਰੇ ਗੱਲ ਕਰੀਏ ਵੀ ਭੁੱਲਦੇ ਕਿੱਦਾਂ ਕਿੱਦਾਂ ਦੀਆਂ ਚੀਜ਼ਾਂ ਆ ਆਪਾਂ, ਹਨਾ, ਤੁਸੀਂ ਕੀ ਕੀ ਭੁੱਲਦੇ ਆ ਉਹਦੇ ਉੱਤੇ ਜ਼ਰੂਰ ਗੱਲ ਕਰਾਂਗੇ। ਪਰ ਜਿਹੜੀਆਂ ਜ਼ਿਆਦਾਤਰ ਆਮ ਲੋਕਾਂ ਦੇ ਵਿੱਚ ਦੇਖਣ ਦੇ ਵਿੱਚ ਆਉਂਦਾ ਆ ਕਿ ਚੀਜ਼ਾਂ ਦੇ ਵਿੱਚ ਜਦੋਂ ਅਸੀਂ ਔਰਤਾਂ ਦੇ ਨਾਲ ਗੱਲ ਕਰਦੇ ਆ ਨਾ ਦੋਸਤੋ, ਤਾਂ ਔਰਤਾਂ ਦੇ ਵਿੱਚ ਆਮ ਤੌਰ ਤੇ ਦੇਖਣ ਦੇ ਵਿੱਚ ਇਹੀ ਆਉਂਦਾ ਹੈ ਕਿ ਔਰਤਾਂ ਕੀ ਸ਼ਿਕਾਇਤ ਕਰਦੀਆਂ ਕਿ ਮੈਨੂੰ ਨਾ ਅੱਜ ਕੱਲ ਇਹੀ ਭੁੱਲ ਜਾਂਦਾ ਵੀ ਮੈਂ ਆਟਾ ਜਦੋਂ ਰੋਟੀ ਬਣਾ ਕੇ ਹਟਦੀ ਆ ਤਾਂ ਆਟਾ ਮੈਂ ਸੁੱਕਾ ਆਟਾ ਜਿਹੜਾ ਉਹ ਰੱਖਣਾ ਹੁੰਦਾ ਕੈਬਨਿਟ ਦੇ ਵਿੱਚ ਤੇ ਜਿਹੜਾ ਦੂਜਾ ਗੁੰਨਿਆ ਹੋਇਆ ਆਟਾ ਉਹ ਮੈਂ ਫਰਿੱਜ ਚ ਰੱਖਣਾ ਹੁੰਦਾ ਤੇ ਮੇਰੇ ਕੋਲ ਉਲਟਾ ਰੱਖ ਹੋ ਜਾਂਦਾ, ਹਨਾ। ਔਰ ਆਮ ਤੌਰ ਦੇ ਉੱਤੇ ਔਰਤਾਂ ਇਹ ਵੀ ਸ਼ਿਕਾਇਤ ਕਰਦੀਆਂ, ਸਾਡੀਆਂ ਭੈਣਾਂ ਇਹ ਵੀ ਸ਼ਿਕਾਇਤ ਕਰਦੀਆਂ ਕਿ ਜਦੋਂ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਬਹੁਤ ਸਾਰੇ ਜਿਹੜੇ ਕੰਮ ਆ ਉਹ ਨਿਪਟਾਉਣੇ, ਕਿਉਂਕਿ ਜਿਹੜੀਆਂ ਸਾਡੀਆਂ ਭੈਣਾਂ ਨੇ ਬੀਬੀਆਂ ਨੇ ਨਾ, ਇਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਟਾਈਮ ਬਹੁਤ ਕੁਛ ਚੱਲਦਾ, ਇੱਕੋ ਹੀ ਟਾਈਮ ਇਹਨਾਂ ਦੇ ਦਿਮਾਗ 'ਚ ਇਹ ਵੀ ਚੱਲਦਾ ਕਿ ਮੈਂ ਮਸ਼ੀਨ ਦੇ ਵਿੱਚ ਕੱਪੜੇ ਵੀ ਧੋਣੇ ਪਾਉਣੇ ਆ, ਹਨਾ ਇੱਕੋ ਹੀ ਟਾਈਮ ਦੇ ਵਿੱਚ ਇਹਨਾਂ ਦੇ ਵਿੱਚ ਇਹ ਵੀ ਦਿਮਾਗ ਦੇ ਵਿੱਚ ਚੱਲਦਾ ਕਿ ਬੱਚੇ ਦੀ ਕੋਈ ਇਵਨਿੰਗ ਕਲਾਸ ਦਾ ਟਾਈਮ ਹੋਣ ਵਾਲਾ, ਮੈਂ ਉਹਨੂੰ ਉੱਥੇ ਵੀ ਛੱਡਣਾ, ਇੱਕੋ ਹੀ ਟਾਈਮ ਦੇ ਵਿੱਚ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਚੱਲਦਾ ਹੈ ਕਿ ਰਾਤ ਦੇ ਡਿਨਰ ਦੇ ਲਈ ਮੈਂ ਆਹ ਵੀ ਕੁਛ ਬਣਾਉਣਾ ਆ, ਇੱਕੋ ਹੀ ਟਾਈਮ ਦੇ ਵਿੱਚ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਚੱਲਦਾ ਹੈ ਕਿ ਗਰੋਸਰੀ ਦੀ ਆਹ ਚੀਜ਼ ਜਿਹੜੀ ਉਹ ਖਤਮ ਹੋਈ ਆ, ਇੱਕੋ ਹੀ ਟਾਈਮ ਦੇ ਵਿੱਚ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਚੱਲਦਾ ਆ ਕਿ ਕੱਲ ਦੀ ਜੋਬ ਦਾ ਜਿਹੜਾ ਰੋਸਟਰ ਆ ਉਹ ਵੀ ਹਲੇ ਦੇਖਿਆ ਨਹੀਂ ਆ, ਇੱਕੋ ਹੀ ਟਾਈਮ ਦੇ ਵਿੱਚ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਚੱਲਦਾ ਆ ਕਿ ਜਿਹੜੀ ਪਿਛਲੇ ਹਫਤੇ ਦੀ ਸੈਲਰੀ ਆ ਬੈਂਕ ਦੇ ਵਿੱਚ ਆਈ ਆ ਕਿ ਨਹੀਂ ਆਈ, ਕਿੰਨੀ ਆਈ ਆ, ਕੀ ਕੱਟਿਆ ਗਿਆ, ਕੀ ਆ ਗਿਆ, ਉਹ ਸਾਰਾ ਕੁਛ ਜਿਹੜਾ ਆ ਇੱਕੋ ਹੀ ਸਮੇਂ ਦੇ ਵਿੱਚ ਮੈਨੇਜ ਕਰਨਾ ਜਿਹੜਾ ਆ ਉਹ ਇਹਨਾਂ ਦੇ ਲਈ ਇੱਕ ਚੁਣੌਤੀ ਬਣ ਜਾਂਦੀ ਆ। ਸੋ ਉਸ ਚੁਣੌਤੀ ਦੇ ਚੱਲਦੇ ਆ, ਪਰ ਅਸੀਂ ਲੋਕ ਕੀ ਆ, ਅਸੀਂ ਕਹਿੰਦੇ ਆ ਕਿ ਅਸੀਂ ਪਰਫੈਕਟ ਹੋਣਾ ਚਾਹੁੰਦੇ ਆ, ਹਨਾ ਵੀ ਮੈਂ ਆ ਵੀ ਕਰ ਸਕਦੀ ਹਾਂ, ਮੈਂ ਆ ਵੀ ਕਰ ਸਕਦੀ ਹਾਂ, ਪਰ ਇੰਨੇ ਸਮੇਂ ਦੇ ਵਿੱਚ ਸਾਰਾ ਕੁਛ ਮੈਨੇਜ ਕਰਨਾ। ਔਰ ਇਹਦੇ ਲਈ ਭੈਣਾਂ ਨੂੰ ਸੈਲਿਊਟ ਤਾਂ ਹੈਗਾ ਹੀ ਹੈਗਾ, ਨਾਲ ਹੀ ਨਾਲ ਕੁਝ ਵੀਰਾਂ ਦੀ ਗੱਲ ਵੀ ਕਰਨੀ ਬਣਦੀ ਹੈ। ਬਹੁਤ ਸਾਰੇ ਜਿਹੜੇ ਵੀਰਾਂ ਵੱਖੋ ਵੱਖਰੇ ਜਿਹੜੇ ਜੋਬਸ ਦੇ ਨਾਲ ਵੱਖੋ ਵੱਖਰੇ ਕਿੱਤਿਆਂ ਦੇ ਨਾਲ ਸੰਬੰਧਿਤ ਨੇ, ਸੋ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਆ, ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਕਿਸੇ ਵੀ ਕਿੱਤੇ ਦੇ ਨਾਲ ਤੁਸੀਂ ਸੰਬੰਧਿਤ ਹੋਵੋ, ਉੱਥੇ ਜਿਹੜਾ ਪ੍ਰੈਸ਼ਰ ਹੈ ਉਹ ਇੱਕ ਵੱਖਰੀ ਤਰ੍ਹਾਂ ਦਾ ਬਣਿਆ ਰਹਿੰਦਾ। ਤੁਹਾਡੇ ਟਾਰਗੇਟ ਜਿਹੜੇ ਜੋਬ ਦੇ ਉਹ ਤੁਸੀਂ ਪੂਰੇ ਕਰਨੇ ਹੁੰਦੇ ਆ, ਉਸ ਦੌਰਾਨ ਤੁਸੀਂ ਆਪਣੀਆਂ ਜਿਹੜੀਆਂ ਜ਼ਿੰਦਗੀ ਦੀਆਂ ਕੁਛ ਹੋਰ ਕਮਿਟਮੈਂਟਸ ਆ, ਫੈਮਿਲੀ ਦੀਆਂ ਕੁਛ ਹੋਰ ਕਮਿਟਮੈਂਟਸ ਆ, ਉਹਨਾਂ ਤੋਂ ਵੀ ਨਹੀਂ ਭੱਜ ਸਕਦੇ, ਹਨਾ। ਸੋ ਉਹ ਕਮਿਟਮੈਂਟਸ ਵੀ ਤੁਸੀਂ ਪੂਰੀਆਂ ਕਰਨੀਆਂ ਫੈਮਿਲੀ ਦੇ ਨਾਲ, ਤੁਸੀਂ ਉਹ ਜੋਬ ਦੇ ਟਾਰਗੇਟਸ ਵੀ ਪੂਰੇ ਕਰਨੇ ਆ, ਇਹਦੇ ਨਾਲ ਨਾਲ ਤੁਸੀਂ ਜਿਹੜੀ ਪਰਿਵਾਰ ਦੀ ਜਿਹੜੀ ਆਰਥਿਕਤਾ ਆ ਉਹਨੂੰ ਵੀ ਬੈਲੈਂਸਡ ਰੱਖਣਾ ਆ। ਸੋ ਬਹੁਤ ਕੁਛ ਇਕੱਠਾ ਇੱਕੋ ਹੀ ਸਮੇਂ ਚੱਲਦਾ ਆ। ਸੋ ਇਹ ਬਹੁਤ ਵੱਡੇ ਕਾਰਨ ਆ ਕਿ ਜਿਹਦੇ ਕਾਰਨ ਸਾਨੂੰ ਇਹ ਸਾਰਾ ਕੁਛ ਮੈਨੇਜ ਕਰਦੇ ਆ, ਬਹੁਤ ਚੀਜ਼ਾਂ ਜਿਹੜੀਆਂ ਭੁੱਲਣ ਦੀ ਆਦਤ ਜਿਹੜੀ ਆ ਜਾਂ ਭੁੱਲਣ ਦੀ ਸਮੱਸਿਆ ਜਿਹੜੀ ਆ ਉਹ ਆਉਂਦੀ ਆ। ਅੱਛਾ, ਭੈਣਾਂ ਦੀ ਮੈਂ ਗੱਲ ਕੀਤੀ ਵੀ ਉਹ ਆਮ ਤੌਰ ਤੇ ਭੁੱਲ ਜਾਂਦੀਆਂ ਵੀ ਉਹਨਾਂ ਨੇ ਆਟਾ ਕਿੱਥੇ ਰੱਖਣਾ ਸੀ ਤੇ ਕਿੱਥੇ ਰੱਖ ਦਿੱਤਾ, ਜਾਂ ਫਿਰ ਉਹਨਾਂ ਨੂੰ ਬਾਅਦ ਚ ਚੇਤੇ ਆ ਗਿਆ ਕਿ ਸੱਚ ਮੈਂ ਤਾਂ ਆਟਾ ਫਰਿੱਜ ਚ ਰੱਖਣਾ ਸੀ, ਉਹ ਉਹਨਾਂ ਨੇ ਫਰਿੱਜ ਚ ਰੱਖ ਦਿੱਤਾ, ਹਨਾ। ਦੂਸਰੀ ਗੱਲ ਜਿਹੜੀ ਆ ਉਹ ਮੈਂ ਕੀਤੀ ਆ ਵੀ ਜਦੋਂ ਅਸੀਂ ਨਾ ਪੈਂਟਰੀ ਚ ਕੁਛ ਲੈਣ ਜਾਂਦੇ ਆ ਤਾਂ ਆਮ ਤੌਰ ਦੇ ਉੱਤੇ ਸਾਨੂੰ ਇਹ ਭੁੱਲ ਜਾਂਦਾ ਕਿ ਲੈਣ ਅਸਲ ਦੇ ਵਿੱਚ ਕੀ ਆਏ ਸੀ, ਹਨਾ। ਇਹ ਆਮ ਤੌਰ ਦੇ ਉੱਤੇ ਹੁੰਦਾ ਆ। ਤੇ ਤੀਸਰੀ ਇੱਕ ਬੜੀ ਆਮ ਜਿਹੀ ਗੱਲ ਹੈ, ਬੜਾ ਆਮ ਜਿਹਾ ਇੱਕ ਇਹ ਇਸ਼ੂ ਹੈ ਕਿ ਜਦੋਂ ਅਸੀਂ ਗਰੋਸਰੀ ਲੈਣ ਜਾਂਦੇ ਹਾਂ ਜਾਂ ਜਦੋਂ ਅਸੀਂ ਕਿਸੇ ਵੀ ਸ਼ਾਪਿੰਗ ਦੇ ਲਈ ਜਾਂਦੇ ਹਾਂ, ਘਰੋਂ ਅਸੀਂ ਜਾਂਦੇ ਇੱਕ ਖਾਸ ਚੀਜ਼ ਦੇ ਲਈ ਅਸਲ ਚ ਮਨ ਬਣਾ ਕੇ ਜਾਂਦੇ ਹਾਂ, ਪਹਿਲਾਂ ਸਾਡੇ ਕੋਲ ਗਰੋਸਰੀ ਦੀ ਕੋਈ ਲਿਸਟ ਵੀ ਨਹੀਂ ਹੁੰਦੀ, ਪਰ ਅਸੀਂ ਨਿਕਲੇ ਹੁੰਦੇ ਹਾਂ ਸ਼ਾਪਿੰਗ ਲਈ ਕਿਸੇ ਖਾਸ ਚੀਜ਼ ਨੂੰ ਲੈਣ ਦੇ ਲਈ, ਹਨਾ। ਤੇ ਜਦੋਂ ਅਸੀਂ ਸ਼ਾਪਿੰਗ ਸੈਂਟਰ ਦੇ ਵਿੱਚ ਐਂਟਰ ਕਰ ਜਾਂਦੇ ਤੇ ਉੱਥੇ ਸਾਡਾ ਜਿਹੜਾ ਧਿਆਨ ਆ ਉਹ ਡਿਸਟਰੈਕਟ ਹੋ ਜਾਂਦਾ ਬਹੁਤ ਸਾਰੀਆਂ ਹੋਰ ਚੀਜ਼ਾਂ ਦੇ ਵਿੱਚ, ਤੇ ਜਿਹੜੀ ਅਸਲ ਚ ਉਹ ਖਾਸ ਚੀਜ਼ ਲੈਣ ਗਏ ਹੁੰਦੇ ਆ ਅਸੀਂ ਉਹ ਕੀ ਭੁੱਲ ਜਾਂਦੇ ਆ, ਹਨਾ। ਤੇ ਉਹ ਜਦੋਂ ਚੀਜ਼ ਜਿਹੜੀ ਉਹ ਨਹੀਂ ਲੈ ਪਾਉਂਦੇ ਤਾਂ ਜਦੋਂ ਹੋਰ ਬਹੁਤ ਸਾਰੀ ਸ਼ਾਪਿੰਗ ਕਰ ਲੈਂਦੇ ਆ ਜਦੋਂ ਘਰ ਆਉਂਦੇ ਆ ਫਿਰ ਸਾਨੂੰ ਚੇਤਾ ਹੁੰਦਾ ਵੀ ਆਪਾਂ ਲੈਣ ਕੀ ਗਏ ਸੀ, ਹਨਾ। ਔਰ ਜਦੋਂ ਅਸੀਂ ਉਹ ਸ਼ਾਪਿੰਗ ਸਾਰੀ ਫਰੋੜਦੇ ਆ ਤਾਂ ਉਹਦੇ ਤੋਂ ਪਤਾ ਲੱਗਦਾ ਹੁੰਦਾ ਕਿ ਜਿਹੜੀ ਅਸਲ ਚ ਚੀਜ਼ ਲੈਣ ਗਏ ਸੀ ਉਹ ਅਸੀਂ ਲਿਆਏ ਨਹੀਂ, ਉਹ ਤਾਂ ਭੁੱਲ ਹੀ ਗਏ, ਹਨਾ। ਉਹ ਇਹ ਬੜੀਆਂ ਆਮ ਜਿਹੀਆਂ ਗੱਲਾਂ ਆ, ਇਹ ਬੜਾ ਆਮ ਰੁੱਖ ਆ ਵੀ ਜੇ ਅਸੀਂ ਛੋਟੀਆਂ ਛੋਟੀਆਂ ਇੱਦਾਂ ਦੀਆਂ ਚੀਜ਼ਾਂ ਭੁੱਲਦੇ ਹਾਂ ਤਾਂ ਇਹੋ ਜਿਹੀਆਂ ਜਿਹੜੀਆਂ ਭੁੱਲਾਂ ਆ ਜਾਂ ਇਹੋ ਜਿਹਾ ਕੁਛ ਭੁੱਲ ਜਾਣਾ ਜਿਹੜਾ ਆ ਇਹ ਤਾਂ ਬਹੁਤ ਆਮ ਹੈ। ਪਰ ਇੱਕ ਹੋਰ ਜਿਹੜੀ ਚਿੰਤਾ ਵਾਲੀ ਗੱਲ ਇਹ ਹੈ ਕਿ ਜੇਕਰ ਸਾਡਾ ਜਿਹੜਾ ਭੁੱਲਣਾ ਆ ਉਹ ਬਹੁਤ ਜ਼ਿਆਦਾ ਹੋ ਗਿਆ ਆ, ਜੇ ਸਾਨੂੰ ਲੱਗਦਾ ਆ ਕਿ ਹਰ ਦਿਨ ਕੁਝ ਖਾਸ ਗੱਲਾਂ ਹੀ ਅਸੀਂ ਭੁੱਲੀ ਜਾਂਦੇ ਆ ਨਾ, ਤਾਂ ਉਹਦੇ ਕਾਰਨਾਂ ਉੱਤੇ ਜਿਹੜੀ ਗੱਲਬਾਤ ਆ ਉਹ ਜ਼ਰੂਰ ਸਾਨੂੰ ਕਰਨੀ ਪੈਂਦੀ ਆ। ਆਪਾਂ ਇੱਕ ਤਾਂ ਕਾਰਨ ਇਹ ਜਿਹੜਾ ਦੇਖ ਲਿਆ ਵੀ ਇੱਕੋ ਹੀ ਸਮੇਂ ਬਹੁਤ ਕੁਛ ਜਦੋਂ ਅਸੀਂ ਮੈਨੇਜ ਕਰਨ ਦੀ ਕੋਸ਼ਿਸ਼ ਦੇ ਵਿੱਚ ਹੁੰਦੇ ਆ ਤਾਂ ਉੱਥੇ ਫਿਰ ਕਈ ਵਾਰ ਭੁੱਲਣ ਦੇ ਜਿਹੜੇ ਆਸਾਰ ਆ ਉਹ ਵੱਧ ਜਾਂਦੇ ਆ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇੱਕੋ ਸਮੇਂ ਜਿਹੜੀਆਂ ਨਿਪਟਾਉਣੀਆਂ ਉਹਨਾਂ ਦੇ ਨਾਲ ਨਿਪਟਣਾ, ਹਨਾ, ਉੱਥੇ ਸਾਨੂੰ ਇਹ ਸਮੱਸਿਆ ਆ ਸਕਦੀ ਹੈ। ਪਰ ਦੂਜੀ ਜਿਹੜੀ ਉਹ ਸਮੱਸਿਆ ਇਹ ਹੈ ਕਿ ਦੋਸਤੋ ਕਈ ਵਾਰ ਕੀ ਹੁੰਦਾ ਕਿ ਸਾਡੇ ਅੰਦਰੋਂ ਵਿਟਾਮਿਨ B12 ਜਿਹੜਾ ਆ ਉਹ ਘਟਣਾ ਸ਼ੁਰੂ ਹੋ ਜਾਂਦਾ, ਤੇ ਉਸ ਸਥਿਤੀ ਦੇ ਵਿੱਚ ਵੀ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਭੁੱਲਦੀਆਂ ਆ, ਔਰ ਉਹ ਸ਼ਾਇਦ ਸਾਨੂੰ ਉਹਦਾ ਅਹਿਸਾਸ ਨਹੀਂ ਹੁੰਦਾ। ਤੇ ਜਦੋਂ ਅਸੀਂ ਆਪਣੇ ਡਾਕਟਰ ਦੇ ਨਾਲ ਜਾਂ ਆਪਣੇ GP ਦੇ ਨਾਲ ਅਸੀਂ ਗੱਲ ਕਰਦੇ ਹਾਂ ਤਾਂ ਤੁਹਾਨੂੰ ਡਾਕਟਰ ਜਿਹੜਾ ਹਮੇਸ਼ਾ ਇਹੀ ਸਲਾਹ ਦਿੰਦਾ ਕਿ ਤੁਸੀਂ ਆਪਣਾ B12 ਜ਼ਰੂਰ ਚੈੱਕ ਕਰਵਾਓ, ਕਿਤੇ B12 ਵਿਟਾਮਿਨ ਜਿਹੜਾ ਆ ਉਹ ਘਟਿਆ ਨਾ ਹੋਵੇ ਤੁਹਾਡੇ ਅੰਦਰੋਂ, ਜਿਹਦੇ ਕਾਰਨ ਤੁਹਾਨੂੰ ਇਹ ਸਮੱਸਿਆ ਜਿਹੜੀ ਆ ਉਹ ਆ ਰਹੀ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਸਾਡੇ ਭੁੱਲਣ ਦੀ ਲਗਾਤਾਰਤਾ ਜਿਹੜੀ ਆ ਉਹ ਬਣਦੀ ਜਾ ਰਹੀ ਹੈ, ਸਾਨੂੰ ਲਗਾਤਾਰ ਭੁੱਲਣ ਦੀ ਸਮੱਸਿਆ ਜਿਹੜੀ ਆ ਉਹ ਆ ਰਹੀ ਹੈ, ਤਾਂ ਸਾਨੂੰ ਆਪਣੇ ਡਾਕਟਰ ਦੇ ਨਾਲ ਜਿਹੜੀ ਸਲਾਹ ਆ ਉਹ ਜ਼ਰੂਰ ਕਰਨੀ ਚਾਹੀਦੀ ਆ। ਇੱਕ ਕਾਰਨ ਜਿਹੜਾ ਇੱਕ ਹੋਰ ਹੈ ਕਿ ਜ਼ਿਆਦਾਤਰ ਜਦੋਂ ਅਸੀਂ ਸਿਗਰਟ ਨੋਸ਼ੀ ਕਰਦੇ ਹਾਂ, ਜਿਹੜੇ ਲੋਕ ਕਰਦੇ ਨੇ ਸਿਗਰਟ ਨੋਸ਼ੀ, ਹੈ ਨਾ, ਸਿਗਰਟ ਜ਼ਿਆਦਾ ਪੀਣ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਜਿਹੜੀ ਭੁੱਲਣ ਦੀ ਇਹ ਸਮੱਸਿਆ ਆ ਉਹ ਜ਼ਿਆਦਾ ਹੋ ਸਕਦੀ ਹੈ। ਸ਼ਰਾਬ ਜਿਹੜੇ ਜ਼ਿਆਦਾ ਲੋਕ ਪੀਂਦੇ ਆ, ਅਲਕੋਹਲ ਜ਼ਿਆਦਾ ਲੈਂਦੇ ਆ, ਉਹਨਾਂ ਨੂੰ ਵੀ ਜਿਹੜੀ ਇਹ ਭੁੱਲਣ ਦੀ ਸਮੱਸਿਆ ਆ ਉਹ ਵੱਡੇ ਪੱਧਰ ਤੇ ਹੋ ਸਕਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਇਹ ਸਮੱਸਿਆ ਇੱਕ ਵੱਡੀ ਬਿਮਾਰੀ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਖੈਰ ਮੈਂ ਹੁਣ ਦੱਸਣਾ ਸੀਗਾ ਕਿ ਅਸਲ ਚ ਮੈਂ ਕੀ ਕੀ ਭੁੱਲ ਜਾਂਦੀ ਹਾਂ, ਪਰ ਤੁਸੀਂ ਹੱਲੇ ਵੀ ਨਹੀਂ ਦੱਸਿਆ ਕਿ ਤੁਸੀਂ ਕੀ ਕੀ ਭੁੱਲਦੇ ਹੋ। ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾਇਓ ਤੇ ਮੈਂ ਦੇਖਦੀ ਹਾਂ ਜੀ ਕਿ ਹਰਮਨ ਰੇਡੀਓ ਤੇ ਇੱਧਰ ਫੇਸਬੁੱਕ ਪੇਜ ਤੇ ਜਿਹੜੇ ਲੋਕ ਸਾਡੇ ਨਾਲ ਇਸ ਵੇਲੇ ਬਣ ਰਹੇ ਨੇ ਉਹਨਾਂ ਦੇ ਕਮੈਂਟ ਮੈਂ ਲੈ ਸਕਦੀ ਹਾਂ ਕਿ ਨਹੀਂ ਲੈ ਸਕਦੀ। ਮੇਰੇ ਕੋਲ ਉਹਨਾਂ ਦੇ ਕਮੈਂਟਸ ਜਿਹੜੇ ਆ ਉਹ ਇੱਥੇ ਨਹੀਂ ਪਹੁੰਚ ਰਹੇ ਤੇ ਜੇਕਰ ਤੁਸੀਂ ਇਸ ਵੇਲੇ ਆਪਣੇ ਜਿਹੜੇ ਕਮੈਂਟਸ ਆ, ਆਪਣੇ ਜਿਹੜੇ ਮੈਸੇਜਸ ਆ, ਉਹ ਮੇਰੇ ਤੱਕ ਹਰਮਨ ਰੇਡੀਓ ਦੇ ਜ਼ਰੀਏ ਪਹੁੰਚਾਉਣ ਚ ਕਾਮਯਾਬ ਹੁੰਦੇ ਹੋ ਤਾਂ ਮੈਂ ਜ਼ਰੂਰ ਤੁਹਾਡੇ ਉਹ ਸ਼ਾਮਲ ਕਰਦੀ ਹਾਂ ਜੀ। ਕਮੈਂਟਸ ਮੇਰੇ ਨਾਲ ਮਨਜੀਤ ਸਿੰਘ ਹੋਰਾਂ ਨੇ ਸਾਂਝ ਬਣਾਈ ਹੈ ਇਸ ਵੇਲੇ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਕਹਿੰਦੇ ਮਾਈ ਡੀਅਰ ਸਿਸਟਰ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਨਜੀਤ ਜੀ। ਕਹਿੰਦੇ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ, ਗੋਡ ਬਲੈਸ ਯੂ। ਬਹੁਤ ਬਹੁਤ ਧੰਨਵਾਦ ਮਨਜੀਤ ਜੀ। ਅੱਜ ਇਸ ਟੌਪਿਕ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ, ਉਹ ਗੱਲਬਾਤ ਹੈਗੀ ਆ ਕਿ ਸਭ ਤੋਂ ਜ਼ਿਆਦਾ ਹਰ ਰੋਜ਼ ਦੀ ਜਿਹੜੀ ਤੁਹਾਡੀ ਰੁਟੀਨ ਹੈ ਉਹਦੇ ਵਿੱਚ ਕੀ ਖਾਸ ਤੁਸੀਂ ਭੁੱਲਦੇ ਹੋ। ਹਰ ਰੋਜ਼ ਤਾਂ ਨਹੀਂ ਭੁੱਲਦੇ ਹੋਣੇ, ਪਰ ਹਫ਼ਤੇ 'ਚ ਇੱਕ ਦੋ ਵਾਰ ਇਹੋ ਜਿਹਾ ਜ਼ਰੂਰ ਸਮਾਂ ਆਉਂਦਾ ਹੋਣਾ ਕਿ ਹਾਂ ਆਹ ਚੀਜ਼ ਜਿਹੜੀ ਉਹ ਭੁੱਲ ਗਈ, ਹੈ ਨਾ। ਔਰ ਜਿਵੇਂ ਅਸੀਂ ਗੱਲਾਂ ਬਾਤਾਂ ਕੀਤੀਆਂ ਉਹਦੇ ਵਿੱਚ ਮੈਂ ਇਹ ਵੀ ਗੱਲ ਕੀਤੀ ਕਿ ਸਾਡੀਆਂ ਭੈਣਾਂ ਜਿਹੜੀਆਂ ਉਹ ਇੱਕੋ ਸਮੇਂ ਬਹੁਤ ਸਾਰੇ ਟੀਚੇ ਜਿਹੜੇ ਉਹ ਪੂਰੇ ਕਰਦੀਆਂ ਤੇ ਉਸ ਦੌਰਾਨ ਵੀ ਜਿਹੜੀ ਭੁੱਲਣ ਦੀ ਜਿਹੜੀ ਸਮੱਸਿਆ ਆ ਉਹ ਉਹਨਾਂ ਨੂੰ ਆਉਂਦੀ ਹੈ। ਤੇ ਮੈਂ ਤੁਹਾਡੇ ਤੋਂ ਪੁੱਛਣਾ ਜ਼ਰੂਰ ਚਾਹੁੰਦੀ ਹਾਂ ਕਿ ਤੁਸੀਂ ਜ਼ਰੂਰ ਦੱਸੋ ਕਿ ਤੁਸੀਂ ਕੀ ਸਭ ਤੋਂ ਜ਼ਿਆਦਾ ਭੁੱਲਦੇ ਆ। ਇੱਕ ਨਾ ਬਹੁਤ ਹਾਸੇ ਵਾਲੀ ਗੱਲ ਵੀ ਆ, ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗੀ। ਇਸ ਵੇਲੇ ਨਰਿੰਦਰ ਰਠੌਰ ਮੇਰੇ ਨਾਲ ਜੁੜੇ ਹੋਏ ਨੇ, ਇਹਨਾਂ ਨੇ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਬਣਾਈ ਹੈ ਤੇ ਇਹਨਾਂ ਨੇ ਆਪਣਾ ਜਿਹੜਾ ਤਜਰਬਾ ਆ ਜਾਂ ਫਿਰ ਆਪਣੇ ਵੱਲੋਂ ਆਪਣੇ ਵਿਚਾਰ ਜਿਹੜੇ ਇਸ ਟੌਪਿਕ ਦੇ ਉੱਤੇ ਸਾਡੇ ਨਾਲ ਸਾਂਝੇ ਕੀਤੇ ਆ, ਮੈਂ ਉਹ ਜ਼ਰੂਰ ਸ਼ਾਮਲ ਕਰ ਲਵਾਂ। ਰਠੌਰ ਸਾਹਿਬ ਕਹਿੰਦੇ ਆ, ਕਹਿੰਦੇ ਭੈਣ ਜੀ, ਅਲਜ਼ਾਈਮਰਸ ਵਿਚ ਇਜ਼ ਆਲਸੋ ਨੋਨ ਬਾਏ ਡਿਮੈਂਸ਼ੀਆ ਇਜ਼ ਅ ਸਲੋ ਕਿਲਰ ਫੋਰ ਦਾ ਏਜ ਗਰੁੱਪ ਫਰੋਮ 50 ਪਲੱਸ ਆਨਵਰਡ, ਸੋ ਡਿਪੈਂਡਸ ਔਨ ਯੂਰ ਲਾਈਫ ਸਟਾਈਲ। ਬਿਲਕੁਲ, ਸਾਡੇ ਲਾਈਫ ਸਟਾਈਲ ਦੇ ਉੱਤੇ ਤਾਂ ਬਹੁਤ ਕੁਛ ਨਿਰਭਰ ਕਰਦਾ ਹੈ ਨਾ, ਪਰ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਬੜਾ ਹੀ ਤੇਜ਼ੀ ਵਾਲਾ ਦੌਰ ਹੈ ਨਾ। ਸਾਡੀ ਜ਼ਿੰਦਗੀ ਜਿਹੜੀ ਉਹ ਦੌੜੀ ਜਾ ਰਹੀ ਹੈ ਔਰ ਉਸ ਦੌੜੀ ਜ਼ਿੰਦਗੀ ਦੇ ਵਿੱਚ ਅਸੀਂ ਵੀ ਦੌੜੇ ਜਾ ਰਹੇ ਹਾਂ ਔਰ ਉਸ ਨੱਠ ਭੱਜ ਦੇ ਵਿੱਚ ਹੀ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦਾ ਸਾਹਮਣਾ ਸਾਨੂੰ ਹਰ ਰੋਜ਼ ਕਰਨਾ ਪੈ ਰਿਹਾ। ਸੋ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ ਆਪਾਂ ਭੁੱਲਣ ਦੇ ਉੱਤੇ, ਯਾਦ ਸ਼ਕਤੀ ਜਿਹੜੀ ਉਹ ਸਾਡੀ ਕਮਜ਼ੋਰ ਹੋ ਰਹੀ ਹੈ। ਕੀ ਤੁਸੀਂ ਇਹੋ ਜਿਹਾ ਕੁਝ ਸੋਚਦੇ ਹੋ? ਕੀ ਤੁਹਾਨੂੰ ਹਰ ਰੋਜ਼ ਦੇ ਜਿਹੜੇ ਜੀਵਨ ਢੰਗ ਦੇ ਵਿੱਚ ਇਸ ਤਰ੍ਹਾਂ ਕਿਤੇ ਵੀ ਲੱਗਦਾ ਕਿ ਤੁਸੀਂ ਕੁਛ ਭੁੱਲ ਜਾਂਦੇ ਹੋ, ਹਨਾ? ਜੇਕਰ ਇਹ ਲਗਾਤਾਰਤਾ ਵੱਧ ਰਹੀ ਆ ਤਾਂ ਸਾਨੂੰ ਜ਼ਰੂਰ ਡਾਕਟਰ ਦੀ ਵੀ ਸਲਾਹ ਲੈਣੀ ਚਾਹੀਦੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ B12 ਦੀ ਕਮੀ ਦੇ ਨਾਲ ਵੀ ਕਈ ਵਾਰ ਭੁੱਲਣ ਦੀ ਜਿਹੜੀ ਸਮੱਸਿਆ ਉਹ ਸਾਨੂੰ ਆਉਂਦੀ ਹੈ। ਅੱਗੇ ਰਠੌਰ ਸਾਹਿਬ ਲਿਖਦੇ ਨੇ, ਪਰ ਕਹਿੰਦੇ ਦੋ ਗੱਲ ਜੇ ਗੱਲ ਕਰੀਏ, ਭੈਣ ਦਾ ਘਰ ਦੇ 165 ਕੰਮ ਹੁੰਦੇ ਨੇ। ਹਾਂਜੀ, ਕਹਿੰਦੇ ਭੈਣਾਂ ਘਰ ਦੇ 165 ਕੰਮ ਹੁੰਦੇ ਨੇ ਜੋ ਕਿ ਮਰਦਾਂ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਨੇ। ਬਿਲਕੁਲ ਜੀ, ਕਹਿੰਦੇ ਭੈਣਾਂ ਦੇ ਜਿਹੜੇ ਘਰ ਦੇ ਕੰਮ ਨੇ ਨਾ ਉਹ ਬਹੁਤ ਜ਼ਿਆਦਾ ਹੁੰਦੇ ਆ, 165 ਕੰਮ ਹੁੰਦੇ ਨੇ ਤੇ ਮਰਦਾਂ ਦੇ ਨਾਲੋਂ ਉਹ ਜਿਹੜੇ ਕੰਮ ਕਾਫੀ ਜ਼ਿਆਦਾ ਹੁੰਦੇ ਆ। ਤੇ ਮਰਦ ਨੇ ਕਹਿੰਦੇ ਸਿਰਫ ਕਮਾਈ ਦੇ ਸਾਧਨ ਨੂੰ ਤੇ ਆਰਥਿਕਤਾ ਨੂੰ ਮਜ਼ਬੂਤ ਰੱਖਣਾ ਹੁੰਦਾ, ਪਰ ਔਰਤ ਦੇ ਕੰਮ ਮਰਦ ਦੇ ਨਾਲੋਂ ਜ਼ਿਆਦਾ ਨੇ। ਸੋ ਜੀਵਨ ਸਾਥੀ ਦਾ ਸਾਥ ਦਿਓ, ਨਾ ਕਿ ਉਸ ਨੂੰ ਤਣਾਓ ਜਾਂ ਮਾਨਸਿਕ ਤਣਾਓ ਦੇ ਵਿੱਚ ਧਕੇਲੋ, ਯਾਨੀ ਕਿ ਡਿਮੈਂਸ਼ੀਆ ਜਿਹੜਾ ਆ ਉਹ ਮਾਨਸਿਕ ਤਣਾਓ ਦੇ ਕਾਰਨ ਵੀ ਹੁੰਦਾ ਆ। ਬਿਲਕੁਲ, ਸੋ ਰਠੌਰ ਸਾਹਿਬ ਤੁਹਾਡੇ ਇਸ ਵਿਚਾਰ ਦੇ ਨਾਲ ਮੈਂ 100% ਸਹਿਮਤ ਹਾਂ। ਤੇ ਜੇ ਦੇਖਿਆ ਜਾਵੇ ਤਾਂ ਅੱਜ ਦੇ ਦੌਰ ਦੇ ਵਿੱਚ ਵਾਕਈ ਮਾਨਸਿਕ ਤਣਾਓ ਜਿਹੜਾ ਉਹ ਹਰ ਹਿੱਸੇ ਦੇ ਵਿੱਚ ਆ। ਜਿਵੇਂ ਮੈਂ ਵੀਰਾਂ ਦੀ ਵੀ ਗੱਲ ਕੀਤੀ ਸੀਗੀ ਤੇ ਵੀਰਾਂ ਦੇ ਲਈ ਵੀ ਮਾਨਸਿਕ ਤਣਾਓ ਦੀ ਜਿਹੜੀ ਸਮੱਸਿਆ ਆ ਉਹ ਬਣੀ ਰਹਿੰਦੀ ਆ ਕੰਮ ਕਾਜ ਦੇ ਖੇਤਰਾਂ ਦੇ ਵਿੱਚ। ਹੁਣ ਜਦੋਂ ਅਸੀਂ COVID-19 ਦੇ ਇਸ ਦੌਰ ਦੇ ਵਿੱਚੋਂ ਨਿਕਲ ਕੇ ਬਾਹਰ ਆਏ ਆ ਤਾਂ ਬਹੁਤ ਤਰ੍ਹਾਂ ਦਾ ਮਾਨਸਿਕ ਤਣਾਓ ਜਿਹੜਾ ਸਾਡੇ ਲੋਕਾਂ ਦੇ ਲਈ ਬਣਿਆ ਰਿਹਾ ਆ। ਕੁਝ ਖੇਤਰਾਂ ਦੇ ਵਿੱਚ ਜਿਹੜੇ ਕੰਮ ਸੀਗੇ ਉਹ ਬਿਲਕੁਲ ਬੰਦ ਹੋ ਗਏ ਸੀਗੇ ਔਰ ਉਹਨਾਂ ਕੰਮਾਂ ਦੇ ਬੰਦ ਹੋਣ ਤੋਂ ਬਾਅਦ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਤਣਾਅ ਸੀਗਾ ਉਹ ਬਣਿਆ ਰਹਿੰਦਾ ਆ ਕਿਉਂਕਿ ਸਾਡੇ ਘਰਾਂ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਖੜੀਆਂ ਰਹਿੰਦੀਆਂ ਨੇ, ਸਾਡੀਆਂ ਗੱਡੀਆਂ ਦੀਆਂ ਕਿਸ਼ਤਾਂ ਖੜੀਆਂ ਰਹਿੰਦੀਆਂ ਨੇ, ਹੋਰ ਬਹੁਤ ਸਾਰੇ ਇਹੋ ਜਿਹੇ ਖਰਚੇ ਆ ਜਿਹੜੇ ਸਾਨੂੰ ਖੜੇ ਦਿਖਦੇ ਆ ਔਰ ਜਦੋਂ ਇਹ ਖਰਚੇ ਖੜੇ ਦਿਖਦੇ ਆ ਤਾਂ ਇੱਕ ਮਾਨਸਿਕ ਤਣਾਅ ਜਿਹੜਾ ਆ ਉਹ ਸਾਡੇ ਵੀਰਾਂ ਦੇ ਉੱਤੇ ਵੀ ਵੱਧਦਾ ਜਾਂਦਾ ਆ। ਬਾਕੀ ਤੁਸੀਂ ਬਹੁਤ ਹੀ ਖੂਬਸੂਰਤ ਗੱਲ ਕੀਤੀ, ਮੈਨੂੰ ਬਹੁਤ ਘੱਟ ਇਹੋ ਜਿਹੇ ਵੀਰ ਜਿਹੜੇ ਆ ਉਹ ਲੱਗਦੇ ਹੁੰਦੇ ਆ ਜਿਹੜੇ ਵਾਕਈ ਇਹ ਚੀਜ਼ ਨੂੰ ਮਹਿਸੂਸ ਕਰਦੇ ਆ ਸ਼ਿੱਦਤ ਦੇ ਨਾਲ ਕਿ ਔਰਤ ਜਿਹੜੀ ਹੈ ਉਹ ਮਰਦਾਂ ਦੇ ਮੁਕਾਬਲੇ ਕੰਮ ਦਾ ਬੋਝ ਜਿਹੜਾ ਉਹ ਜ਼ਿਆਦਾ ਸਹਾਰ ਲੈਂਦੀ ਹੈ ਔਰ ਉਸੇ ਸਹਾਰਨ ਦੇ ਚੱਕਰ ਦੇ ਵਿੱਚ ਉਹਦੇ ਉੱਤੇ ਮਾਨਸਿਕ ਤਣਾਅ ਜਿਹੜਾ ਆ ਉਹ ਵੀ ਜ਼ਿਆਦਾ ਹੁੰਦਾ। ਪਰ ਬਹੁਤ ਖੂਬਸੂਰਤ ਜਿਹੜੀ ਤੁਹਾਡੀ ਗੱਲ ਮੈਨੂੰ ਉਹ ਇਹੀ ਲੱਗੀ ਕਿ ਆਪਣੇ ਲਾਈਫ ਪਾਰਟਨਰ ਦੇ ਨਾਲ ਸਹਿਯੋਗ ਕਰਕੇ ਇਹ ਜਿਹੜਾ ਕੰਮ ਹੈ ਆਪਸ ਦੇ ਵਿੱਚ ਵੰਡ ਕੇ ਘੱਟੋ ਘੱਟ ਮਾਨਸਿਕ ਤਣਾਅ ਜਿਹੜਾ ਆ ਉਹ ਜ਼ਰੂਰ ਘੱਟ ਕੀਤਾ ਜਾ ਸਕਦਾ ਆ। ਉਹਦੇ ਨਾਲ ਜਿਹੜੀ ਇਹੋ ਜਿਹੀ ਭੁੱਲਣ ਦੀ ਜਿਹੜੀ ਸਮੱਸਿਆ ਆ, ਮਾਨਸਿਕ ਤਣਾਅ ਜਿਹੜਾ ਆ ਉਹ ਘੱਟ ਕਰਕੇ ਭੁੱਲਣ ਦੀ ਸਮੱਸਿਆ ਤੋਂ ਵੀ ਨਜ਼ਾਤ ਜਿਹੜੀ ਆ ਉਹ ਪਾਈ ਜਾ ਸਕਦੀ ਆ। ਸੋ ਬਹੁਤ ਬਹੁਤ ਧੰਨਵਾਦ ਰਠੌਰ ਸਾਹਿਬ ਤੇ ਕਹਿੰਦੇ ਪ੍ਰੋਗਰਾਮ ਇਜ਼ ਗੋਇੰਗ ਗੁੱਡ, ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਅੱਗੇ ਜੀ ਸਾਡੇ ਨਾਲ ਕੁਲਦੀਪ ਕੌਰ ਹੁਰੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੁਲਦੀਪ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਕਹਿੰਦੇ ਕੀ ਹਾਲ ਚਾਲ ਜੀ, ਆਪਾਂ ਬਿਲਕੁਲ ਚੜ੍ਹਦੀ ਕਲਾ ਚ ਹਾਂ ਔਰ ਤੁਹਾਡੇ ਲਈ ਵੀ ਹੀ ਅਸੀਂ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਇਸ ਵੇਲੇ ਹਰਮਨ ਰੇਡੀਓ ਤੁਸੀਂ ਸੁਣ ਰਹੇ ਹੋ ਔਰ ਹਰਮਨ ਰੇਡੀਓ ਤੇ ਸਾਡਾ ਮਾਰਨਿੰਗ ਸ਼ੋ ਲਹਿਰਾਂ ਚੱਲ ਰਿਹਾ ਦੋਸਤੋ, ਔਰ ਲਹਿਰਾਂ ਦੇ ਵਿੱਚ ਇਸ ਵੇਲੇ ਸਿਲਸਿਲਾ ਜਿਹੜਾ ਜੀ ਉਹ ਗੱਲਾਂ ਬਾਤਾਂ ਦਾ, ਔਰ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਅੱਜ ਜਿਹੜੀ ਖਾਸ ਗੱਲ ਜਿਹੜੀ ਉਹ ਅਸੀਂ ਕਰ ਰਹੇ ਹਾਂ ਕਿ ਭੁੱਲਣ ਦੀ ਜਿਹੜੀ ਸਮੱਸਿਆ ਆ ਉਹ ਆਮ ਤੌਰ ਦੇ ਉੱਤੇ ਸਾਡੇ ਆਮ ਲੋਕਾਂ ਦੇ ਵਿੱਚ ਬਹੁਤ ਵੱਧ ਰਹੀ ਹੈ, ਉਹਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਰਿਹਾ ਔਰ ਇਹ ਭੁੱਲਣ ਦੀ ਬਿਮਾਰੀ ਦੇ ਰੂਪ ਦੇ ਵਿੱਚ ਵੀ ਹੌਲੀ ਹੌਲੀ ਕਈ ਵਾਰ ਪਰਿਵਰਤਿਤ ਹੋ ਜਾਂਦੀ ਹੈ। ਸੋ ਇਹਦੇ ਲਈ ਸਾਨੂੰ ਬਹੁਤ ਜ਼ਿਆਦਾ ਅਵੇਅਰ ਹੋਣ ਦੀ ਲੋੜ ਹੈ, ਸਾਨੂੰ ਆਪਣੀਆਂ ਖੁਰਾਕਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਤਬਦੀਲੀ ਲਿਆਉਣ ਦੀ ਲੋੜ ਹੈ ਔਰ ਨਾਲ ਹੀ ਨਾਲ ਜਿਵੇਂ ਅਸੀਂ ਗੱਲ ਕੀਤੀ ਸੀ ਵੀ ਬਹੁਤ ਸਾਰੀਆਂ ਜਿਹੜੀਆਂ ਬੜੀਆਂ ਕਾਮਨ ਚੀਜ਼ਾਂ ਆ ਜਿਹੜੀਆਂ ਸਾਡੇ ਸਾਰਿਆਂ ਦੇ ਵਿੱਚ ਇੱਕੋ ਜਿਹੀਆਂ ਹੁੰਦੀਆਂ ਆ, ਅਸੀਂ ਭੁੱਲ ਜਾਂਦੇ ਆ, ਬਰਥਡੇ ਭੁੱਲ ਜਾਂਦੇ ਆ, ਕਿਸੇ ਦੀਆਂ ਇੰਪੋਰਟੈਂਟ ਡੇਟਸ ਭੁੱਲ ਜਾਂਦੇ ਆ, ਫਰਿੱਜ ਚ ਚੀਜ਼ ਰੱਖਣੀ ਹੁੰਦੀ, ਪੈਂਟਰੀ ਚ ਰੱਖ ਦੇਣੇ, ਆਪਾਂ ਇਹਦੇ ਉੱਤੇ ਗੱਲਬਾਤ ਕੀਤੀ ਆ। ਪਰ ਇੱਕ ਹਾਸੇ ਠੱਠੇ ਵਾਲੀ ਗੱਲ ਜਿਹੜੀ ਉਹ ਵੀ ਹੋ ਜਾਣੀ ਚਾਹੀਦੀ ਹੈ, ਇਹ ਵਾਲਾ ਸਿਲਸਿਲਾ ਜਿਹੜਾ ਮੈਨੂੰ ਹੁਣ ਰੋਕਣਾ ਪੈਣਾ ਕਿਉਂਕਿ ਅੱਗੇ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਅਸੀਂ ਸਾਂਝਾ ਕਰਨਾ। ਪਰ ਹਾਸੇ ਠੱਠੇ ਵਾਲੀ ਗੱਲ ਇਸ ਤਰ੍ਹਾਂ ਆ, ਕਹਿੰਦੇ ਵੀ ਕਈ ਵਾਰ ਕੀ ਹੁੰਦਾ ਵੀ ਸਾਨੂੰ ਕਿਸੇ ਦਾ ਨਾਮ ਭੁੱਲ ਜਾਂਦਾ, ਕਿਸੇ ਦਾ ਐਡਰੈਸ ਭੁੱਲ ਜਾਂਦਾ, ਅਸੀਂ ਕਿਸੇ ਤੋਂ ਪੁੱਛਿਆ ਹੁੰਦਾ। ਅੱਜ ਕੱਲ ਗੱਲ ਵੱਖਰੀ ਹੈ ਕਿ ਅੱਜ ਕੱਲ ਅਸੀਂ ਹਰ ਚੀਜ਼ ਜਿਹੜੀ ਆ ਉਹ ਫੋਨ ਦੇ ਵਿੱਚ ਰਿਮਾਈਂਡਰ ਲਗਾ ਲੈਂਦੇ ਹਾਂ ਔਰ ਉਹ ਸਾਨੂੰ ਬਹੁਤ ਮਦਦ ਕਰਦਾ ਆ। ਜੇ ਅਸੀਂ ਕਿਤੇ ਜਾਣਾ ਹੈ ਤੇ ਅਸੀਂ ਐਡਰੈਸ ਜਿਹੜਾ ਆ ਉਹ ਮੈਪ ਦੇ ਵਿੱਚੋਂ ਕੱਢ ਲੈਂਦੇ ਹਾਂ, ਹਨਾ, ਜਿਹੜਾ ਸਾਨੂੰ ਮਦਦ ਕਰਦਾ। ਪਰ ਪਹਿਲੇ ਸਮਿਆਂ ਚ ਇੱਦਾਂ ਨਹੀਂ ਸੀ ਹੁੰਦਾ, ਪਹਿਲੇ ਸਮਿਆਂ ਚ ਕੀ ਹੁੰਦਾ ਸੀ, ਕਿਸੇ ਤੋਂ ਪੁੱਛ ਲਈਦਾ ਸੀ ਵੀ ਫਲਾਣੇ ਪਿੰਡ ਆ, ਹਨਾ, ਫਲਾਣਾ ਘਰ ਆ, ਉਹਨਾਂ ਦਾ ਫਲਾਣਾ ਨਾਮ ਆ, ਜੇ ਤੁਸੀਂ ਕਿਸੇ ਨੂੰ ਮਿਲਣ ਜਾਣਾ ਖਾਸ ਤੌਰ ਦੇ ਉੱਤੇ, ਹਨਾ, ਤੇ ਕੀ ਹੁੰਦਾ ਸੀਗਾ ਵੀ ਪਿੰਡ ਦਾ ਨਾਮ ਪਤਾ ਕਰ ਲੈਣਾ, ਹਨਾ, ਤੇ ਉਹਨਾਂ ਦੇ ਆਪਣੇ ਨਾਮ ਬਾਰੇ ਪਤਾ ਕਰ ਲੈਣਾ ਵੀ ਪਿੰਡ ਦੇ ਵਿੱਚ ਕੀ ਨਾਮ ਹੈ, ਕਿੱਦਾਂ ਉਹਨਾਂ ਨੂੰ ਜਾਣਿਆ ਜਾਂਦਾ ਹੈ, ਹਨਾ, ਤੇ ਫਿਰ ਪਿੰਡ ਦੇ ਵਿੱਚ ਇੱਕ ਦੂਜੇ ਤੋਂ ਪੁੱਛ ਪੁਛਾ ਕੇ ਅਸੀਂ ਸਹੀ ਮੰਜ਼ਿਲ ਤੱਕ ਪਹੁੰਚ ਜਾਣਾ, ਸਹੀ ਘਰ ਦੇ ਵਿੱਚ ਸਹੀ ਇਨਸਾਨ ਨੂੰ ਜਿਹਨੂੰ ਵੀ ਅਸੀਂ ਮਿਲਣ ਜਾਣਾ ਉੱਥੇ ਤੱਕ ਪਹੁੰਚ ਜਾਣਾ, ਹਨਾ। ਤੇ ਏਦਾਂ ਹੀ ਕਹਿੰਦੇ ਇੱਕ ਵਾਰ ਨਾ ਇੱਕ ਭਾਈ ਸਾਹਿਬ ਸੀਗੇ ਤੇ ਉਹਨਾਂ ਨੇ ਕਿਸੇ ਪਿੰਡ ਜਾਣਾ ਸੀਗਾ ਤੇ ਉਹ ਵੀ ਕੋਈ ਕੰਮ ਦੇ ਲਈ ਉਹਨਾਂ ਨੇ ਜਾਣਾ ਸੀਗਾ ਤੇ ਜਿਹੜੇ ਇਨਸਾਨ ਨੂੰ ਉਹਨਾਂ ਨੇ ਮਿਲਣਾ ਸੀ ਉਹਦਾ ਨਾਮ ਜਿਹੜਾ ਸੀਗਾ ਉਹ ਜਿਵੇਂ ਨਾਮ ਦੇ ਪਿੱਛੇ ਜਿਦਾ ਪ੍ਰਸਾਦ ਲੱਗਦਾ ਹੁੰਦਾ, ਹਨਾ, ਉਹਨਾਂ ਦਾ ਜਿਹੜਾ ਨਾਮ ਸੀਗਾ ਉਹ ਵੀ ਕੁਛ ਇਸ ਤਰ੍ਹਾਂ ਦਾ ਹੀ ਕਰਕੇ ਸੀਗਾ, ਹਨਾ, ਤੇ ਜਿਵੇਂ ਲਾਲ ਪ੍ਰਸਾਦ। ਤੇ ਜਦੋਂ ਉਹਨਾਂ ਨੇ ਉਹਨਾਂ ਦਾ ਨਾਮ ਪੁੱਛ ਲਿਆ, ਪਿੰਡ ਦਾ ਨਾਮ ਪੁੱਛ ਲਿਆ, ਹਨਾ, ਤੇ ਆਪ ਉਹਨਾਂ ਦੇ ਪਿੰਡ ਵੱਲ ਨੂੰ ਤੁਰ ਪਏ ਤੇ ਜਦੋਂ ਕਹਿੰਦੇ ਨਾ ਪਿੰਡ ਪਹੁੰਚੇ ਪਿੱਛੋਂ ਉਹ ਦਿਮਾਗ ਚ ਦੁਹਰਾਈ ਗਏ ਵੀ ਉਹਦਾ ਨਾਮ ਆਇਆ, ਉਹਦਾ ਨਾਮ ਆਇਆ। ਪਰ ਕੀ ਹੋਇਆ ਵੀ ਅਚਾਨਕ ਜਦੋਂ ਉਸ ਪਿੰਡ ਚ ਪਹੁੰਚ ਗਏ ਨਾ, ਪਿੰਡ ਪਹੁੰਚ ਕੇ ਉਹਨਾਂ ਦੇ ਦਿਮਾਗ ਦੇ ਵਿੱਚੋਂ ਨਾਮ ਫਿਰ ਇਕਦਮ ਵਿਸਰ ਗਿਆ ਤੇ ਜਦੋਂ ਉੱਥੇ ਜਾ ਕੇ ਉਹਨਾਂ ਨੂੰ ਨਾਮ ਭੁੱਲ ਗਿਆ ਤਾਂ ਉਹ ਨਾ ਪਿੰਡ ਦੇ ਵਿੱਚ ਲੋਕਾਂ ਦੇ ਕੋਲ ਜਾਣ, ਉਹਨੂੰ ਲੋਕਾਂ ਨੂੰ ਪੁੱਛਣ ਵੀ ਮੈਂ ਫਲਾਣੇ ਬੰਦੇ ਨੂੰ ਮਿਲਣ ਆਇਆ ਆ, ਤੇ ਉਹਦੇ ਨਾਮ ਦੇ ਮੂਹਰੇ ਤਾਂ ਆ ਲੱਗਦਾ ਆ ਪਰ ਉਹਦੇ ਨਾਮ ਦੇ ਪਿੱਛੇ ਉਹ ਸਾਰੇ ਪੁੱਛਣ ਵੀ ਨਾਮ ਦੇ ਪਿੱਛੇ ਦੱਸੋ ਕਿਉਂਕਿ ਜੇ ਨਾਮ ਦੇ ਪਿੱਛੇ ਵਾਲਾ ਪਤਾ ਲੱਗ ਜਾਏ ਨਾ ਫੇਰ ਇੱਥੇ ਸਾਰਿਆਂ ਨੂੰ ਪਤਾ ਹੁੰਦਾ। ਉਹ ਕਹਿਣ ਵੀ ਮੈਨੂੰ ਕਹਿੰਦੇ ਯਾਦ ਤਾਂ ਸੀਗਾ ਪਰ ਮੈਨੂੰ ਹੁਣ ਯਾਦ ਨਹੀਂ ਆ ਰਿਹਾ। ਤੇ ਉਹਨਾਂ ਦੇ ਦਿਮਾਗ ਦੇ ਵਿੱਚ ਜਿਵੇਂ ਕਿਉਂਕਿ ਉਹ ਪ੍ਰਸਾਦ ਸੀਗਾ ਤੇ ਉਹ ਪ੍ਰਸਾਦ ਹੀ ਨੀ ਯਾਦ ਆ ਰਿਹਾ ਸੀਗਾ ਤੇ ਉਹ ਕਹਿੰਦੇ ਵੀ ਉਹਦੇ ਪਿੱਛੇ ਸ਼ਾਇਦ ਕੜਾ ਕੜਾ ਜਿਹਾ ਲੱਗਦਾ। ਸੋ ਇਮੈਜੀਨੇਸ਼ਨ, ਕਿਉਂਕਿ ਜਦੋਂ ਅਸੀਂ ਬਹੁਤ ਵਾਰ ਆਪਣੇ ਦਿਮਾਗ ਤੇ ਜ਼ੋਰ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹੀ ਸ਼ਬਦ ਜਿਹੜਾ ਆ ਉਹੀ ਸਾਨੂੰ ਭੁੱਲ ਜਾਂਦਾ ਜਿਹੜਾ ਅਸਲ ਚ ਅਸੀਂ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਨਾ। ਤੇ ਅਸਲ ਦੇ ਵਿੱਚ ਕੀ ਸੀਗਾ ਕਿ ਉਹਦੇ ਨਾਮ ਪਿੱਛੇ ਪ੍ਰਸਾਦ ਲੱਗਦਾ ਸੀਗਾ ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਉਹੀ ਅਸਲ ਚ ਸ਼ਬਦ ਨੀ ਮੈਨੂੰ ਯਾਦ ਆ ਰਿਹਾ ਤੇ ਕਹਿੰਦੇ ਉਹਦੇ ਨਾਮ ਦੇ ਪਿੱਛੇ ਕੜਾਹ ਕੜਾਹ ਜਿਹਾ ਲੱਗਦਾ ਆ ਕੁਛ ਸੋ ਯਾਨੀ ਕਿ ਜਿਵੇਂ ਅਸੀਂ ਕੜਾਹ ਪ੍ਰਸ਼ਾਦ ਦੀ ਗੱਲ ਕਰਦੇ ਸੋ ਏਦਾਂ ਵੀ ਕਈ ਵਾਰ ਹੋ ਜਾਂਦਾ। ਸੋ ਮੈਨੂੰ ਜੇ ਨਿੱਜੀ ਤੌਰ ਤੇ ਦੱਸਾਂ ਤਾਂ ਮੈਨੂੰ ਵੀ ਭੁੱਲਣ ਦੀ ਜਿਹੜੀ ਸਮੱਸਿਆ ਕਈ ਵਾਰ ਬਹੁਤ ਜ਼ਿਆਦਾ ਤੰਗ ਕਰਦੀ ਹੈ। ਮੈਨੂੰ ਬਹੁਤ ਸਾਰੇ ਸ਼ਬਦ ਬਿਲਕੁਲ ਉਸੇ ਸਮੇਂ ਭੁੱਲ ਜਾਂਦੇ ਆ ਜਦੋਂ ਮੈਨੂੰ ਬਹੁਤ ਜ਼ਰੂਰੀ ਉਹ ਚਾਹੀਦੇ ਹੁੰਦੇ ਆ, ਜਦੋਂ ਮੈਨੂੰ ਮੇਰੇ ਦਿਮਾਗ ਦੇ ਵਿੱਚ ਉਹ ਚੱਲਦੇ ਆ ਪਰ ਉਹ ਉਸ ਵੇਲੇ ਮੇਰੇ ਦਿਮਾਗ ਤੋਂ ਬਾਹਰ ਨਹੀਂ ਆ ਪਾਉਂਦੇ। ਸੋ ਇਹ ਸਮੱਸਿਆ ਮੈਨੂੰ ਆਉਂਦੀ ਆ। ਔਰ ਪਿਛਲੇ ਕਈ ਸਾਲਾਂ ਤੋਂ ਮੈਨੂੰ ਇੱਕ ਹੋਰ ਜਿਹੜੀ ਖਾਸ ਸਮੱਸਿਆ ਜਿਹੜੀ ਉਹ ਇਹ ਆਉਂਦੀ ਆ ਕਿ ਬਹੁਤ ਸਾਰੇ ਜਿਹੜੇ ਚਿਹਰੇ ਆ ਜਿਨ੍ਹਾਂ ਨੂੰ ਮੈਂ ਜਾਣਦੀ ਹੁੰਨੀ ਆ ਪਰ ਕਿਸੇ ਸਮੇਂ ਇਕਦਮ ਮੈਂ ਬਲੈਂਕ ਹੋ ਜਾਂਦੀ ਆ, ਮੈਨੂੰ ਯਾਦ ਨਹੀਂ ਰਹਿੰਦਾ ਵੀ ਇਹ ਚਿਹਰਾ ਹੈਗਾ ਤਾਂ ਜਾਣਿਆ ਪਛਾਣਿਆ ਮੈਨੂੰ ਮੈਂ ਜਾਣਦੀ ਆ ਪਰ ਇਹ ਮੇਰੇ ਤੋਂ ਪਛਾਣ ਨਹੀਂ ਹੋ ਰਿਹਾ ਵੀ ਕੌਣ ਹੈ ਇਹ, ਕਿਵੇਂ ਜਾਣਦੇ ਆ ਇਹ ਮੈਨੂੰ ਹਨਾ। ਸੋ ਇੱਕ ਬਹੁਤ ਵੱਡੀ ਸਮੱਸਿਆ ਔਰ ਕਈ ਵਾਰ ਮੈਨੂੰ ਆਪ ਨੂੰ ਸ਼ਰਮਿੰਦਗੀ ਵੀ ਹੁੰਦੀ ਆ ਔਰ ਭੁੱਲਣ ਦੀ ਜਿਹੜੀ ਇਹ ਸਮੱਸਿਆ ਨਾ ਇਹ ਫਿਰ ਆਪਣੇ ਆਪ ਦੇ ਵਿੱਚ ਤੁਹਾਡਾ ਨਾ ਕੋਨਫੀਡੈਂਸ ਲੈਵਲ ਜਿਹੜਾ ਆ ਉਹ ਵੀ ਲੋ ਕਰਦੀ ਹੈ। ਸੋ ਇਸ ਕਰਕੇ ਇਹ ਬੜਾ ਜ਼ਰੂਰੀ ਹੁੰਦਾ ਆ ਕਿ ਜਿਹੜੀ ਵੀ ਕੋਈ ਸਮੱਸਿਆ ਸਾਨੂੰ ਆਉਂਦੀ ਹੈ ਤੇ ਉਸ ਸਮੱਸਿਆ ਨੂੰ ਬਹੁਤ ਛੇਤੀ ਅਸੀਂ ਪਛਾਣ ਲਈਏ ਤੇ ਉਹਦੇ ਲਈ ਸਾਨੂੰ ਕੁਛ ਜਿਹੜੀਆਂ ਚੀਜ਼ਾਂ ਆ ਉਹ ਅਪਣਾਉਣ ਦੀ ਲੋੜ ਹੈ, ਜ਼ਿੰਦਗੀ ਦੇ ਵਿੱਚ ਕੁਛ ਬਦਲਾਅ ਜਿਹੜੀ ਕੋਈ ਤਬਦੀਲੀ ਜਿਹੜੀ ਉਹ ਲਿਆਉਣ ਦੀ ਲੋੜ ਹੁੰਦੀ ਹੈ। ਯਾਨੀ ਕਿ ਜਿਵੇਂ ਅਸੀਂ ਜ਼ਿੰਦਗੀ ਦੀ ਦੇ ਵਿੱਚ ਨਾ ਥੋੜਾ ਜਿਹਾ ਜੀਣ ਢੰਗ ਜਿਹੜਾ ਆ ਉਹਨੂੰ ਬਦਲੀਏ, ਜੀਵਨ ਢੰਗ ਦੇ ਵਿੱਚ ਜਿਹੜੀ ਤੇਜ਼ੀ ਆ ਉਹਨੂੰ ਥੋੜੀ ਥੋੜੀ ਜਿਹੀ ਘਟਾਈਏ, ਆਪਸ ਦੇ ਵਿੱਚ ਜ਼ਿੰਮੇਵਾਰੀਆਂ ਵੰਡ ਲਈਏ ਤੇ ਜਿਹੜੀ ਇੱਕ ਹੋਰ ਗੱਲ ਜਿਹੜੀ ਹੈ ਕਸਰਤ ਜਿਹੜੀ ਕਹਿੰਦੇ ਬਹੁਤ ਜ਼ਰੂਰੀ ਆ, ਮੈਡੀਟੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਤੇ ਇਹਦੇ ਨਾਲ ਨਾਲ ਚੰਗੀ ਖੁਰਾਕ ਅਸੀਂ ਕਹਿੰਦੇ ਹਾਂ ਬਦਾਮ ਖਾਣੇ ਬਹੁਤ ਜ਼ਰੂਰੀ ਹੈ। ਅਖਰੋਟ ਜਿਹੜਾ ਜੀ ਉਹਦੀ ਤਾਂ ਜਿਹੜੀ ਸ਼ਕਲ ਆ ਉਹੀ ਦਿਮਾਗ ਵਰਗੀ ਹੁੰਦੀ ਹੈ ਔਰ ਇਸ ਕਰਕੇ ਕਹਿੰਦੇ ਹੁੰਦੇ ਆ ਕਿ ਅਖਰੋਟ ਜਿਹੜਾ ਆ ਉਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ, ਸੇਬ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ, ਹਰ ਰੋਜ਼ ਇੱਕ ਸੇਬ ਖਾਣਾ ਬਹੁਤ ਜ਼ਰੂਰੀ ਹੈ, ਅਖਰੋਟ ਖਾਣਾ ਬਹੁਤ ਜ਼ਰੂਰੀ ਹੈ ਤੇ ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਨੈਚੁਰਲ ਕੁਦਰਤੀ ਖੁਰਾਕਾਂ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਬਹੁਤ ਵੱਡੀ ਲੋੜ ਹੈ। ਇਸ ਵੇਲੇ ਕੁਲਦੀਪ ਹੋਰਾਂ ਨੇ ਵੀ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ। ਕੁਲਦੀਪ ਕਹਿੰਦੇ ਮੈਂ ਬਹੁਤ ਕੁਝ ਭੁੱਲ ਜਾਂਦੀ ਹੁੰਦੀ ਹਾਂ, ਰੋਟੀ ਬਣਾਉਂਦੀ ਕਈ ਵਾਰ ਸੁੱਕਾ ਆਟਾ ਫਰਿੱਜ ਚ ਰੱਖ ਦਿੰਦੀ ਤੇ ਗੁੱਜਾ ਆਟਾ ਸੁੱਕੇ ਆਟੇ ਦੀ ਜਗ੍ਹਾ ਤੇ ਭਾਂਡੇ ਧੋਂਦੇ ਹੋਏ ਕਹਿੰਦੇ ਸਾਬਣ ਲੱਗੇ ਭਾਂਡੇ ਸਾਫ਼ ਵਿੱਚ ਰੱਖ ਦਿੰਦੀ ਹਾਂ ਤੇ ਕੋਈ ਚੀਜ਼ ਰੱਖ ਕੇ ਭੁੱਲ ਜਾਈਦਾ, ਚਾਬੀ ਰੱਖ ਕੇ ਭੁੱਲ ਜਾਈਦਾ, ਪਤਾ ਨੀ ਫਿਰ ਵੀ ਕਿਉਂ। ਕਹਿੰਦੇ ਧੀਆਂ ਦੀਆਂ ਲੋੜਾਂ ਦੀ ਪੂਰਤੀ ਨਹੀਂ ਭੁੱਲਦੀ, ਆਪਣੇ ਬੱਚੇ ਦੇ ਲਈ ਜੋ ਅਸੀਂ ਕਰਨਾ ਉਹ ਅਸੀਂ ਕਦੇ ਨੀ ਭੁੱਲਦੇ ਪਰ ਹਾਂ ਹੋਰ ਬਹੁਤ ਸਾਰੇ ਇਹੋ ਜਿਹੇ ਕਾਰਜ ਕਰਦੇ ਹਾਂ ਅਸੀਂ ਬਹੁਤ ਚੀਜ਼ਾਂ ਜਿਹੜੀਆਂ ਹਰ ਰੋਜ਼ ਭੁੱਲ ਜਾਂਦੇ ਹਾਂ। ਔਰ ਇਹਦੇ ਨਾਲ ਕੀ ਹੁੰਦਾ ਕਿ ਕਈ ਵਾਰ ਛੋਟੀਆਂ ਛੋਟੀਆਂ ਚੀਜ਼ਾਂ ਜਿਵੇਂ ਕੁਲਦੀਪ ਹੋਰਾਂ ਨੇ ਗੱਲ ਕੀਤੀ ਹੈ ਵੀ ਚਾਬੀ ਰੱਖ ਕੇ ਅਸੀਂ ਭੁੱਲ ਜਾਂਦੇ ਹਾਂ ਹਨਾ, ਔਰ ਇਸੇ ਤਰ੍ਹਾਂ ਬਹੁਤ ਜ਼ਰੂਰੀ ਕਾਗਜ਼ਾਤ ਕਈ ਵਾਰ ਹੁੰਦਾ ਕਿ ਅਸੀਂ ਬਹੁਤ ਸੰਭਾਲ ਕੇ ਰੱਖਦੇ ਹਾਂ ਕੋਈ ਚੀਜ਼ ਔਰ ਉਹ ਸੰਭਾਲੀ ਹੀ ਰਹਿ ਜਾਂਦੀ ਹੈ, ਮੁੜ ਕੇ ਉਹ ਲੱਭਦੀ ਨਹੀਂ ਔਰ ਉਹਦੇ ਕਾਰਨ ਕਈ ਵਾਰ ਘਰ ਦੇ ਵਿੱਚ ਝਗੜਾ ਵੀ ਹੋ ਜਾਂਦਾ ਹੈ ਹਨਾ, ਕਿ ਜਿਹੜੀ ਬਹੁਤ ਅਹਿਮ ਹੁੰਦੀ ਹੈ ਬਹੁਤ ਮਹੱਤਵਪੂਰਨ ਹੁੰਦੀ ਹੈ ਜ਼ਰੂਰੀ ਹੁੰਦੀ ਹੈ ਉਹੀ ਚੀਜ਼ ਸਾਂਭੀ ਗਈ ਔਰ ਸਾਂਭੀ ਜਾਣ ਤੋਂ ਬਾਅਦ ਉਹ ਲੱਭੀ ਨਹੀਂ ਮਿਲੀ ਨਹੀਂ ਹਨਾ, ਸੋ ਇਹਦੇ ਕਰਕੇ ਕਈ ਵਾਰ ਝਗੜਾ ਵੀ ਹੋ ਜਾਂਦਾ ਪਰਿਵਾਰ ਦੇ ਵਿੱਚ। ਸੋ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਸਾਨੂੰ ਇਹੋ ਜਿਹੀ ਕੋਈ ਵੀ ਸਮੱਸਿਆ ਆਉਂਦੀ ਹੈ ਭੁੱਲਣ ਦੀ ਜਿਹੜੀ ਖਾਸ ਤੌਰ ਦੇ ਉੱਤੇ ਸਮੱਸਿਆ ਜਿਹੜੀ ਬੜੀ ਆਮ ਹੋ ਰਹੀ ਹੈ ਆਉਣ ਵਾਲੇ ਸਾਲਾਂ ਦੇ ਵਿੱਚ, ਬਹੁਤ ਸਾਰੀਆਂ ਖੋਜਾਂ ਵੀ ਹੋ ਰਹੀਆਂ ਇਹਦੇ ਉੱਤੇ ਕਿ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੋਂ ਲੈ ਕੇ ਹਰ ਉਮਰ ਵਰਗ ਦੇ ਵਿੱਚ ਜਿਹੜੀ ਇਹ ਸਮੱਸਿਆ ਆ ਰਹੀ ਹੈ, ਇਹਦੇ ਬਾਰੇ ਅੰਕੜੇ ਜਿਹੜੇ ਸੀ ਉਹ ਵੀ ਮੈਂ ਸਾਂਝੇ ਕਰਨਾ ਚਾਹੁੰਦੀ ਸੀ ਪਰ ਹੁਣ ਇਸ ਸਿਲਸਿਲੇ ਦੇ ਵਿੱਚ ਜਿਹੜਾ ਸਮਾਂ ਆ ਉਹ ਸਾਡੇ ਕੋਲ ਇੰਨਾ ਬਚਿਆ ਨਹੀਂ ਆ ਕਿ ਮੈਂ ਇਹ ਸਾਰਾ ਸਿਲਸਿਲਾ ਜਿਹੜਾ ਆ ਹੋਰ ਅੱਗੇ ਲੈ ਕੇ ਜਾਵਾਂ, ਪਰ ਜਾਣ ਤੋਂ ਪਹਿਲਾਂ ਪ੍ਰਿਤਪਾਲ ਢਿੱਲੋਂ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਤੇ ਕਹਿੰਦੇ ਘਰ ਸੇ ਨਿਕਲਾ ਹੂੰ ਕੁਛ ਲੈਨੇ ਕੋ ਤੋ ਲਿਖ ਲੇਤਾ ਹੂੰ ਲੇਕਿਨ ਕਹਾਂ ਲਿਖਾ ਥਾ ਅਕਸਰ ਭੁੱਲ ਜਾਤਾ ਹੂੰ। ਬਿਲਕੁਲ ਬਿਲਕੁਲ ਪ੍ਰਿਤਪਾਲ ਜੀ, ਇਹ ਵੀ ਬਹੁਤ ਵਾਰ ਹੁੰਦਾ ਹੈ ਨਾ ਕਿ ਲਿਸਟ ਵੀ ਬਣਾਈ ਹੁੰਦੀ ਹੈ ਔਰ ਮੈਂ ਕਈ ਵਾਰ ਕੀ ਹੁੰਦਾ ਕਿ ਜਿਹੜੀ ਗ੍ਰੋਸਰੀ ਸ਼ਾਪਿੰਗ ਵੇਲੇ ਜ਼ਰੂਰ ਇੱਕ ਜਿਹੜੀ ਲਿਸਟ ਬਣਾ ਕੇ ਲੈ ਕੇ ਜਾਂਦੀ ਹਾਂ ਔਰ ਗ੍ਰੋਸਰੀ ਸ਼ਾਪਿੰਗ ਦੀ ਉਹ ਲਿਸਟ ਜਿਹੜੀ ਆ ਉਹ ਬਕਾਇਦਾ ਮੇਰੀ ਵਧੀਆ ਵੀ ਜਿਹੜੀ ਗ੍ਰੋਸਰੀ ਆ ਉਹ ਹੋ ਜਾਂਦੀ ਆ, ਸ਼ਾਪਿੰਗ ਹੋ ਜਾਂਦੀ ਆ, ਪਰ ਜਦੋਂ ਕਿਤੇ ਵੈਸੇ ਸ਼ਾਪਿੰਗ ਕਰਨ ਨਿਕਲਦੀ ਹਾਂ ਆਪਣੇ ਪਰਿਵਾਰ ਦੇ ਨਾਲ ਤਾਂ ਉਦੋਂ ਵੀ ਬਹੁਤ ਸਾਰਾ ਜਿਹੜਾ ਸਮਾਨ ਹੈ ਮੈਂ ਨੋਟ ਕਰਕੇ ਲੈ ਕੇ ਜਾਂਦੀ ਹੁੰਦੀ ਹਾਂ, ਪਰ ਕੀ ਹੁੰਦਾ ਜਦੋਂ ਪਰਿਵਾਰ ਦੇ ਨਾਲ ਤੁਸੀਂ ਨਿਕਲਦੇ ਤੇ ਪਰਿਵਾਰ ਦੀਆਂ ਲੋੜਾਂ ਨੂੰ ਧਿਆਨ ਚ ਰੱਖਦੇ ਹੋਏ ਬਹੁਤ ਕੁਛ ਹੋਰ ਵੀ ਸਾਨੂੰ ਲੈ ਕੇ ਨਿਕਲਣਾ ਪੈਂਦਾ ਜਾਂ ਉੱਥੇ ਦੇ ਮੁਤਾਬਕ ਉੱਥੇ ਕੀ ਕੀ ਹੋਰ ਚੀਜ਼ਾਂ ਕਰਨ ਜਾ ਰਹੇ ਹਾਂ ਉਹ ਧਿਆਨ ਚ ਰੱਖਣੀਆਂ ਪੈਂਦੀਆਂ ਤੇ ਉਸ ਸਾਰੇ ਸਮੇਂ ਦੌਰਾਨ ਅਸੀਂ ਇਹੋ ਹੀ ਭੁੱਲ ਜਾਂਦੇ ਹਾਂ ਵੀ ਉਹ ਜਿਹੜੀ ਲਿਸਟ ਬਣਾਈ ਸੀ ਮੈਂ ਪਰਸ ਚ ਰੱਖ ਲਈ ਸੀ ਕਿ ਨਹੀਂ। ਸੋ ਇਹ ਵੀ ਬਹੁਤ ਵੱਡੀ ਸਮੱਸਿਆ ਜੀ। ਪ੍ਰਿਤਪਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਸਾਰੇ ਬਣੇ ਰਹੋ ਤੇ ਇਸ ਵੇਲੇ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਯਾਨੀ ਸਾਡਾ ਮਾਰਨਿੰਗ ਸ਼ੋ ਚੱਲ ਰਿਹਾ ਤੇ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਸ਼ਿਰਕਤ ਵੀ ਕਰ ਰਹੇ ਨੇ ਤੇ ਇਹ ਜਿਹੜਾ ਖਾਸ ਸਿਲਸਿਲਾ ਸੀ ਇਹ ਅਸੀਂ ਲੈ ਕੇ ਆਏ ਸੀ ਤੁਹਾਡੇ ਲਈ ਫੇਸਬੁੱਕ ਦੇ ਉੱਤੇ ਲਾਈਵ ਤੇ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਖਬਰਾਂ ਦਾ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ ਜਿਹੜੀਆਂ ਗਰਾਊਂਡ ਜਿਹੜੀਆਂ ਨਿਊਜ਼ ਨੇ ਉਹ ਵੀ ਉਸ ਸਿਲਸਿਲੇ ਦੇ ਜ਼ਰੀਏ ਅਸੀਂ ਸਾਂਝੀਆਂ ਕਰੀਏ ਤੇ ਇਹ ਸਿਲਸਿਲਾ ਸਾਨੂੰ ਫੇਸਬੁੱਕ ਲਾਈਵ ਜਿਹੜਾ ਆ ਉਹ ਹੁਣ ਇੱਥੇ ਹੀ ਰੋਕਣਾ ਪੈਣਾ ਪਰ ਅਗਲੇ ਸਿਲਸਿਲੇ ਲਈ ਤੁਸੀਂ ਸਾਡੇ ਨਾਲ ਆਨਲਾਈਨ ਸਟ੍ਰੀਮਿੰਗ ਤੇ ਜੁੜੇ ਰਹੋਗੇ ਅਗਲੇ ਸਿਲਸਿਲੇ ਵੱਲ ਹੁਣ ਵੱਧਦੇ ਆ ਇਸ ਸਿਲਸਿਲੇ ਚੋਂ ਦਿਓ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਖਬਰਾਂ ਵੱਲ ਹੁਣ ਵੱਧਦੇ ਆ ਤੇ ਅਗਲੇ ਸਿਲਸਿਲੇ ਵੱਲ ਵੱਧਦੇ ਆ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸਾਡੇ ਨਾਲ ਸਾਰੇ ਜੁੜੇ ਰਹੋ ਤੇ ਲਓ ਫਿਰ ਵੱਧਦੇ ਆ ਜੀ ਅਗਲੇ ਸਿਲਸਿਲੇ ਵੱਲ ਅਗਲੇ ਸਿਲਸਿਲੇ ਤੋਂ ਪਹਿਲਾਂ ਇੱਕ ਗੀਤ ਤੁਹਾਡੀ ਨਜ਼ਰ ਆਪਾਂ ਜ਼ਰੂਰ ਕਰ ਦਿੰਨੇ ਆ ਤੇ ਗੀਤ ਹੈਗਾ ਜੀ ਰਵਿੰਦਰ ਗਰੇਵਾਲ ਦੀ ਆਵਾਜ਼ ਜਗਰਾ ਬੰਦੇ ਜਗਰਾ ਬੰਦੇ ਰੋਕ ਲੀਆਂ ਲੋ ਜੀ ਦੋਸਤੋ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਸਾਡੇ ਨਾਲ ਮਾਰਨਿੰਗ ਸ਼ੋਅ ਦੇ ਵਿੱਚ ਔਰ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਸਾਡੇ ਨਾਲ ਵਿਚਾਰਾਂ ਦੀ ਸਾਂਝ ਵੀ ਬਣਾ ਰਹੇ ਆ ਇੱਕ ਸਿਲਸਿਲਾ ਜਿਹੜਾ ਗੱਲਾਂ ਬਾਤਾਂ ਦਾ ਉਹ ਅਸੀਂ ਫੇਸਬੁੱਕ ਜ਼ਰੀਏ ਲਾਈਵ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਜ਼ਰੂਰ ਸਾਨੂੰ ਆਪਣਾ ਫੀਡਬੈਕ ਦਿਆ ਕਰੋ ਕਿ ਕਿਹੜੇ ਸਿਲਸਿਲੇ ਜਿਹੜੇ ਆ ਉਹ ਤੁਸੀਂ ਫੇਸਬੁੱਕ ਲਾਈਵ ਤੇ ਵੀ ਸਾਡੇ ਨਾਲ ਮਾਨਣੇ ਚਾਹੁੰਦੇ ਹੋ ਕਿਉਂਕਿ ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਜ਼ਿਆਦਾ ਅਹਿਮ ਜਿਹੜਾ ਰੁੱਖ ਆ ਉਹ ਰੱਖਦੀ ਆ ਕਿ ਕਿਸ ਤਰ੍ਹਾਂ ਦੀ ਫੀਡਬੈਕ ਤੁਹਾਡੀ ਸਾਡੇ ਤੱਕ ਪਹੁੰਚਦੀ ਆ ਉਸ ਦੇ ਆਧਾਰ ਦੇ ਉੱਤੇ ਹੋਰ ਕਿਹੋ ਜਿਹੇ ਪ੍ਰੋਗਰਾਮ ਜਿਹੜੇ ਆ ਉਹ ਤੁਹਾਡੇ ਲਈ ਅਸੀਂ ਤਿਆਰ ਕਰਕੇ ਲਿਆ ਸਕਦੇ ਹਾਂ ਹੈ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਜੀ ਉਹ ਹੋ ਚੁੱਕਿਆ ਹੈ ਖਬਰਾਂ ਦਾ ਤੇ ਆਪਾਂ ਖਬਰਾਂ ਦੇ ਸਿਲਸਿਲੇ ਵੱਲ ਵਧਦੇ ਹਾਂ ਅਸੀਂ ਜਸਵਿੰਦਰ ਬਿੱਟਾ ਹੋਰਾਂ ਨੂੰ ਲਗਾਤਾਰ ਸੰਪਰਕ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਜੁਟੇ ਹੋਏ ਸੀ ਫੋਨ ਇੱਕ ਵਾਰ ਫੇਰ ਨਹੀਂ ਉਨ੍ਹਾਂ ਨੇ ਚੱਕਿਆ ਪਰ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਰਹਿਣਾ ਤੇ ਹੁਣ ਆਪਾਂ ਖਬਰਾਂ ਦੇ ਸਿਲਸਿਲੇ ਵੱਲ ਜ਼ਰੂਰ ਵਧਦੇ ਹਾਂ ਤੇ ਲਓ ਜੀ ਫਿਰ ਵਧਦੇ ਹਾਂ ਖਬਰਾਂ ਦੇ ਵੱਲ ਚਲੋ ਜੀ ਬਿੱਟਾ ਸਾਹਿਬ ਨੇ ਤਾਂ ਆਪਣਾ ਫੋਨ ਨਹੀਂ ਚੱਕਿਆ ਪਰ ਆਪਾਂ ਜ਼ਰੂਰ ਖਬਰਾਂ ਦੇ ਵੱਲ ਵਧਦਿਆਂ ਹੋਇਆਂ ਤੁਹਾਡੇ ਨਾਲ ਅਗਲੀ ਜਿਹੜੀ ਸਾਂਝ ਆ ਬਣਾਉਂਦੇ ਆ ਤੇ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਖਬਰਾਂ ਦੇ ਵਿੱਚ ਸਭ ਤੋਂ ਵੱਡੀ ਖਬਰ ਜਿਹੜੀ ਹੈ ਉਹ ਆ ਰਹੀ ਹੈ ਕਿ ਤੇਲ ਕੀਮਤਾਂ ਦੇ ਵਿੱਚ ਵਾਧੇ ਨਾਲ ਮਹਿੰਗਾਈ ਜਿਹੜੀ ਹੈ ਉਹ ਸਿਖਰਾਂ ਤੇ ਪਹੁੰਚ ਚੁੱਕੀ ਹੈ ਭਾਰਤ ਦੇ ਵਿੱਚ ਤੇ ਲਗਾਤਾਰ ਪੰਜਵੇਂ ਮਹੀਨੇ ਥੋਕ ਕੀਮਤ ਸੂਚਕ ਅੰਕ ਜਿਹੜਾ ਆ ਉਹਦੇ ਤੇ ਆਧਾਰਿਤ ਮਹਿੰਗਾਈ ਦਰ ਦੇ ਵਿੱਚ ਵਾਧਾ ਜਿਹੜਾ ਆ ਉਹ ਦਰਜ ਕੀਤਾ ਗਿਆ ਆ ਤੇ ਉਧਰ ਕੋਰੋਨਾ ਵਾਇਰਸ ਦੇ ਕਾਰਨ 74 ਦਿਨਾਂ ਦੇ ਵਿੱਚ ਸਭ ਤੋਂ ਘੱਟ 70,421 ਜਿਹੜੇ ਨਵੇਂ ਕੇਸ ਹੈ ਉਹ ਆਏ ਆ ਸੋ ਇਹ ਜਾਣਕਾਰੀ ਜਿਹੜੀ ਆ ਬਿੱਟਾ ਸਾਹਿਬ ਕਾਫੀ ਵਿਸਥਾਰ ਦੇ ਵਿੱਚ ਦਿੰਦੇ ਹੁੰਦੇ ਆ ਕਿ ਅਸਲ ਦੇ ਵਿੱਚ ਕਿਸ ਤਰ੍ਹਾਂ ਦੇ ਇਸ ਵੇਲੇ ਪ੍ਰਬੰਧ ਉਥੇ ਚੱਲ ਰਹੇ ਨੇ ਕੋਰੋਨਾ ਨੂੰ ਕੰਟਰੋਲ ਕਰਨ ਦੇ ਲਈ ਕੋਵਿਡ ਨੂੰ ਕੰਟਰੋਲ ਕਰਨ ਦੇ ਲਈ ਔਰ ਪਿਛਲੇ ਹਫ਼ਤੇ ਜਦੋਂ ਆਪਾਂ ਉਨ੍ਹਾਂ ਨਾਲ ਗੱਲ ਕੀਤੀ ਸੀ ਤਾਂ ਉਨ੍ਹਾਂ ਨੇ ਦੱਸਿਆ ਸੀਗਾ ਕਿ ਅਸਲ ਦੇ ਵਿੱਚ ਟੈਸਟ ਜਿਹੜੇ ਆ ਉਹ ਵੀ ਘਟੇ ਆ ਸੋ ਟੈਸਟ ਨਾ ਕਰਨ ਦੇ ਕਾਰਨ ਸ਼ਾਇਦ ਜਿਹੜੀ ਇਹ ਗਿਣਤੀ ਆ ਇਹ ਹੋ ਸਕਦਾ ਘਟੀ ਹੋਵੇ ਪਰ ਜੇਕਰ ਕੋਰੋਨਾ ਪੀੜਤ ਲੋਕਾਂ ਦੀ ਜਿਹੜੀ ਗਿਣਤੀ ਉਸ ਵੇਲੇ ਘਟ ਰਹੀ ਹੈ ਤਾਂ ਇਹ ਇੱਕ ਵਧੀਆ ਸੰਕੇਤ ਵੀ ਮੰਨਿਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ 24 ਘੰਟਿਆਂ ਦੇ ਵਿੱਚ 3,921 ਮੌਤਾਂ ਜਿਹੜੀਆਂ ਦੇਸ਼ ਭਰ ਦੇ ਵਿੱਚ ਰਿਕਾਰਡ ਕੀਤੀਆਂ ਗਈਆਂ ਨੇ ਦਰਜ ਕੀਤੀਆਂ ਗਈਆਂ ਨੇ ਤੇ ਐਕਟਿਵ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ ਵੀ 2 ਮਹੀਨਿਆਂ ਬਾਅਦ ਹੁਣ 10 ਲੱਖ ਤੋਂ ਘਟੀ ਹੈ ਜਿਹੜਾ ਕਿ ਇੱਕ ਵੱਡਾ ਅੰਕੜਾ ਮੰਨਿਆ ਜਾ ਸਕਦਾ ਤੇ ਇਹ ਇੱਕ ਵਧੀਆ ਸੰਕੇਤ ਵੀ ਹੋ ਸਕਦਾ ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਮੌਤਾਂ ਦੀ ਜਿਹੜੀ ਗਿਣਤੀ ਹੈ ਉਹ ਅਜੇ ਬਣੀ ਹੋਈ ਹੈ ਕੋਰੋਨਾ ਦੇ ਨਾਲ ਪੰਜਾਬ ਚ 33 ਮੌਤਾਂ ਹੋਈਆਂ ਨੇ ਜਦਕਿ ਗੁਆਂਢੀ ਕਸਬੇ ਹਰਿਆਣੇ ਦੇ ਵਿੱਚ 40 ਮੌਤਾਂ ਜਿਹੜੀਆਂ ਹੋਣ ਦਾ ਖੁਲਾਸਾ ਕੀਤਾ ਜਾ ਰਿਹਾ ਤੇ ਅਗਲੀ ਖਬਰ ਵੱਲ ਵਧਦਿਆਂ ਦੋਸਤੋ ਅਗਲੀ ਖਬਰ ਹੈ ਕਿ ਬਾਦਲ ਨੇ ਸਿਹਤ ਨਾਸਾਜ਼ ਹੋਣ ਕਾਰਨ ਸਿੱਟ ਅੱਗੇ ਪੇਸ਼ ਹੋਣ ਦੇ ਲਈ ਹੁਣ ਮੋਹਲਤ ਮੰਗੀ ਹੈ ਸੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦੱਸਿਆ ਜਾ ਰਿਹਾ ਕਿ ਉਨ੍ਹਾਂ ਦੀ ਸਿਹਤ ਜਿਹੜੀ ਆ ਉਹ ਠੀਕ ਨਾ ਹੋਣ ਦੇ ਕਾਰਨ ਵਿਸ਼ੇਸ਼ ਜਾਂਚ ਟੀਮ ਦੇ ਅੱਗੇ ਪੇਸ਼ ਹੋਣ ਦੇ ਲਈ ਮੋਹਲਤ ਮੰਗਦਿਆਂ ਇਸ ਸਬੰਧੀ ਨਵੀਂ ਤਰੀਕ ਤੈਅ ਕਰਨ ਦੀ ਜਿਹੜੀ ਮੰਗ ਹੈ ਉਨ੍ਹਾਂ ਨੇ ਕੀਤੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਾਕਟਰਾਂ ਨੇ 10 ਦਿਨਾਂ ਲਈ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਤੇ ਜਿਵੇਂ ਹੀ ਸਿਹਤ ਠੀਕ ਹੁੰਦੀ ਹੈ ਤੇ ਉਹ ਕਾਨੂੰਨ ਮੁਤਾਬਕ ਆਪਣੀ ਰਿਹਾਇਸ਼ ਦੇ ਉੱਤੇ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਖੁਦ ਹਾਜ਼ਰ ਰਹਿਣਗੇ ਤੇ ਉਨ੍ਹਾਂ ਨਾਲ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਨਿਆਂਪਾਲਿਕਾ ਵਿੱਚ ਪੂਰਾ ਭਰੋਸਾ ਹੈ ਤੇ ਵਿਸ਼ੇਸ਼ ਜਾਂਚ ਟੀਮ ਨੂੰ ਮਾਮਲੇ ਦੀ ਜਾਂਚ ਕਰਨ ਵਿੱਚ ਉਹ ਪੂਰਾ ਸਹਿਯੋਗ ਦੇਣਗੇ ਤੇ ਬਾਦਲ ਨੇ ਇਹ ਵੀ ਭਰੋਸਾ ਪ੍ਰਗਟਾਇਆ ਕਿ ਨਵੀਂ SIT ਪਹਿਲੀ SIT ਦੇ ਉਲਟ ਕਾਨੂੰਨ ਦਾ ਸਨਮਾਨ ਕਰਦੇ ਹੋਏ ਨਿਰਪੱਖ ਜਾਂਚ ਕਰੇਗੀ ਤੇ ਸੱਤਾਧਾਰੀ ਪਾਰਟੀ ਦੇ ਸਿਆਸੀ ਦਖਲ ਅੱਗੇ ਗੋਡੇ ਨਹੀਂ ਟੇਕੇਗੀ ਸੋ ਇੱਕ ਜਿਹੜੀ ਜਾਂਚ ਹੈ ਸਿੱਟ ਵੱਲੋਂ ਚੱਲ ਰਹੀ ਹੈ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀ ਗੱਲ ਕਰਦੇ ਹਾਂ ਜਾਂ ਫਿਰ ਅਸੀਂ ਜਦੋਂ ਗੋਲੀ ਕਾਂਡ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਲਈ ਅਜੇ ਵੀ ਦੋਸ਼ੀਆਂ ਨੂੰ ਜਿਹੜੀ ਸਜ਼ਾ ਆ ਉਹ ਨਹੀਂ ਦਿੱਤੀ ਗਈ ਔਰ ਲਗਾਤਾਰ ਜਿਹੜਾ ਇਹ ਕੇਸ ਆ ਇਹ ਲਟਕਦਾ ਆ ਰਿਹਾ ਆ ਇਸ ਸੰਬੰਧ ਦੇ ਵਿੱਚ ਅਜੇ ਵੀ ਜਿਹੜੀ ਪੁੱਛਗਿੱਛ ਉਹ ਇਸੇ ਤਰ੍ਹਾਂ ਚੱਲਦੀ ਆ ਰਹੀ ਹੈ ਤੇ ਹੁਣ ਇਸ ਪੁੱਛਗਿੱਛ ਦੌਰਾਨ ਹੀ ਬਾਦਲ ਸਾਹਿਬ ਨੂੰ ਜਦੋਂ ਇਸ ਕਮੇਟੀ ਦੇ ਅੱਗੇ ਸਿੱਟ ਦੇ ਅੱਗੇ ਪੇਸ਼ ਹੋਣ ਦੀ ਅਪੀਲ ਜਿਹੜੀ ਸੀ ਉਹ ਕੀਤੀ ਗਈ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਿਹੜੀ ਸਿਹਤ ਆ ਉਹ ਨਾਸਾਜ਼ ਚੱਲ ਰਹੀ ਹੈ। ਤੇ ਅਗਲੀ ਖਬਰ ਵੱਲ ਦੋਸਤੋ ਵਧਦੇ ਆ ਤੇ ਅਗਲੀ ਖਬਰ ਹੈ ਕਿ ਕਾਂਗਰਸ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਅਯੁੱਧਿਆ ਜ਼ਮੀਨ ਖਰੀਦ ਦੇ ਬਾਰੇ ਜਾਂਚ ਦੀ ਮੰਗ ਜਿਹੜੀ ਹੈ ਉਹ ਕੀਤੀ ਹੈ ਤੇ ਇਸ ਵੇਲੇ ਬਹੁਤ ਤਰ੍ਹਾਂ ਦੇ ਇਹੋ ਜਿਹੇ ਹੋਰ ਮਸਲੇ ਜਿਹੜੇ ਮੁੱਦੇ ਜਿਹੜੇ ਹੈ ਜਿਹੜੇ ਸੁਰਖੀਆਂ ਦੇ ਵਿੱਚ ਆਉਣੇ ਨੇ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਸ ਨੂੰ ਇੱਕ ਖਤਰਾ ਵੀ ਦੱਸਿਆ ਹੈ। ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਖਤਰੇ ਉਹ ਮੰਡਰਾ ਰਹੇ ਆ ਦੇਸ਼ ਦੇ ਉੱਤੇ ਤੇ ਉਹ ਖਤਰੇ ਜਿਹੜੇ ਕਿਸ ਕਿਸ ਰੂਪ ਦੇ ਵਿੱਚ ਮੰਡਰਾਉਣੇ ਆ ਉਹ ਤਾਂ ਅਸੀਂ ਆਪ ਹੀ ਸਮਝ ਸਕਦੇ ਹਾਂ ਕਿਉਂਕਿ ਆਮ ਤੌਰ ਦੇ ਉੱਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਭਾਰਤ ਜਾਂ ਪਾਕਿਸਤਾਨ ਵਰਗੇ ਦੇਸ਼ਾਂ ਦੇ ਵਿੱਚ ਆਪਣੀਆਂ ਰਾਜਸੀ ਜਿਹੜੀਆਂ ਪ੍ਰਾਪਤੀਆਂ ਜਾਂ ਫਿਰ ਜਿਹੜੇ ਰਾਜਸੀ ਸਵਾਰਥ ਨੇ ਉਨ੍ਹਾਂ ਦੇ ਲਈ ਕਈ ਵਾਰ ਇਹੋ ਜਿਹੇ ਜਿਹੜੇ ਮਸਲੇ ਆ ਉਹ ਖੜੇ ਵੀ ਕੀਤੇ ਜਾਂਦੇ ਆ ਜਾਂ ਫਿਰ ਜਿਸ ਤਰ੍ਹਾਂ ਦਾ ਅਸੀਂ ਦਾਰੋਮਦਾਰ ਦੇਸ਼ ਦੇ ਵਿੱਚ ਦੇਖਦੇ ਆਏ ਆ ਉਸ ਢੰਗ ਤੋਂ ਜਾਂ ਉਸ ਪੱਖ ਤੋਂ ਵਾਕਈ ਇਹੋ ਜਿਹੇ ਜਿਹੜੇ ਮਸਲੇ ਆ ਉਹ ਚੁੱਕੇ ਜਾਂਦੇ ਰਹੇ ਆ ਵੱਖ ਵੱਖ ਪਾਰਟੀਆਂ ਵੱਲੋਂ ਵੱਖ ਵੱਖ ਵਿਰੋਧੀ ਗਰੁੱਪਾਂ ਵੱਲੋਂ ਸੋ ਉਹ ਕੁਛ ਜਿਹੜਾ ਆ ਉਹ ਹੁਣ ਵੀ ਇਸੇ ਤਰ੍ਹਾਂ ਚੱਕਿਆ ਜਾਣਾ ਹੈ ਤੇ ਉਹਦੇ ਉੱਤੇ ਸਿਆਸਤ ਜਿਹੜੀ ਆ ਉਹ ਕੀਤੀ ਜਾਣੀ ਹੈ। ਤੇ ਇਸ ਤੋਂ ਬਾਅਦ ਅਗਲੀ ਖਬਰ ਵੱਲ ਦੋਸਤੋ ਵਧਦੇ ਆ। ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਪਿਛਲੇ ਦਿਨੀ ਕਾਫੀ ਮੀਂਹ ਝੱਖੜ ਜਿਹੜਾ ਉਹ ਚੱਲਦਾ ਰਿਹਾ ਤੇ ਜਿਹਦੇ ਕਾਰਨ ਕਾਫੀ ਜਿਹੜਾ ਨੁਕਸਾਨ ਵੀ ਹੋਇਆ ਤੇ ਇਹਦੇ ਨਾਲ ਹੀ ਨਾਲ ਦੱਸਿਆ ਇਹ ਵੀ ਜਾ ਰਿਹਾ ਕਿ ਸਾਲ 2030 ਤੱਕ 2.6 ਕਰੋੜ ਹੈਕਟੇਅਰ ਬੰਜਰ ਜ਼ਮੀਨ ਨੂੰ ਹਰਿਆ ਭਰਿਆ ਬਣਾਉਣ ਦੀ ਜਿਹੜੀ ਨੀਤੀ ਹੈ ਉਹ ਭਾਰਤ ਸਰਕਾਰ ਦੀ ਔਰ ਇਹ ਕਹਿਣਾ ਜਿਹੜਾ ਹੈ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਵੀ ਹੈ। ਤੇ ਇਹਦੇ ਨਾਲ ਹੀ ਜੇ ਅਸੀਂ ਆਸਟ੍ਰੇਲੀਆ ਦੀਆਂ ਕੁਝ ਖਬਰਾਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ ਆਸਟ੍ਰੇਲੀਆ ਦੇ ਵਿੱਚ ਅੱਜ ਵਿਕਟੋਰੀਆ ਸੂਬੇ ਦੇ ਵਿੱਚ ਜਿੱਥੇ ਪਿਛਲੇ ਦਿਨੀ ਫੇਰ ਇੱਕ ਵਾਰ ਜਿਹੜੇ ਕੋਵਿਡ ਦੇ ਜਿਹੜੇ ਕੇਸ ਹੈ ਕੋਵਿਡ ਪ੍ਰਭਾਵਿਤ ਲੋਕਾਂ ਦੇ ਜਿਹੜੇ ਕੇਸ ਦਰਜ ਕੀਤੇ ਜਾ ਰਹੇ ਸੀਗੇ। ਪਿਛਲੇ ਕੱਲ ਵੀ 2 ਕੇਸ ਜਿਹੜੇ ਸੀ ਉਹ ਕਮਿਊਨਿਟੀ ਟਰਾਂਸਮਿਸ਼ਨ ਦੇ ਜਿਹੜੇ ਉਹ ਦਰਜ ਹੋਏ ਸੀਗੇ ਔਰ ਅੱਜ ਇਸ ਸੂਬੇ ਦੇ ਵਿੱਚ ਕੋਈ ਵੀ ਨਵਾਂ ਜਿਹੜਾ ਕੇਸ ਹੈ ਉਹ ਦਰਜ ਨਹੀਂ ਕੀਤਾ ਗਿਆ ਔਰ ਨਾਲ ਹੀ ਨਾਲ ਜਿਹੜੇ ਸਿਹਤ ਵਿਭਾਗ ਜਾਂ ਕੁਛ ਇਹੋ ਜਿਹੇ ਜਿਹੜੇ ਅਦਾਰੇ ਆ ਉਨ੍ਹਾਂ ਵੱਲੋਂ ਆਮ ਜਿਹੜੀ ਅਪੀਲ ਹੈ ਉਹ ਜਨਤਾ ਨੂੰ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਜਿਹੜੇ ਲੋਕ ਨੇ ਨਾਗਰਿਕ ਨੇ ਜਾਂ ਫਿਰ ਆਮ ਲੋਕ ਜਿਹੜੇ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਉਹ ਜਲਦ ਤੋਂ ਜਲਦ ਵੈਕਸੀਨ ਜਿਹੜੀ ਹੈ ਉਹ ਜ਼ਰੂਰ ਲਗਵਾਉਣ ਤਾਂ ਕਿ ਜਿੰਨੀ ਜਲਦੀ ਉਹ ਵੈਕਸੀਨ ਲਗਵਾਉਣਗੇ ਓਨੀ ਜਲਦੀ ਹੀ ਇਸ ਕੋਵਿਡ ਦੇ ਹਾਲਾਤ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਜਿਹੜੀ ਮਦਦ ਹੈ ਉਹ ਸਾਨੂੰ ਮਿਲ ਸਕੂਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵਿਕਟੋਰੀਆ ਸੂਬੇ ਦੇ ਵਿੱਚ ਜਿਹੜੀਆਂ ਇਸ ਵੇਲੇ ਪਾਬੰਦੀਆਂ ਜਾਰੀ ਨੇ ਕਿਉਂਕਿ ਲਾਕਡਾਊਨ ਭਾਵੇਂ ਕਿਹਾ ਗਿਆ ਕਿ ਚੁੱਕ ਦਿੱਤਾ ਗਿਆ ਪਰ ਜਿਹੜੀਆਂ ਪਾਬੰਦੀਆਂ ਨੇ ਉਹ ਲਾਕਡਾਊਨ ਵਰਗੀਆਂ ਹੀ ਨੇ ਕਿਉਂਕਿ ਅਜੇ ਵੀ 25 ਕਿਲੋਮੀਟਰ ਦੀ ਜਿਹੜੀ ਪਾਬੰਦੀ ਹੈ ਉਹ ਵਿਕਟੋਰੀਆ ਸੂਬੇ ਦੇ ਵਿੱਚ ਚੱਲ ਰਹੀ ਹੈ। ਨਾਲੋ ਨਾਲ ਕੋਈ ਵੀ ਇੱਕ ਦੂਸਰੇ ਦੇ ਘਰ ਆਉਣ ਜਾਣ ਦੀ ਜਿਹੜੀ ਖੁੱਲ ਨਹੀਂ ਦਿੱਤੀ ਗਈ। ਬਹੁਤ ਸਾਰੇ ਜਿਹੜੇ ਗਰੁੱਪ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਇਵੈਂਟਸ ਨੇ ਉਨ੍ਹਾਂ ਨੂੰ ਵੀ ਅਜੇ ਜਾਰੀ ਨਹੀਂ ਕੀਤਾ ਜਾ ਸਕਦਾ ਜਿਵੇਂ ਅਸੀਂ ਜਿਮ ਜਾਂ ਫਿਰ ਕੁਛ ਹੋਰ ਇਹੋ ਤਰ੍ਹਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਕੋਈ ਭਾਈਚਾਰਕ ਗਤੀਵਿਧੀਆਂ ਆ ਉਨ੍ਹਾਂ ਦੇ ਵਿੱਚ ਅਜੇ ਵੀ ਜਿਹੜੀ ਰੋਕ ਹੈ ਉਹ ਲਗਾਤਾਰ ਲੱਗੀ ਹੋਈ ਆ। ਪਰ ਜਿਵੇਂ ਅੱਜ 0 ਕੇਸ 0 ਕੇਸ ਜਿਹੜਾ ਆ ਉਹ ਦਰਜ ਕੀਤਾ ਗਿਆ ਆ ਉਹਨੂੰ ਦੇਖਦਿਆਂ ਇਹ ਉਮੀਦ ਕੀਤੀ ਜਾ ਰਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਪਾਬੰਦੀਆਂ ਤੋਂ ਕੁਛ ਹੋਰ ਰਾਹਤ ਜਿਹੜੀ ਉਹ ਸਰਕਾਰ ਵੱਲੋਂ ਦਿੱਤੀ ਜਾ ਸਕਦੀ ਆ। ਦੱਸਿਆ ਜਾ ਰਿਹਾ ਕਿ 15,067 ਟੈਸਟ ਰਿਜ਼ਲਟ ਜਿਹੜੇ ਆ ਉਹ ਕੱਲ ਮਿਲੇ ਆ ਜਿਨ੍ਹਾਂ ਦੇ ਵਿੱਚ 9,997 ਵੈਕਸੀਨ ਜਿਹੜੀਆਂ ਆ ਉਹ ਵੀ ਪੂਰੇ ਸੂਬੇ ਦੇ ਵਿੱਚ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਦਿੱਤੀਆਂ ਗਈਆਂ। ਸੋ ਇੱਕ ਤਾਂ ਟੈਸਟ ਰਿਜ਼ਲਟ ਜਿਹੜੇ ਆ 15,067 ਸਾਹਮਣੇ ਆਏ ਆ ਔਰ ਉਨ੍ਹਾਂ ਦੇ ਵਿੱਚ ਕੋਈ ਵੀ ਕੋਵਿਡ ਪਾਜ਼ਿਟਿਵ ਕੇਸ ਜਿਹੜਾ ਉਹ ਨਹੀਂ ਆਇਆ। ਦੂਸਰਾ ਆਇਆ ਕਿ 9,997 ਵੈਕਸੀਨ ਦੀਆਂ ਜਿਹੜੀਆਂ ਡੋਜ਼ਿਜ਼ ਆ ਉਹ ਸੂਬੇ ਦੇ ਵਿੱਚ ਦਿੱਤੀਆਂ ਗਈਆਂ। ਸੋ ਕੁਛ ਜਿਹੜੇ ਹਾਲਾਤ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਾਜ਼ਿਟਿਵ ਦਿਖਾਈ ਦੇ ਰਹੇ ਆ ਜਿਹਦੇ ਕਾਰਨ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਪਾਬੰਦੀਆਂ ਆ ਉਹ ਹਟਾ ਦਿੱਤੀਆਂ ਜਾਣ। ਤੇ ਨਾਲ ਹੀ ਨਾਲ ਜ਼ਿਆਦਾਤਰ ਜਿਹੜੇ ਲੋਕ ਆ ਕਿਹਾ ਜਾ ਰਿਹਾ ਕਿ ਉਹ ਫਾਈਜ਼ਰ ਵੈਕਸੀਨ ਜਿਹੜੀ ਆ ਉਹਦੇ ਲਈ ਜ਼ਿਆਦਾ ਰਜਿਸਟ੍ਰੇਸ਼ਨ ਜਿਹੜੀ ਉਹ ਮੰਗ ਰਹੇ ਆ, ਜਦਕਿ ਐਸਟ੍ਰਾਜ਼ੈਨਿਕਾ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵਿੱਚ ਅਜੇ ਵੀ ਜਿਹੜਾ ਡਰ ਆ ਬਣਿਆ ਹੋਇਆ ਉਹਦੇ ਸਾਈਡ ਇਫੈਕਟਸ ਨੂੰ ਲੈ ਕੇ, ਤੇ ਇਸ ਕਰਕੇ ਇਹਦੇ ਲਈ ਵੀ ਸਰਕਾਰ ਵੱਲੋਂ ਜਾਂ ਸਿਹਤ ਮਹਿਕਮੇ ਵੱਲੋਂ ਜਿਹੜੀਆਂ ਨਾਗਰਿਕਾਂ ਦੇ ਲਈ ਜਾਣਕਾਰੀ ਰੂਪੀ ਜਿਹੜੇ ਸੈਸ਼ਨ ਆ ਉਹ ਆਨਲਾਈਨ ਵੀ ਚਲਾਏ ਜਾ ਰਹੇ ਆ ਕਿ ਉਹ ਇਹ ਵੈਕਸੀਨ ਜਿਹੜੀਆਂ ਕਿੱਥੋਂ ਲੈ ਸਕਦੇ ਆ। ਸੋ ਇਹਦੇ ਲਈ ਦੱਸਿਆ ਜਾ ਰਿਹਾ ਆ ਕਿ ਜਿਹੜੀ ਇਹ ਵੈਕਸੀਨ ਆ ਕੋਵਿਡ 19 ਦੀ ਉਹ ਹਰ ਇੱਕ ਦੇ ਲਈ ਇੱਕ ਤਾਂ ਫ੍ਰੀ ਆ ਤੇ ਉਹਦੇ ਲਈ ਹੈਲਥ ਇੰਸ਼ੋਰੈਂਸ ਦੀ ਵੀ ਕੋਈ ਲੋੜ ਨਹੀਂ ਆ, ਤੇ ਜਿਹੜਾ ਵੀ ਬੰਦਾ 40 ਸਾਲ ਤੱਕ ਦਾ ਹੈਗਾ ਉਹਦੇ ਲਈ ਇਹ ਜਿਹੜੀ 40 ਸਾਲ ਤੋਂ ਉੱਪਰ ਤੱਕ ਦੇ ਜਿਹੜੇ ਲੋਕ ਨੇ ਉਹਨਾਂ ਉਹ ਸਾਰੇ ਲੋਕ ਜਿਹੜੇ ਆ ਉਹ ਇਹਦੇ ਲਈ ਐਲੀਜੀਬਲ ਨੇ। ਸੋ ਇਹਦੀਆਂ ਜਿਹੜੀਆਂ ਦੋ ਜਿਹੜੀਆਂ ਡੋਜ਼ਿਜ਼ ਆ ਉਹ ਤੁਸੀਂ ਲੈਣੀਆਂ ਨੇ। ਸੋ ਇਹ ਸਾਰੀ ਜਾਣਕਾਰੀ ਜਿਹੜੀ ਆ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਵੀ ਮੁਹੱਈਆ ਕੀਤੀ ਗਈ ਹੈ। ਜੇਕਰ ਤੁਸੀਂ ਇਹਦੇ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਉਹ ਲੈਣੀ ਚਾਹੁੰਦੇ ਹੋ ਤਾਂ www.coronavirus.vic.gov.au/translated information about COVID-19 vaccines ਇਹਦੇ ਉੱਤੇ ਜਾ ਕੇ ਵੀ ਤੁਸੀਂ ਲੈ ਸਕਦੇ ਹੋ। ਤੇ ਅਸੀਂ ਵਿਟਲ ਸੀ ਕੌਂਸਲ ਦੀ ਗੱਲ ਕਰੀਏ ਤਾਂ ਇਸ ਕੌਂਸਲ ਦੇ ਅਧੀਨ ਪ੍ਰੈਕ ਦੇ ਵਿੱਚ ਜਿਹੜਾ 35 ਫੈਰਿਸ ਬੁਲੇਵਰਡ ਸਾਊਥ ਮੋਰੈਂਗ ਚ ਸਥਿਤ ਆ ਉਥੇ ਜਿਹੜੀ ਅੱਜ ਵੀ ਇਹਦੀ ਦਿੱਤੀ ਜਾ ਰਹੀ ਸੀਗੀ ਡੋਜ਼, ਪਰ ਹੁਣ ਉਹਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਖੋਲੀ ਜਾਣੀ ਆ ਕਿਉਂਕਿ ਬੀਤੇ ਕੱਲ 14 ਜੂਨ ਨੂੰ ਜਿਹੜਾ ਪਬਲਿਕ ਹੋਲੀਡੇ ਸੀ ਇਸ ਕਰਕੇ ਬੰਦ ਸੀਗਾ, ਪਰ ਦੁਬਾਰਾ ਉੱਥੇ ਤੁਸੀਂ ਫੇਰ ਜੇਕਰ ਅਜੇ ਤੱਕ ਵੈਕਸੀਨ ਨਹੀਂ ਲਈ ਤਾਂ ਤੁਸੀਂ ਜਾ ਸਕਦੇ ਹੋ ਪ੍ਰੈਕ ਦੇ ਵਿੱਚ। ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਤੁਸੀਂ ਜਾ ਸਕਦੇ ਹੋ। ਤੁਸੀਂ ਆਪਣੇ ਜੀਪੀ ਦੇ ਕੋਲ ਵੀ ਜਾ ਸਕਦੇ ਹੋ ਜੇਕਰ ਤੁਸੀਂ ਆਪਣੇ ਜੀਪੀ ਤੋਂ ਜਿਹੜੀ ਇਹ ਵੈਕਸੀਨ ਆ ਇਹ ਲੈਣਾ ਚਾਹੁੰਦੇ ਹੋ। ਤੇ ਦੋਸਤੋ ਬਹੁਤ ਜ਼ਰੂਰੀ ਆ ਕਿ ਇਹ ਸਾਰੇ ਜਿਹੜੇ ਹਾਲਾਤ ਇਹਨਾਂ ਨੂੰ ਕਾਬੂ ਕਰਨ ਦੇ ਲਈ ਅਸੀਂ ਵੈਕਸੀਨ ਜਿਹੜੀ ਛੇਤੀ ਤੋਂ ਛੇਤੀ ਲਈਏ, ਔਰ ਜਦੋਂ ਵੀ ਸਾਨੂੰ ਕੋਈ ਬੁਕਿੰਗ ਮਿਲਦੀ ਹੈ ਤਾਂ ਅਸੀਂ ਲੈ ਕੇ ਤੇ ਆਪਣਾ ਯਕੀਨੀ ਬਣਾਈ ਆਪਣੀ ਸੁਰੱਖਿਆ ਨੂੰ, ਆਪਣੀ ਸੁਰੱਖਿਆ ਨੂੰ ਵੀ ਤੇ ਆਪਣੇ ਭਾਈਚਾਰੇ ਦੀ ਸੁਰੱਖਿਆ ਨੂੰ ਵੀ। ਤੇ ਲਓ ਜੀ ਅੱਜ ਦੀਆਂ ਜਿਹੜੀਆਂ ਖਬਰਾਂ ਮੈਨੂੰ ਲੱਗਦਾ ਵੀ ਹੁਣ ਆਪਾਂ ਇੱਥੇ ਹੀ ਰੋਕ ਦਿੰਨੇ ਆ, ਤੇ ਸਮਾਂ ਜਿਹੜਾ ਪ੍ਰੋਗਰਾਮ ਦਾ ਉਹ ਤਾਂ ਹੋ ਗਿਆ, ਪਰ ਜਾਣ ਤੋਂ ਪਹਿਲਾਂ ਨਾ ਇੱਕ ਬਹੁਤ ਪਿਆਰੀ ਜਿਹੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ। ਅਸਲ ਦੇ ਵਿੱਚ ਜਦੋਂ ਅੱਜ ਮੈਂ ਸਵੇਰੇ ਜਿਹੜਾ ਸਿਲਸਿਲਾ 15 ਜੂਨ ਵਰਲਡ ਐਲਡਰ ਅਬਿਊਜ਼ ਅਵੇਅਰਨੈਸ ਡੇ ਦਾ ਤੁਹਾਡੇ ਨਾਲ ਸਾਂਝਾ ਕਰ ਰਹੀ ਸੀ ਤਾਂ ਮੇਰੇ ਦਿਮਾਗ ਦੇ ਵਿੱਚ ਉਹ ਕਹਾਣੀ ਜਿਹੜੀ ਸੀ ਉਹ ਜ਼ਰੂਰ ਘੁੰਮ ਰਹੀ ਸੀ, ਜਿਹੜੀ ਕਿ ਅਸਲ ਦੇ ਵਿੱਚ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਦੀ ਲਿਖੀ ਹੋਈ ਹੈ। ਬਹੁਤ ਹੀ ਸੋਹਣੀਆਂ ਲਿਖਤਾਂ ਹੁੰਦੀਆਂ ਉਹਨਾਂ ਦੀਆਂ ਔਰ ਬਹੁਤ ਜਜ਼ਬਾਤੀ ਵੀ ਕਰ ਦਿੰਦੀਆਂ। ਸੋ ਅੱਜ ਐਲਡਰ ਅਬਿਊਜ਼ ਅਵੇਅਰਨੈਸ ਡੇ ਦੇ ਮੌਕੇ ਦੇ ਉੱਤੇ ਇੱਕ ਖਾਸ ਲਿਖਤ ਜਿਹੜੀ ਮੈਂ ਤੁਹਾਡੇ ਨਾਲ ਜਾਂਦੀ ਜਾਂਦੀ ਸਾਂਝੀ ਕਰਨਾ ਚਾਹੁੰਦੀ ਹਾਂ। ਕਹਾਣੀ ਹੈ ਜੀ ਮਾਸਟਰ ਸੰਪੂਰਨ ਸਿੰਘ। ਮਾਸਟਰ ਸੰਪੂਰਨ ਸਿੰਘ ਅੱਜ ਫੇਰ ਜਵਾਨ ਪੁੱਤ ਨਾਲ ਕਿਸੇ ਗੱਲੋਂ ਬਹਿਸ ਹੋ ਗਈ। ਮਿਹਣਾ ਦਿੰਦਾ ਆਖ ਰਿਹਾ ਸੀ, ਤੁਸਾਂ ਸਾਡੇ ਵਾਸਤੇ ਕੀਤਾ ਹੀ ਕੀ ਏ, ਬਾਕੀ ਸਾਰੇ ਟਿਊਸ਼ਨਾਂ ਦੇ ਪੈਸੇ ਲੈਂਦੇ ਰਹੇ ਤੇ ਤੁਹਾਡੇ ਜ਼ਿਹਨ ਤੇ ਪੜ੍ਹਾਈ ਦਾ ਮੁੱਲ ਨਾ ਵੱਟਣ ਦਾ ਹੀ ਭੂਤ ਸਵਾਰ ਸੀ, ਇੱਕ ਚੱਜ ਦਾ ਘਰ ਤੱਕ ਵੀ ਨਹੀਂ ਬਣਾ ਸਕੇ। ਉਹ ਸ਼ੁਕਰ ਮਨਾ ਰਿਹਾ ਸੀ ਨਾਲ ਦੀ ਘਰ ਹੈ ਨਹੀਂ ਸੀ, ਫਿਰ ਕਿੰਨਾ ਕੁਝ ਸੋਚਦਾ ਆਪਣੇ ਕਮਰੇ ਵਿਚ ਆ ਲੰਮੇ ਪੈ ਗਿਆ। ਨਾਲ ਦੀ ਗੁਰਦੁਆਰਿਓ ਮੁੜੀ ਹਲੂਣਾ ਦੇ ਕੇ ਜਗਾਇਆ, ਮੀਟਿੰਗ ਦੀ ਕਾਹਲੀ ਵਿਚ ਉਹ ਰੋਟੀ ਘਰੇ ਹੀ ਭੁੱਲ ਗਿਆ। ਜਾਓ ਦੇ ਆਓ, 7 ਕਿਲੋਮੀਟਰ ਗਰਮੀ ਵਿਚ ਸਾਈਕਲ ਚਲਾਉਂਦਾ ਮੁੜਕੋ ਮੁੜਕੀ ਹੁੰਦਾ ਫੈਕਟਰੀ ਪੁੱਜਾ। ਸਿਕਿਉਰਿਟੀ ਵਾਲੇ ਦੱਸਿਆ ਮੀਟਿੰਗ ਚੱਲਦੀ ਏ, ਲਿਆਓ ਮੈਂ ਫੜਾ ਦਿਉ, ਪਰ ਆਖਿਆ ਨਹੀਂ ਆਪ ਹੀ ਫੜਾਉਂ, ਸ਼ਾਇਦ ਸਵੇਰ ਵਾਲਾ ਗੁੱਸਾ ਥੋੜਾ ਠੰਡਾ ਹੀ ਹੋ ਜਾਵੇ। ਉਥੇ ਬਾਹਰ ਹੀ ਰੁੱਖਾਂ ਹੇਠ ਬਣੇ ਬੈਂਚ ਤੇ ਲੰਮਾ ਪੈ ਗਿਆ। ਅੱਧੇ ਘੰਟੇ ਮਗਰੋਂ ਸਿਕਿਉਰਿਟੀ ਵਾਲੇ ਨੇ ਜਗਾਇਆ, ਉੱਠ ਜਾਓ ਉਹ ਆ ਗਿਆ ਏ। ਅਪੜ ਵਾਹੇ ਉੱਠਿਆ, ਵੇਖਿਆ ਉਹ ਆਪਣੇ ਬੌਸ ਨੂੰ ਅਗਾਹ ਕਰਨ ਆਇਆ ਸੀ। ਬਾਪ ਨੂੰ ਵੇਖ ਨਜ਼ਰਾਂ ਲੁਕਾਉਣ ਲੱਗਾ, ਪਰ ਬਾਹਰੋਂ ਆਏ ਬੌਸ ਦੀ ਨਜ਼ਰ ਉਸ ਤੇ ਪੈ ਗਈ। ਐਨਕਾਂ ਲਾ ਕੇ ਗੌਹ ਨਾਲ ਵੇਖਿਆ, ਆਖਣ ਲੱਗਾ, ਤੁਸੀਂ ਸਾਇੰਸ ਮਾਸਟਰ ਸੰਪੂਰਨ ਸਿੰਘ ਹੀ ਹੋ ਨਾ, ਉਹੀ ਖਾਲਸਾ ਸਕੂਲ ਵਾਲੇ। ਅਜੇ ਉਸ ਨੂੰ ਪਛਾਣਨ ਦੀ ਜੱਦੋ ਜਹਿਦ ਵਿਚ ਹੀ ਸੀ ਕਿ ਉਹ ਪੈਰੀ ਪੈ ਗਿਆ। ਜੀ ਮੈਂ ਸ਼ਹਿਰ ਵਾਲੇ ਪਟਵਾਰੀ ਸ਼ਾਮ ਸਿੰਘ ਦਾ ਮੁੰਡਾ, ਤੁਸੀਂ ਮੈਨੂੰ ਟਿਊਸ਼ਨ ਪੜਾਇਆ ਕਰਦੇ ਸੋ, ਉਹ ਵੀ ਮੁਫ਼ਤ, ਅਖੇ ਮੈਨੂੰ ਸਰਕਾਰ ਤਨਖਾਹ ਦਿੰਦੀ ਏ। ਫੇਰ ਕੀ ਹੋਇਆ ਜੇ ਅੱਧਾ ਘੰਟਾ ਵੱਧ ਪੜਾ ਦਿੱਤਾ? ਉਹ 10 ਮਿੰਟ ਬੋਲਦਾ ਰਿਹਾ ਤੇ ਸੰਪੂਰਨ ਸਿੰਘ ਅਤੇ ਹੋਰ ਸਾਰੇ ਸੁਣਦੇ ਰਹੇ। ਵਾਰ ਵਾਰ ਆਖੀ ਜਾ ਰਿਹਾ ਸੀ, ਤੁਸੀਂ ਹੀ ਹੋ ਮੇਰੀ ਜ਼ਿੰਦਗੀ ਬਦਲਣ ਵਾਲੇ, ਚੰਗੀ ਸੋਚ ਮੇਰੇ ਅੰਦਰ ਵਸਾਉਣ ਵਾਲੇ। ਫਿਰ ਕੜਾ ਵਿਚ ਲੈਂਦਾ ਹੋਇਆ ਅੰਦਰ ਲੈ ਗਿਆ, ਸਭ ਤੋਂ ਉੱਚੀ ਕੁਰਸੀ ਤੇ ਬਿਠਾਇਆ, ਢੇਰ ਸਾਰਾ ਆਦਰ ਮਾਣ ਦਿੱਤਾ ਤੇ ਮੁੜ ਆਪਣੀ ਗੱਡੀ ਵਿਚ ਘਰ ਤੱਕ ਛੱਡਣ ਵੀ ਆਇਆ। ਅਗਲੇ ਹਫਤੇ ਪਟਵਾਰੀ ਸ਼ਾਮ ਸਿੰਘ ਦੇ ਮੁੰਡੇ ਯਾਨੀ ਕਿ ਮੌਜੂਦਾ ਬੌਸ ਵੱਲੋਂ ਮਿਲੇ ਵੱਡੇ ਸਾਰੇ ਘਰ ਦੀ ਰਜਿਸਟਰੀ ਦੇ ਪੇਪਰ ਬਾਪ ਨੂੰ ਵਿਖਾਉਂਦੇ ਹੋਏ ਪੁੱਤ ਦੀਆਂ ਅੱਖਾਂ ਵਿਚ ਸਿਰਫ ਹੰਝੂ ਹੀ ਸਨ, ਪਰ ਸੰਪੂਰਨ ਸਿੰਘ ਦੀਆਂ ਅੱਖਾਂ ਵਿਚ ਹੰਝੂਆਂ ਦੇ ਨਾਲ ਨਾਲ ਇਕ ਅਜੀਬ ਤਰ੍ਹਾਂ ਦੀ ਚਮਕ ਵੀ ਸੀ। ਸ਼ਾਇਦ ਦੁਨੀਆਂ ਅਤੇ ਪੁੱਤ ਦੀਆਂ ਨਜ਼ਰਾਂ ਵਿਚ ਪੂਰਨ ਤੌਰ ਤੇ ਸੰਪੂਰਨ ਹੋ ਜਾਣ ਦੀ ਚਮਕ। ਦੋਸਤੋ, ਗੌ ਨਾਲ ਆਸ ਪਾਸ ਝਾਤੀ ਮਾਰਿਓ, ਕਿੰਨੇ ਸਾਰੇ ਸੰਪੂਰਨ ਸਿੰਘ ਜ਼ਰੂਰ ਮਿਲਣਗੇ। ਉਹ ਸੰਪੂਰਨ ਸਿੰਘ ਜਿਹੜੇ ਸਾਰੀ ਉਮਰ ਕਿਸੇ ਵੱਲ ਇਕ ਰੁਪਈਏ ਦੇ ਵੀ ਰਵਾਦਾਰ ਨਹੀਂ ਹੋਣੇ, ਪਰ ਦੁਨੀਆਂ ਅਤੇ ਘਰਦਿਆਂ ਦੀ ਨਜ਼ਰ ਵਿਚ ਹਮੇਸ਼ਾ ਫਾਡੀ ਅਤੇ ਅਧੂਰੇ ਹੀ ਰਹੇ, ਕਿਉਂਕਿ ਨਾ ਤਾਂ ਸਾਰੀ ਉਮਰ ਰਿਸ਼ਵਤ ਹੀ ਲਈ ਤੇ ਨਾ ਹੀ ਕੋਈ ਹੇਰਾ ਫੇਰੀ ਹੀ ਕੀਤੀ, ਬਸ ਇਬਾਦਤ ਸਮਝ ਨੌਕਰੀ ਹੀ ਕੀਤੀ। ਆਖਰੀ ਉਮਰੇ ਬੇਬਸੀ ਦੀ ਆਲਮ ਵਿਚ ਕਿੰਨਾ ਕੁਝ ਆਖਣਾ ਚਾਹੁੰਦੇ ਰਹੇ, ਪਰ ਅੰਨੀ ਦੌੜ ਵਿਚ ਲੱਗੀ ਦੁਨੀਆਂ ਕੋਲ ਗੱਲ ਸੁਣਨ ਦਾ ਟਾਈਮ ਨਹੀਂ ਸੀ। ਇੰਜ ਦੇ ਹੀ ਕਿਸੇ ਅਧੂਰੇ ਸਮਝ ਲਏ ਗਏ ਸੰਪੂਰਨ ਸਿੰਘ ਦੀ ਕੋਲ ਬੈਠ ਗੱਲ ਜ਼ਰੂਰ ਸੁਣ ਲਿਆ ਕਰੋ, ਕਿਸੇ ਤੀਰਥ ਅਸਥਾਨ ਤੇ ਮੱਥੇ ਟੇਕਣ ਜਿੰਨਾ ਹੀ ਪੁੰਨ ਲੱਗੀ। ਸੋ ਹਰਪ੍ਰੀਤ ਜਵੰਦਾ ਹੋਰਾਂ ਦੀ ਇਹ ਲਿਖਤ, ਇਹ ਕਹਾਣੀ ਵਾਕਈ ਸਾਡੇ ਦਿਲ ਨੂੰ ਟੁੰਬਦੀ ਹੈ ਔਰ ਜਜ਼ਬਾਤੀ ਵੀ ਕਰਦੀ ਹੈ, ਔਰ ਦੁਨੀਆਂ ਦੇ ਵਿਚ ਦੇਖਿਆ ਜਾਵੇ ਤਾਂ ਵਾਕਈ ਬਹੁਤ ਘੱਟ ਇਨਸਾਨ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਉਨ੍ਹਾਂ ਦੇ ਅਸੂਲਾਂ ਕਰਕੇ ਪਰਿਵਾਰ ਚ ਵੀ ਸਤਿਕਾਰ ਮਿਲਦਾ ਹੋਵੇ। ਨਹੀਂ ਤਾਂ ਕੀ ਹੁੰਦਾ ਕਿ ਜਿਹੜੇ ਜ਼ਿਆਦਾ ਅਸੂਲਾਂ ਦੇ ਚਾਹਵਾਨ ਹੁੰਦੇ ਆ, ਜਿਹੜੇ ਆਪਣੀ ਜ਼ਿੰਦਗੀ ਨੂੰ ਬੜੀ ਸਖਤ ਰੂਪ ਦੇ ਵਿਚ ਜਿਉਂਦੇ ਆ, ਪਰ ਪਰਿਵਾਰ ਦੇ ਵਿਚ ਸਿਰਫ ਉਨ੍ਹਾਂ ਦਾ ਇਹ ਜਿਹੜਾ ਅਸੂਲਾਂ ਦੇ ਨਾਲ ਖੜਨ ਦਾ ਜਿਹੜਾ ਇਕ ਢੰਗ ਹੈ ਉਸ ਨੂੰ ਹੀ ਨਕਾਰਿਆ ਜਾਂਦਾ। ਪਰ ਜ਼ਿੰਦਗੀ ਦੇ ਵਿਚ ਜਦੋਂ ਅਸੀਂ ਇਸ ਉਮਰ ਦੇ ਵਿਚ ਕਈ ਲੋਕਾਂ ਦੇ ਜੀਵਨ ਦੇ ਉੱਤੇ ਝਾਤ ਮਾਰਦੇ ਹਾਂ ਤਾਂ ਬਹੁਤ ਸਾਰੇ ਇਹੋ ਜਿਹੇ ਲੋਕ ਜਿਹੜੇ ਆਪਣੇ ਪਰਿਵਾਰਾਂ ਦੇ ਵਿਚ ਅਣਗੌਲੇ ਜਾਂਦੇ ਆ, ਪਰ ਦੁਨੀਆਂ ਦੇ ਵਿਚ ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿਚ ਛਿਣ ਮਾਤਰ ਭਾਵੇਂ ਜਾਂ ਫਿਰ ਕਿਸੇ ਵੱਡੀ ਗਿਣਤੀ ਦੇ ਵਿਚ ਵੀ ਦੂਸਰਿਆਂ ਦੇ ਜੀਵਨ ਨੂੰ ਸੁਧਾਰਨ ਦੇ ਵਿਚ, ਦੂਸਰਿਆਂ ਦੇ ਜੀਵਨ ਨੂੰ ਸੇਧ ਦੇਣ ਦੇ ਵਿਚ ਆਪਣਾ ਰੋਲ ਅਦਾ ਕੀਤਾ, ਆਪਣੀ ਮਜ਼ਬੂਤ ਭੂਮਿਕਾ ਅਦਾ ਕੀਤੀ ਆ, ਦੂਸਰਿਆਂ ਦੇ ਲਈ ਜੋ ਆਦਰਸ਼ ਬਣੇ ਆ ਉਹ ਉਨ੍ਹਾਂ ਨੂੰ ਸਤਿਕਾਰ ਜਿਹੜਾ ਉਹ ਅਸੀਂ ਕਈ ਵਾਰ ਦੇਣੋ ਭੁੱਲ ਜਾਂਦੇ ਹਾਂ, ਅਣਗੌਲਿਆਂ ਕਰਦੇ ਹਾਂ। ਸੋ ਅੱਜ ਇਹ ਜ਼ਰੂਰ ਅਸੀਂ ਪ੍ਰਣ ਕਰੀਏ ਕਿ ਜਿਹੜੇ ਵਾਕਈ ਅਸੂਲਾਂ ਦੇ ਨਾਲ ਜਿਉਣ ਵਾਲੇ ਜਿਹੜੇ ਲੋਕ ਹੈ, ਜਿਹੜੇ ਅਸਲ ਦੇ ਵਿਚ ਦੂਜਿਆਂ ਦੇ ਜੀਵਨ ਨੂੰ ਸੇਧ ਦਿੰਦੇ ਰਹੇ ਆ, ਸਾਡਾ ਆਦਰਸ਼ ਬਣੇ ਰਹੇ ਆ, ਉਨ੍ਹਾਂ ਨੂੰ ਅਸੀਂ ਯਾਦ ਵੀ ਰੱਖੀਏ, ਉਨ੍ਹਾਂ ਨੂੰ ਅਸੀਂ ਇਹ ਅਹਿਸਾਸ ਵੀ ਕਰਵਾਈਏ ਕਿ ਵਾਕਈ ਉਨ੍ਹਾਂ ਦੀ ਦੇਣ ਸਦਕਾ ਹੀ ਸਾਡੇ ਜੀਵਨ ਦੇ ਵਿਚ ਕੁਝ ਖਾਸ ਹੈ ਅੱਜ। ਚਲੋ ਜੀ, ਫਿਰ ਅੱਜ ਦਾ ਲਹਿਰਾ ਪ੍ਰੋਗਰਾਮ ਯਾਨੀ ਕਿ ਸਾਡਾ ਮਾਰਨਿੰਗ ਸ਼ੋ ਹੁਣ ਸਾਨੂੰ ਇੱਥੇ ਹੀ ਰੁਕਣਾ ਪੈਣਾ ਹੈ। ਨਰਿੰਦਰ ਰਠੌਰ ਹੁਰੀ ਕਹਿ ਰਹੇ ਨੇ ਪ੍ਰੋਗਰਾਮ ਵਾਜ ਵੈਰੀ ਇਨਫੋਰਮੇਟਿਵ, ਬਹੁਤ ਬਹੁਤ ਧੰਨਵਾਦ ਰਠੌਰ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿਚ ਆਉਣਾ ਕਰਦੇ ਹੋ ਤੇ ਪ੍ਰੋਗਰਾਮ ਦੇ ਵਿਚ ਸਾਡਾ ਵੀ ਦਿਲ ਕਰਦਾ ਕਿ ਅਸੀਂ ਤੁਹਾਡੇ ਨਾਲ ਇਹ ਗੱਲਾਂ, ਇਹ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਦੇ ਰਹੀਏ ਕਿਸੇ ਨਾ ਕਿਸੇ ਬਹਾਨੇ। ਸੋ ਲਓ ਜੀ, ਇਸੇ ਗੱਲ ਦੇ ਉੱਤੇ ਵੀ ਥੋੜੀ ਜਿਹੀ ਗੱਲ ਮੈਂ ਕਰਦੀ ਹੋਈ ਜਾਵਾਂ, ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਕਈ ਵਾਰ ਕਿਹਾ ਜਾਂਦਾ ਵੀ ਤੁਹਾਡੇ ਗੱਲ ਕਰਨ ਦੇ ਨਾਲ ਕੀ ਹੋਣਾ ਜੀ, ਕਿਸੇ ਨੇ ਕਿਹੜਾ ਬਦਲਣਾ, ਹੈਨਾ। ਸੋ ਇਹ ਬਹੁਤ ਜ਼ਰੂਰੀ ਹੁੰਦਾ ਵੀ ਅਸੀਂ ਆਪਣਾ ਆਪ ਬਦਲਦੇ ਰਹੀਏ, ਕਿਉਂਕਿ ਜੇ ਕਿਸੇ ਨੂੰ ਨਹੀਂ ਬਦਲ ਸਕਦੇ, ਸ਼ਾਇਦ ਕਿਣਕਾ ਮਾਤਰ ਅਸਰ ਤਾਂ ਜਿਹੜਾ ਆ ਉਹ ਜ਼ਰੂਰ ਕਿਸੇ ਨਾ ਕਿਸੇ ਗੱਲ ਦਾ ਕਿਸੇ ਦੇ ਉੱਤੇ ਪਾ ਹੀ ਸਕਦੇ ਹਾਂ, ਹੈਨਾ। ਕਹਿੰਦੇ ਇੱਕ ਵਾਰ ਨਾ ਜਿਹੜੇ ਨਾਵਲਕਾਰ ਨਾਨਕ ਸਿੰਘ ਆ, ਮੈਨੂੰ ਹੁਣ ਉਹ ਵੀ ਗੱਲ ਯਾਦ ਆ ਗਈ ਵੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਹੀ ਦਿੰਨੀ ਆ। ਕਹਿੰਦੇ ਨਾਨਕ ਸਿੰਘ ਨਾਵਲਕਾਰ ਆ, ਕਿਸੇ ਏਦਾਂ ਹੀ ਸਭਾ ਤੇ ਆਪਣਾ ਕੋਈ ਭਾਸ਼ਣ ਕਰ ਰਹੇ ਸੀਗੇ, ਬਹੁਤ ਸਾਰੇ ਨਾਵਲਕਾਰ, ਬਹੁਤ ਸਾਰੇ ਨਾਵਲ ਜਿਹੜੇ ਉਹਨਾਂ ਨੇ ਵੱਡੀ ਗਿਣਤੀ ਦੇ ਵਿਚ ਲਿਖੇ ਆ, ਉਹਨਾਂ ਦੇ ਵਿਚੋਂ ਬਹੁਤ ਸਾਰੇ ਜਿਹੜੇ ਨਾਵਲ ਸੀ ਸਮਾਜ ਸੁਧਾਰ ਦੇ ਬਾਰੇ ਵੀ ਸੀ, ਹੋਰ ਵੀ ਬਹੁਤ ਸਾਰੇ ਸਾਹਿਤਕਾਰ ਆ ਜਿਨ੍ਹਾਂ ਨੇ ਸਮਾਜ ਸੁਧਾਰ ਲਹਿਰਾਂ ਦੇ ਉੱਤੇ ਵੀ ਨਾਵਲ ਲਿਖੇ ਆ, ਸਮਾਜ ਸੁਧਾਰ ਵਿਸ਼ਿਆਂ ਦੇ ਉੱਤੇ ਜਿਹੜੇ ਨਾਵਲ ਲਿਖੇ ਆ। ਪਰ ਕਹਿੰਦੇ ਜਦੋਂ ਨਾ ਨਾਨਕ ਸਿੰਘ ਉਸ ਸਭਾ ਦੇ ਵਿਚ ਕੋਈ ਲੈਕਚਰ ਕਰ ਰਹੇ ਸੀਗੇ ਤਾਂ ਕਿਸੇ ਭੈਣ ਨੇ, ਕਿਸੇ ਔਰਤ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਨਾਨਕ ਸਿੰਘ ਜੀ, ਤੁਸੀਂ ਇੰਨੇ ਸਾਰੇ ਤਾਂ ਨਾਵਲ ਸਮਾਜ ਸੁਧਾਰ ਦੇ ਉੱਤੇ ਲਿਖੇ ਆ, ਹਨਾ, ਤੇ ਕੀ ਫਾਇਦਾ ਹੋਇਆ ਅੱਜ ਵੀ ਤੁਸੀਂ ਫੇਰ ਸੁਧਾਰ ਦੀ ਗੱਲ ਕਰ ਰਹੇ ਹੋ, ਸਮਾਜ ਸੁਧਾਰ ਦੀ ਗੱਲ ਕਰ ਰਹੇ ਹੋ, ਤੁਹਾਡੇ ਇਹ ਨਾਵਲ ਲਿਖਣ ਦੇ ਨਾਲ, ਤੁਹਾਡੇ ਕਹਿਣ ਦੇ ਨਾਲ ਸਮਾਜ ਨੇ ਨਹੀਂ ਸੁਧਰਨਾ, ਹਨਾ। ਤੇ ਕਹਿੰਦੇ ਨਾਨਕ ਸਿੰਘ ਹੋਰਾਂ ਨੇ ਨਾ ਉਸ ਔਰਤ ਨੂੰ ਕਿਹਾ, ਕਹਿੰਦੇ ਵੀ ਤੂੰ ਮੈਨੂੰ ਇਹ ਦੱਸ ਵੀ ਤੂੰ ਆਪਣੇ ਘਰ ਤੁਹਾਡੇ ਘਰ ਪਹਿਲਾਂ ਮੈਨੂੰ ਇਹ ਦੱਸ ਵੀ ਸਫਾਈ ਕੌਣ ਕਰਦਾ, ਝਾੜੂ ਕੌਣ ਮਾਰਦਾ? ਉਹ ਕਹਿੰਦੀ ਵੀ ਮੈਂ ਹੀ ਮਾਰਦੀ ਆ। ਤੇ ਕਹਿੰਦੇ ਅੱਛਾ ਜੇ ਤੂੰ ਮਾਰਦੀ ਆ ਤਾਂ ਕੀ ਤੂੰ ਹਰ ਰੋਜ਼ ਮਾਰਦੀ ਆ ਝਾੜੂ? ਉਹ ਕਹਿੰਦੀ ਹਾਂਜੀ ਵੀ ਹਰ ਰੋਜ਼ ਹੀ ਮਾਰਨਾ ਪੈਂਦਾ, ਵੀ ਜਦ ਘਰ ਦੀ ਸਫਾਈ ਰੱਖਣੀ ਆ ਤਾਂ ਝਾੜੂ ਤਾਂ ਸਾਨੂੰ ਰੋਜ਼ ਹੀ ਮਾਰਨਾ ਪਊਗਾ ਨਾ। ਤੇ ਕਹਿੰਦੇ ਫੇਰ ਉਹਨਾਂ ਨੇ ਕਿਹਾ ਅੱਛਾ ਤੇ ਜਦੋਂ ਤੂੰ ਕਿਤੇ ਜਾਣਾ ਹੁੰਦਾ ਫੇਰ ਕੌਣ ਮਾਰਦਾ? ਕਹਿੰਦੇ ਫੇਰ ਮੈਂ ਆਪਣੀ ਧੀ ਨੂੰ ਕਹਿ ਜਾਂਦੀ। ਅੱਛਾ ਜਦੋਂ ਤੂੰ ਨਹੀਂ ਸੀਗੀ ਤੁਹਾਡੇ ਘਰ ਦੇ ਵਿੱਚ, ਕਹਿੰਦੇ ਉਦੋਂ ਕੌਣ ਮਾਰਦਾ ਸੀ ਝਾੜੂ? ਕਹਿੰਦੇ ਉਦੋਂ ਮੇਰੀ ਸੱਸ ਸੀਗੀ, ਉਹ ਮਾਰਦੀ ਸੀ ਹਨਾ। ਕਹਿੰਦੇ ਜਦੋਂ ਤੇਰੀ ਸੱਸ ਦੇ ਪ੍ਰਵਾਦ ਪਹਿਲਾਂ, ਉਸ ਤੋਂ ਪਹਿਲਾਂ ਕੌਣ ਮਾਰਦਾ ਸੀ? ਕਹਿੰਦੀ ਉਦੋਂ ਮੇਰੀ ਸੱਸ ਦੀ ਸੱਸ ਮਾਰਦੀ ਹੋਊਗੀ ਹਨਾ। ਤੇ ਉਹ ਬੜੀ ਹੈਰਾਨ ਜੀ ਹੋਈ ਵੀ ਇਹ ਝਾੜੂ ਮਾਰਨ ਦੀ ਗੱਲ ਕਿੱਥੋਂ ਆ ਗਈ ਵਿੱਚ ਹਨਾ। ਤੇ ਕਹਿੰਦੇ ਦੇਖ ਜਦੋਂ ਤੂੰ ਆਈ ਆ ਇਸ ਘਰ ਦੇ ਵਿੱਚ, ਜਿਹੜੇ ਘਰ ਦੀ ਹੁਣ ਸਾਂਭ ਸੰਭਾਲ ਤੂੰ ਕਰ ਰਹੀ ਆ, ਉਸ ਘਰ ਦੇ ਵਿੱਚ ਤੂੰ ਹਰ ਰੋਜ਼ ਝਾੜੂ ਮਾਰਦੀ ਆ, ਤੈਨੂੰ ਲੱਗਦਾ ਕਿ ਤੇਰੇ ਘਰ ਕੂੜਾ ਆ ਰਿਹਾ ਹਨਾ। ਤੇ ਤੇਰੀ ਉਮਰ ਕਿੰਨੀ ਕੁ ਹੋਗੀ? ਕਹਿੰਦੀ ਵੀ ਮੇਰੀ ਹੋਗੀ 70 ਸਾਲ ਦੇ ਨੇੜੇ ਹੋਗੀ ਹਨਾ। ਤੇ ਕਹਿੰਦੀ ਵੀ ਉਹਨਾਂ ਨੇ, ਨਾਨਕ ਸਿੰਘ ਹੋਰਾਂ ਨੇ ਕਿਹਾ ਵੀ ਕਹਿੰਦੇ ਦੱਸ ਵੀ ਤੇਰੇ ਘਰ ਹੁਣ ਕੂੜਾ ਆਉਣੋਂ ਹਟ ਗਿਆ, ਤੇ ਕਿੰਨੀ ਦੇਰ ਤੋਂ ਤੂੰ ਮਾਰ ਰਹੀ ਆ, ਤੂੰ ਸਫਾਈ ਕਰਦੀ ਆ ਝਾੜੂ ਲਾਉਣੀ ਆ, ਕੀ ਕੂੜਾ ਆਉਣੋਂ ਹਟ ਗਿਆ? ਕਹਿੰਦੀ ਇਹ ਕਿੱਦਾਂ ਹੋ ਸਕਦਾ ਹਨਾ, ਵੀ ਕੂੜਾ ਤਾਂ ਰੋਜ਼ ਹੀ ਆਉਂਦਾ, ਵੀ ਹਰ ਰੋਜ਼ ਮਿੱਟੀ ਘੱਟਾ ਹਰ ਰੋਜ਼ ਹਰ ਘਰ ਦੇ ਵਿੱਚ ਆਉਂਦਾ, ਇਹ ਤਾਂ ਸਾਫ ਆਪ ਹੀ ਕਰਨਾ ਪੈਂਦਾ ਜੀ। ਤਾਂ ਕਹਿੰਦੇ ਨਾਨਕ ਸਿੰਘ ਹੋਰਾਂ ਨੇ ਕਿਹਾ ਵੀ ਕਹਿੰਦਾ ਵੀ ਬੀਬਾ ਤੇਰੇ ਘਰ ਦੀ ਸਫਾਈ ਤੂੰ 70 ਸਾਲ ਤੋਂ ਕਹਿੰਦੀ ਆ ਵੀ ਤੁਸੀਂ ਕਰ ਰਹੇ ਹਾਂ, ਪਰ ਕੂੜਾ ਆਉਣੋਂ ਨਹੀਂ ਹਟਿਆ, ਤੇ ਫੇਰ ਤੁਸੀਂ ਸਫਾਈ ਵੀ ਤਾਂ ਹੀ ਨਹੀਂ ਬੰਦ ਕਰਦੇ ਹਨਾ, ਕਿਉਂਕਿ ਤੁਹਾਨੂੰ ਲੱਗਦਾ ਕਿ ਕੂੜਾ ਤਾਂ ਆ ਹੀ ਜਾਣਾ ਹੈ ਤੇ ਉਹਨੂੰ ਹਟਾਉਣਾ ਹੀ ਪੈਣਾ, ਸਫਾਈ ਕਰਨੀ ਹੀ ਪੈਣੀ ਆ। ਇਹੋ ਹੀ ਗੱਲ ਉਹਨਾਂ ਨੇ ਕਿਹਾ ਵੀ ਸਮਾਜ ਤੇ ਢੁਕਦੀ ਆ, ਕਿ ਸਮਾਜ ਜਿਹੜਾ ਆ ਉਹ ਵੀ ਇੱਕ ਤਰ੍ਹਾਂ ਡਸਟਬਿਨ ਵਾਂਗੂ ਹੀ ਆ ਹਨਾ, ਇਹਦੇ ਵਿੱਚ ਕੂੜਾ ਆਉਂਦਾ ਹੀ ਰਹਿਣਾ ਆ, ਪਰ ਸਾਨੂੰ ਉਹ ਕੂੜਾ ਸਾਫ ਕਰਨ ਦੀ ਜਿਹੜੀ ਡਿਊਟੀ ਆ ਉਹ ਨਿਭਾਉਣੀ ਪੈਣੀ ਆ। ਯਾਨੀ ਕਿ ਇੱਕ ਜਿਹੜਾ ਸਾਹਿਤਕਾਰ ਹੁੰਦਾ ਆ, ਇੱਕ ਜਿਹੜਾ ਬੁੱਧੀਜੀਵੀ ਹੁੰਦਾ ਆ, ਉਹਦੀ ਅਸਲ ਦੇ ਵਿੱਚ ਡਿਊਟੀ ਇਹੀ ਹੁੰਦੀ ਆ, ਉਹਦਾ ਫਰਜ਼ ਜਿਹੜਾ ਆ ਉਹ ਇਹੀ ਹੁੰਦਾ ਆ ਕਿ ਉਹ ਆਪਣੀ ਹੈਸੀਅਤ ਦੇ ਮੁਤਾਬਕ ਆਪਣਾ ਕੰਮ ਕਰੇ। ਜੇ ਅਸੀਂ ਰੁਕ ਗਏ, ਸਮਾਜ ਜਿਹੜਾ ਆ ਉਹ ਇੱਕ ਦਿਨ ਕੂੜੇ ਦੇ ਢੇਰ ਹੇਠਾਂ ਦੱਬਿਆ ਜਾਣਾ ਆ। ਸੋ ਸਾਡਾ ਜਿਹੜਾ ਮਕਸਦ ਆ ਉਹ ਇਹਨਾਂ ਗੱਲਾਂ ਬਾਤਾਂ ਦੇ ਰਾਹੀਂ ਅਸੀਂ ਇੱਕ ਦੂਸਰੇ ਨੂੰ ਆਗਾਹ ਕਰਦੇ ਰਹੀਏ, ਜਾਗਰੂਕ ਕਰਦੇ ਰਹੀਏ ਕਿ ਸਾਡੇ ਕੀ ਫਰਜ਼ ਨੇ, ਸਾਡੀਆਂ ਕੀ ਜ਼ਿੰਮੇਵਾਰੀਆਂ ਨੇ। ਜਾਗਰੂਕ ਕਰਨ ਦੇ ਨਾਲ ਨਾਲ ਅਸੀਂ ਖੁਦ ਆਪ ਆਪਣੇ ਉੱਤੇ ਵੀ ਉਹਨਾਂ ਨੂੰ ਲਾਗੂ ਕਰਕੇ ਸਮਾਜ ਦੇ ਵਿੱਚ ਆਪਣਾ ਬਣਦਾ ਜਿਹੜਾ ਯੋਗਦਾਨ ਆ ਉਹ ਜ਼ਰੂਰ ਪਾਉਂਦੇ ਰਹੀਏ। ਉਹਨਾਂ ਨੇ ਕਿਹਾ ਵੀ ਇਸੇ ਕਰਕੇ ਮੈਂ ਵੀ ਆਪਣੀ ਡਿਊਟੀ ਕਰ ਰਿਹਾ ਆ, ਇਹ ਨਹੀਂ ਮੈਨੂੰ ਪਤਾ ਵੀ ਮੈਂ ਸਫਲ ਆ ਜਾਂ ਸਫਲ ਆ ਹਨਾ, ਮੈਂ ਕਹਿੰਦੇ ਇਹਦੇ ਬਾਰੇ ਸੋਚਦਾ ਹੀ ਨਹੀਂ ਆ, ਬਸ ਜਿੰਨੀ ਦੇਰ ਕਰ ਸਕਦਾ ਆ ਸਫਾਈ ਕਰ ਰਿਹਾ। ਸੋ ਅਸੀਂ ਵੀ ਮਨੁੱਖਾਂ, ਅਸੀਂ ਵੀ ਇਨਸਾਨ ਆ, ਸੋ ਸਾਡਾ ਇਹ ਫਰਜ਼ ਆ ਜਿਸ ਵੀ ਰੂਪ ਦੇ ਵਿੱਚ ਅਸੀਂ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਸੋ ਪਾਉਣਾ ਚਾਹੀਦਾ। ਤੇ ਅਸੀਂ ਜੀ ਰੇਡੀਓ ਦੇ ਰਾਹੀਂ ਨਾ ਗੱਲਾਂ ਬਾਤਾਂ ਦੇ ਨਾਲ ਇਹ ਯੋਗਦਾਨ ਜਿਹੜਾ ਆ ਉਹ ਪਾਉਂਦੇ ਆ, ਤੇ ਇਸ ਯੋਗਦਾਨ ਪਾਉਣ ਦੇ ਵਿੱਚ ਅਸੀਂ ਸਫਲ ਹੁੰਨੇ ਆ ਜਾਂ ਨਹੀਂ ਹੁੰਨੇ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ। ਸਾਡਾ ਫਰਜ਼ ਕੀ ਹੈ, ਸਾਡੀ ਜ਼ਿੰਮੇਵਾਰੀ ਕੀ ਹੈ, ਸਾਨੂੰ ਆਪਣਾ ਫਰਜ਼ ਤੇ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਜਿਹੜੇ ਇਹ ਰੋਲ ਆ ਇਹ ਨਿਭਾਉਣੇ ਚਾਹੀਦੇ ਆ। ਚਲੋ ਫਿਰ ਲੈਂਦੇ ਆ ਫਿਰ ਇਜਾਜ਼ਤ, ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਹੁਣ ਬਿਲਕੁਲ ਖਤਮ ਹੋ ਚੁੱਕਿਆ, ਤੇ ਦੋਸਤੋ ਲਹਿਰਾਂ ਪ੍ਰੋਗਰਾਮ ਲੈ ਕੇ ਕੱਲ ਦਾ ਜਿਹੜਾ ਲਹਿਰਾਂ ਪ੍ਰੋਗਰਾਮ ਆ ਉਹ ਸੁਖਪ੍ਰੀਤ ਹਾਜ਼ਰ ਹੋਣਗੇ ਐਡੀਲੇਡ ਤੋਂ, ਤੇ ਇਸੇ ਤਰ੍ਹਾਂ ਹਰਮਨ ਰੇਡੀਓ ਤੇ ਹੋਰ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਉਹਦੇ ਰਹਿਣੇ ਆ, ਤੇ ਤੁਸੀਂ ਜੁੜੇ ਰਹੋ। ਇੱਕ ਪਿਆਰਾ ਜਿਹਾ ਗੀਤ ਪੰਮੀ ਬਾਈ ਦੀ ਆਵਾਜ਼ ਦੇ ਵਿੱਚ, ਉਸ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਹਾਂ, ਉਸ ਤੋਂ ਬਾਅਦ ਇੱਕ ਬ੍ਰੇਕ। ਮੈਨੂੰ ਦਿਓ ਇਜਾਜ਼ਤ, ਆਪਣਾ ਫੀਡਬੈਕ ਭੇਜਦੇ ਰਿਹਾ ਕਰੋ feedback@harmonradio.com ਤੇ, ਜਾਂ ਫਿਰ ਸਾਨੂੰ ਮੈਸੇਜ ਨਿੱਜੀ ਤੌਰ ਤੇ ਉੱਤੇ ਵੀ ਕਰ ਸਕਦੇ ਹੋ ਕਿ ਸੁਧਾਰ ਤੁਸੀਂ ਚਾਹੁੰਦੇ ਹੋ। ਮੈਨੂੰ ਲੱਗਦਾ ਘੁੰਮਣ ਸਾਹਿਬ ਜਿਹੜੇ ਉਹ ਨਿੱਜੀ ਤੌਰ ਤੇ ਮੇਰੇ ਨਾਲ ਇੱਧਰ ਜੁੜੇ ਸਨ, ਔਰ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਆ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਚ ਵੀ ਜਿਹੜੀ ਜਾਣਕਾਰੀ ਪਹਿਲੇ ਸਮਿਆਂ ਗੁਰੂ ਅਰਜਨ ਦੇਵ ਜੀ ਦੇ ਬਾਰੇ ਚ ਔਰ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਚ ਜਿਹੜੀ ਜਾਣਕਾਰੀ ਅਸੀਂ ਸਾਂਝੀ ਕਰਦੇ ਰਹੇ ਹਾਂ ਉਹਨੂੰ ਵੀ ਪਸੰਦ ਕੀਤਾ, ਤੇ ਬਾਕੀ ਪ੍ਰੋਗਰਾਮ ਕਹਿੰਦੇ ਵਧੀਆ ਜੀ, ਵਧੀਆ ਤਰੀਕੇ ਨਾਲ ਯੋਗਦਾਨ ਪਾ ਰਹੇ ਹੋ, ਬਹੁਤ ਬਹੁਤ ਧੰਨਵਾਦ ਜੀ। ਤੇ ਅੱਛਾ ਉਹਨਾਂ ਦੇ ਘਰੇ ਕਹਿੰਦੇ ਪੋਤੇ ਨੇ ਜਨਮ ਲਿਆ, ਸੋ ਉਹਦੇ ਲਈ ਬਹੁਤ ਬਹੁਤ ਮੁਬਾਰਕਾਂ ਘੁੰਮਣ ਸਾਹਿਬ, ਤੁਹਾਨੂੰ ਸਾਰੇ ਪਰਿਵਾਰ ਨੂੰ ਹਰਮਨ ਰੇਡੀਓ ਪਰਿਵਾਰ ਵੱਲੋਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ। ਤੇ ਲੈਣੇ ਆ ਜੀ ਇਜਾਜ਼ਤ ਪੰਮੀ ਬਾਈ ਹੋਰਾਂ ਦੇ ਇਸ ਗੀਤ ਨਾਲ ਛੱਡ ਕੇ ਜਾ ਰਹੀਆਂ, ਤੇ ਇਜਾਜ਼ਤ ਬਹੁਤ ਪਿਆਰ ਭਰੀ, ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਕੈਨੇਡਾ